ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਬੰਤ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਲ ਤਰ੍ਹਾਂ ਜੀ ਤੁਹਾਡੀ ਖਿਦਮਤ ਚ ਅਮਰਦੀਪ ਕੌਰ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ ਲਹਿਰਾ ਪ੍ਰੋਗਰਾਮ ਸੁਣ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਸਾਲ 2018 ਦੇ ਸਤੰਬਰ ਮਹੀਨੇ ਦੀ 11 ਤਰੀਕ ਹੈ ਤੇ ਨਾਨਕ ਸ਼ਾਹੀ ਸੰਮਤ 550 ਦੇ ਭਾਦੋ ਮਹੀਨੇ ਦੀ 26 ਤਰੀਕ ਹੈ ਘੜੀਆਂ ਵੱਲ ਦੋਸਤੋ ਨਜ਼ਰ ਮਾਰੀਏ ਤੇ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਰਨ ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ ਇਸ ਵੇਲੇ 8:01 ਦਾ ਸਮਾਂ ਹੋ ਚੁੱਕਿਆ ਜਦਕਿ ਐਡੀਲੇਡ ਦੇ ਵਿੱਚ 7:31 ਹੋਏ ਨੇ ਤੇ ਪਰਥ ਦੇ ਵਿੱਚ ਅਜੇ 6:01 ਹੋਇਆ ਆਸਟ੍ਰੇਲੀਆ ਤੋਂ ਬਾਅਦ ਚੱਲੀਏ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ ਹੋਇਆ ਜੀ ਸਮਾਂ 10:01 ਦਾ ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਵੱਲ ਚੱਲਦੇ ਆ ਜਿੱਥੇ ਮੰਗਲਵਾਰ ਚੜ ਚੁੱਕਿਆ ਸੋ ਮੰਗਲਵਾਰ ਚੜ ਚੁੱਕਿਆ ਹਾਂਗਕਾਂਗ ਦੇ ਵਿੱਚ ਹਾਂਗਕਾਂਗ ਦੇ ਵਿੱਚ ਵੀ ਇਸ ਵੇਲੇ ਸਵੇਰ ਦੀ 6:01 ਮੰਗਲਵਾਰ ਦੇ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਦੁਬਈ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ ਜੀ 2:01 ਬਹੁਤ ਵੱਡਾ ਤੜਕਾ ਦੁਬਈ ਦੇ ਵਿੱਚ ਤੇ ਭਾਰਤ ਪੰਜਾਬ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ 3:31 ਦਾ ਸਮਾਂ ਸੋ ਉੱਥੇ ਵੀ ਕਾਫੀ ਵੱਡਾ ਤੜਕਾ ਤੇ ਜਿੱਥੋਂ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਨੇ ਸਾਡੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਜੀ ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਨਾਲ ਹੀ ਨਾਲ ਧੰਨਵਾਦ ਕਰਦੇ ਹਾਂ ਇਸ ਵੱਡੇ ਤੜਕੇ ਸਾਡੇ ਨਾਲ ਜੁੜਨ ਦੇ ਲਈ ਤੇ ਇਸ ਤੋਂ ਇਲਾਵਾ ਜਿੱਥੇ ਜੀ ਅਜੇ ਚੱਲ ਰਿਹਾ ਸੋਮਵਾਰ ਉਹਨਾਂ ਮੁਲਕਾਂ ਦਾ ਜ਼ਿਕਰ ਕਰ ਲੈਂਦੇ ਹਾਂ ਕੈਨੇਡਾ ਦੇ ਵਿੱਚ ਅਜੇ ਚੱਲ ਰਿਹਾ ਸੋਮਵਾਰ ਸੋ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿੱਚ 3:02 ਬਾਅਦ ਦੁਪਹਿਰ ਦੇ ਹੋਏ ਨੇ ਜਦਕਿ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਜੀ 6:02 ਦਾ ਸਮਾਂ ਇਸੇ ਤਰ੍ਹਾਂ ਲੰਡਨ ਦੇ ਵਿੱਚ ਰਾਤ ਪਈ ਹੋਈ ਹੈ ਸੋ ਉੱਥੇ ਸੋਮਵਾਰ ਦੀ ਰਾਤ ਦੇ 11:02 ਹੋ ਚੁੱਕੇ ਨੇ ਜਦਕਿ ਲਾਸ ਏਂਜਲਸ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ ਹੈ ਸੋਮਵਾਰ ਦੇ 3:02 ਬਾਅਦ ਦੁਪਹਿਰ ਦੇ ਹੋਏ ਨੇ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਆਵਾਜ਼ ਦੀਆਂ ਤਰੰਗਾਂ ਰਾਹੀਂ ਪ੍ਰੋਗਰਾਮ ਸੁਣਦੇ ਹੋ ਤੇ ਪ੍ਰੋਗਰਾਮ ਦਾ ਸਾਥ ਦਿੰਦੇ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਗੱਲ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਮੌਸਮ ਦੇ ਉੱਤੇ ਝਾਤ ਪਾਵਾਂਗੇ ਤੇ ਨਾਲ ਹੀ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਲੈ ਕੇ ਆਵਾਂਗੇ ਜੀ ਅੱਜ ਦੀਆਂ ਕੁਝ ਖਾਸ ਖ਼ਬਰਾਂ ਮਿੰਟੂ ਬਰਾੜ ਹੋਰਾਂ ਦੇ ਨਾਲ ਤੇ ਖ਼ਬਰਾਂ ਤੋਂ ਬਾਅਦ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੀ ਨਜ਼ਰ ਕਰਾਂਗੇ ਤੇ ਜ਼ਰੂਰੀ ਜਾਣਕਾਰੀਆਂ ਦੇ ਨਾਲ ਇੱਕ ਖਾਸ ਅੱਜ ਅਸੀਂ ਗੱਲਬਾਤ ਕਰਨੀ ਉਹ ਵੀ ਇੱਕ ਜ਼ਰੂਰੀ ਜਾਣਕਾਰੀ ਹੈ ਵੈਸੇ ਸਾਡੇ ਭਾਈਚਾਰੇ ਨੂੰ ਸੁਚੇਤ ਕਰਨ ਹਿੱਤ ਸੋ ਸਾਡੇ ਨਾਲ SSK ਅਕਾਊਂਟੈਂਟਸ ਤੋਂ ਮਨਪ੍ਰੀਤ ਸਿੰਘ ਜੁੜਨਗੇ ਜਿਹੜੇ ਕਿ ਫਰੋਡ ਜਿਹੜੀਆਂ ਕਾਲਸ ਆਉਂਦੀਆਂ ਨੇ ਜੀ ਕਿਹਾ ਜਾਂਦਾ ਕਿ ATO ਦੇ ਆਫਿਸ ਤੋਂ ਮੈਂ ਤੁਹਾਨੂੰ ਕਾਲ ਆਈ ਹੈ ਔਰ ਉੱਥੋਂ ਥੋੜਾ ਬਹੁਤ ਜਿਹੜਾ ਅਜੀਬ ਅਜੀਬ ਤਰ੍ਹਾਂ ਦੇ ਜਿਹੜੇ ਕੁਸਚਨ ਆ ਉਹ ਕਰਦੇ ਆ ਸੋ ਉਹਨਾਂ ਕਾਲਸ ਦੇ ਬਾਬਤ ਅੱਜ ਅਸੀਂ ਉਹਨਾਂ ਤੋਂ ਜਾਣਕਾਰੀ ਜਿਹੜੀ ਆ ਉਹ ਲੈਣੀ ਹੈ ਸੋ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹ ਜੁੜਨਗੇ ਤੇ ਇਸ ਤੋਂ ਇਲਾਵਾ ਕੁਛ ਹੋਰ ਸਿਹਤ ਸੰਬੰਧੀ ਵੀ ਜਾਣਕਾਰੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸੋ ਦੋਸਤੋ ਖਾਸ ਜਿਹੜਾ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਹੁੰਦਾ ਉਹ ਹੁੰਦੇ ਨੇ ਤੁਹਾਡੇ ਸੁਨੇਹੇ ਸੋ ਤੁਹਾਡੇ ਸੁਨੇਹੇ ਜਿਹੜੇ ਆ ਉਹ ਪ੍ਰੋਗਰਾਮ ਦੀ ਰੌਣਕ ਨੂੰ ਹੋਰ ਵਧਾਉਂਦੇ ਨੇ ਤੇ ਪ੍ਰੋਗਰਾਮ ਤੁਹਾਡੇ ਸੁਨੇਹਿਆਂ ਸਦਕਾ ਹੋਰ ਖੁਸ਼ਗਵਾਰ ਹੁੰਦਾ ਸੋ ਅੱਜ ਵੀ ਉਡੀਕ ਰਹੇਗੀ ਤੁਹਾਡੇ ਸੁਨੇਹਿਆਂ ਦੀ ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲ ਟੈਲੀਗ੍ਰਾਮ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਤੁਸੀਂ ਸਾਨੂੰ ਆਪਣੇ ਸੁਨੇਹੇ ਅੱਜ ਵੀ ਭੇਜ ਸਕਦੇ ਹੋ ਟੈਲੀਗ੍ਰਾਮ ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmanradio.com ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕਾਲ ਜਿਹੜੀਆਂ ਉਹ ਲੈ ਸਕਦੇ ਹੁੰਦੇ ਹਾਂ ਜੇਕਰ ਤੁਸੀਂ ਚਾਹੋ ਤਾਂ ਗੱਲ ਕਰਨੀ ਸੋ ਅੱਜ ਦਾ ਪ੍ਰੋਗਰਾਮ ਅਸੀਂ ਬਹੁਤਾ ਲੰਬਾ ਨਹੀਂ ਲੈ ਕੇ ਜਾ ਸਕਾਂਗੇ ਕਿਉਂਕਿ ਅੱਜ ਥੋੜੀ ਜਿਹੀ ਮਜਬੂਰੀ ਹੋ ਜਾਣੀ ਹੈ ਪ੍ਰੋਗਰਾਮ ਸਾਨੂੰ ਜਲਦੀ ਖਤਮ ਕਰਨਾ ਪੈਣਾ ਸੋ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਪਹਿਲੇ ਹਿੱਸਿਆਂ ਦੇ ਵਿੱਚ ਜ਼ਿਆਦਾ ਕੁਛ ਅਸੀਂ ਤੁਹਾਡੇ ਲਈ ਲੈ ਕੇ ਆਈਏ ਸੋ ਦੋਸਤੋ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਕਰਨੀ ਇੱਕ ਧਾਰਮਿਕ ਗੀਤ ਤੋਂ ਤੇ ਉਸ ਧਾਰਮਿਕ ਗੀਤ ਤੋਂ ਬਾਅਦ ਅੱਜ ਦੇ ਦਿਨ ਦੀ ਕੀ ਖਾਸੀਅਤ ਹੈ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅੱਜ ਦਾ ਦਿਨ ਜਿਹੜਾ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਔਰ ਸਿੱਖ ਧਰਮ ਦੇ ਵਿੱਚ ਜਿਵੇਂ ਕਿ ਅਸੀਂ ਕੱਲ ਦਾ ਵੀ ਜਿਹੜਾ ਦਿਨ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਦੁਨੀਆਂ ਭਰ ਦੇ ਵਿੱਚ ਮਨਾਇਆ ਕਿਉਂਕਿ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਆ ਉਹ ਦੁਨੀਆਂ ਭਰ ਦੇ ਵਿੱਚ ਮਨਾਇਆ ਗਿਆ। ਬੜੀ ਸ਼ਰਧਾ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਉਹਦੇ ਬਾਬਤ ਗੱਲ ਕਰਾਂਗੇ ਪਰ ਅੱਜ ਦੇ ਦਿਨ ਦੀ ਖਾਸੀਅਤ ਹੈ ਇਹ ਅਸੀਂ ਗੱਲ ਕਰਾਂਗੇ ਪ੍ਰੋਗਰਾਮ ਦੇ ਇਸ ਗੀਤ ਤੋਂ ਬਾਅਦ। ਸੁਣਦੇ ਹਾਂ ਕੀ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਆਉਂਦੇ ਹਾਂ ਬਹੁਤ ਜਲਦੀ ਵਾਪਸ।
ਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ ਅਕਾਲ ਅਪਾਰਾ ਰਬ ਸਸ ਜੋਤ ਉਦੋਤ ਲੰਗ ਪਰਮ ਜੋਤ ਪਰਮੇਸ਼ਰ ਪਿਆਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ 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 ਜਗਮਗ ਜੋਤ ਜੀਵਨ ਜਗ ਜੈ ਜੈਕਾਰਾ ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਦੇਸ ਉਦਾਰਾ ਆਦਿ ਪੁਰਖ ਆਦੇਸ ਉਦਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ 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 ਸੱਚ ਅਚਾਰਾ ਨਾਮ ਦਾਨ ਇਸ ਨਾਨ ਦਿੜ ਗੁਰਮੁਖ ਪਾਏ ਭਗਤ ਨਿਸਤਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ।
ਜੀ ਦੋਸਤੋ, ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਸ਼ਬਦ ਤੁਸੀਂ ਸਰਵਣ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤੇ ਅੱਜ ਜਿਵੇਂ ਇਸ ਸ਼ਬਦ ਦੇ ਵਿੱਚ ਵੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਵਡਿਆਈ ਜਿਹੜੀ ਆ ਉਹ ਕੀਤੀ ਗਈ ਆ ਔਰ ਅੱਜ ਦਾ ਜਿਹੜਾ ਦਿਨ ਆ ਕਾਫੀ ਮਹਾਨ ਹੈ ਕਿਉਂਕਿ ਅੱਜ ਸ੍ਰੀ ਗੁਰੂ ਅਰਜਨ ਸਾਹਿਬ ਦਾ ਗੁਰੂ ਗੱਦੀ ਦਿਵਸ ਹੈ। ਸੋ ਗੁਰੂ ਗੱਦੀ ਜਿਹੜੀ ਸੀ ਉਹ ਬਖਸ਼ੀ ਗਈ ਸੀ ਗੁਰੂ ਸਾਹਿਬ ਨੂੰ ਅੱਜ ਦੇ ਦਿਨ, ਤੇ ਇਸ ਕਰਕੇ ਇਹ ਦਿਨ ਜਿਹੜਾ ਉਹ ਸਿੱਖ ਧਰਮ ਦੇ ਵਿੱਚ ਕਾਫੀ ਮਹਾਨ ਦਿਨ ਹੈ। ਔਰ ਇਸ ਮੌਕੇ ਅਸੀਂ ਸਾਰੀਆਂ ਹੀ ਸੰਗਤਾਂ ਨੂੰ ਵਧਾਈ ਪੇਸ਼ ਕਰਦੇ ਹਾਂ ਤੇ ਅੱਜ ਦੇ ਦਿਨ ਦੀ ਸਾਰੀ ਹੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਜੀ। ਸ਼ਹੀਦਾਂ ਦੇ ਸਰਤਾਜ ਬਾਣੀ ਦੇ ਗੋਹਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਹਨਾਂ ਨੂੰ ਗੁਰੂ ਗੱਦੀ ਅੱਜ ਦੇ ਦਿਨ ਬਖਸ਼ੀ ਗਈ ਸੀ। ਸੋ ਭਾਵੇਂ ਗੁਰੂ ਸਾਹਿਬ ਨੂੰ ਇਸ ਗੁਰੂ ਗੱਦੀ ਦੇ ਲਈ ਬਹੁਤ ਸਾਰਾ ਜਿਹੜਾ ਵਿਰੋਧ ਸੀ ਉਹ ਵੀ ਝੱਲਣਾ ਪਿਆ ਸੀ, ਕਿਉਂਕਿ ਜਦੋਂ 1 ਸਤੰਬਰ 1581 ਦੇ ਵਿੱਚ ਜਦੋਂ ਗੱਦੀ ਜਿਹੜੀ ਆ ਉਹਨਾਂ ਨੂੰ ਬਖਸ਼ੀ ਗਈ ਆ, ਤੇ ਉਹ ਗੁਰਗੱਦੀ ਮਿਲਣ ਤੋਂ ਬਾਅਦ ਇਹਨਾਂ ਦੇ ਜਿਹੜੇ ਵੱਡੇ ਭਰਾ ਆ ਪਿਰਥੀ ਚੰਦ, ਉਹਨਾਂ ਨੇ ਬਹੁਤ ਬੁਰਾ ਮਨਾਇਆ ਸੀਗਾ। ਸੋ ਪਿਰਥੀ ਚੰਦ ਨੇ ਬਾਬਾ ਬੁੱਢਾ ਜੀ ਤੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਵੀ ਬੋਲ ਬੋਲ ਕਹੇ ਸੀਗੇ। ਸੋ ਕਾਫੀ ਜ਼ਿਆਦਾ ਜਿਹੜਾ ਵਿਰੋਧ ਸੀਗਾ ਉਹ ਗੁਰੂ ਅਰਜਨ ਦੇਵ ਸਾਹਿਬ ਨੂੰ ਝੱਲਣਾ ਪਿਆ। ਪਰ ਕਹਿੰਦੇ ਹੁੰਦੇ ਆ ਕਿ ਜੇਕਰ ਜਿਹੜਾ ਸਾਡਾ ਦ੍ਰਿੜ ਨਿਸ਼ਚਾ ਆ, ਜੇਕਰ ਸਾਡੇ ਅੰਦਰ ਜਿਹੜੀ ਸ਼ਰਧਾ ਆ, ਜੇ ਸਾਡੇ ਅੰਦਰ ਨਿਮਰਤਾ ਆ, ਤਾਂ ਉਹ ਹੀ ਗੁਰੂ ਨੂੰ ਪ੍ਰਵਾਨ ਹੁੰਦੀ ਆ। ਸੋ ਅਜਿਹਾ ਹੀ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਦੇ ਵਿੱਚ ਜਲੌਂ ਸੀਗਾ, ਇਹੋ ਜਿਹੇ ਗੁਣ ਸੀਗੇ ਜਿਹੜੇ ਉਹਨਾਂ ਨੂੰ ਗੁਰੂ ਬਣਾਉਣ ਦੇ ਵਿੱਚ ਉਹਨਾਂ ਦਾ ਜਿਹੜਾ ਸਾਥ ਆ ਜਿਹਨਾਂ ਨੇ ਦਿੱਤਾ। ਸੋ ਇਸ ਕਰਕੇ ਉਹ ਪ੍ਰਵਾਨ ਹੋਏ ਔਰ ਇਸ ਬਖਸ਼ਿਸ਼ ਜਿਹੜੀ ਆ, ਇਹ ਬਖਸ਼ਿਸ਼ ਜਿਹੜੀ ਆ ਉਹਨਾਂ ਨੂੰ ਨਿਵਾਜੀ ਗਈ ਹੈ, ਇਸ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ। ਸੋ ਇੱਕ ਵਾਰ ਫੇਰ ਸਾਰੀ ਹੀ ਸਿੱਖ ਸੰਗਤ ਨੂੰ ਅਸੀਂ ਵਧਾਈ ਪ੍ਰਦਾਨ ਕਰਦੇ ਹਾਂ ਵੀ ਸ੍ਰੀ ਗੁਰੂ ਅਰਜਨ ਸਾਹਿਬ ਦੇ ਗੁਰਦਾ ਗੱਦੀ ਦਿਵਸ ਦੇ ਮੌਕੇ ਤੇ। ਸਾਡੇ ਨਾਲ ਕੁਛ ਦੋਸਤ ਵੀ ਜੁੜੇ ਹੋਏ ਆ, ਅਸੀਂ ਉਹਨਾਂ ਦੇ ਮੈਸੇਜਸ ਵੀ ਲੈਣੇ ਆ। ਸਾਡੇ ਨਾਲ ਸਾਡੇ ਸੀਨੀਅਰ ਸਾਥੀ ਪ੍ਰੋਜੈਕਟਰ ਦਲਜੀਤ ਸਿੰਘ ਢਿੱਲੋਂ ਜੀ ਅੰਮ੍ਰਿਤਸਰ ਸਾਹਿਬ ਤੋਂ ਜੁੜੇ ਹੋਏ ਨੇ, ਤੇ ਉਹਨਾਂ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਆ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੇ ਨਾਲ ਹੀ ਨਾਲ ਉਹਨਾਂ ਨੂੰ ਵੀ ਵਧਾਈ ਭੇਜੀ ਹੈ ਜੀ ਸ੍ਰੀ ਗੁਰੂ ਅਰਜਨ ਸਾਹਿਬ ਦੇ ਗੁਰਦਾ ਗੱਦੀ ਦਿਵਸ ਦੀ। ਤੇ ਸਾਡੇ ਨਾਲ ਕੁਛ ਸਾਂਝੀਆਂ ਕਰ ਰਹੇ ਨੇ ਤੁਕਾਂ ਦੇ ਉੱਤੇ। ਕਹਿੰਦੇ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ, ਉਗ ਬਣਹੋ ਤੈ ਆਖ ਬਣਹੋ ਚੌਹ ਚੱਕੀ ਕੀ ਅਨ ਲੋਆ। ਭਾਵ ਕਿ ਤਖਤ ਦੇ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇਂ ਰੋਸ਼ਨ ਹੋਏ ਤੇ ਹੁਣ ਗੁਰੂ ਅਰਜਨ ਸਾਹਿਬ ਬੈਠੇ ਹੋਏ ਨੇ ਤੇ ਸਤਿਗੁਰ ਦਾ ਚੰਦੋਆ ਚਮਕ ਰਿਹਾ। ਭਾਵ ਕਿ ਸਤਿਗੁਰ ਅਰਜਨ ਸਾਹਿਬ ਦਾ ਤੇਜ ਪ੍ਰਤਾਪ ਸਾਰੇ ਪਾਸੇ ਪਸਰ ਰਿਹਾ ਤੇ ਉਗ ਬਣਹੋ ਤੈ ਆਖ ਬਣਹੋ ਚਹ ਚੱਕੀ ਕੀ ਅਨਲੋਆ। ਸੋ ਸੂਰਜ ਉੱਗਣ ਤੋਂ ਤੇ ਡੁੱਬਣ ਤੋਂ ਸੂਰਜ ਉੱਗਣ ਤੋਂ ਡੁੱਬਣ ਤੱਕ ਤੇ ਡੁੱਬਣ ਤੋਂ ਚੜ੍ਹਨ ਤੱਕ, ਹਨਾ, ਚੌਹਾਂ ਚੱਕਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਚਾਨਣ ਕਰ ਦਿੱਤਾ। ਬਿਲਕੁਲ ਜੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ ਵੀ ਅੱਜ ਦੇ ਇਸ ਖਾਸ ਮੌਕੇ ਦੀ ਜਿਹੜੀ ਸਾਂਝ ਆ ਉਹ ਪਾਉਣ ਦੇ ਲਈ, ਸਾਰੀਆਂ ਸੰਗਤਾਂ ਦੇ ਨਾਲ, ਸਾਰੇ ਸਰੋਤਿਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ। ਅੱਗੇ ਸਾਡੇ ਨਾਲ ਸੁਖਵਿੰਦਰ ਸੌਂਦਰੀ ਵੀ ਈਮੇਲ ਦੇ ਜ਼ਰੀਏ ਜੁੜੇ ਨੇ। ਸਤਿ ਸ਼੍ਰੀ ਅਕਾਲ ਬੁਲਾਈਏ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਵਿੰਦਰ ਸੌਂਦ ਜੀ ਤੁਹਾਨੂੰ ਵੀ। ਤੇ ਰਜਿੰਦਰ ਸਿੰਘ ਸਿਡਨੀ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਬਹੁਤ ਪਿਆਰ ਭਰੀ। ਕਹਿੰਦੇ, ਨਾਈਟ ਪ੍ਰੋਗਰਾਮ ਲਿਸਨਿੰਗ ਵਿਦ ਫੈਮਿਲੀ, ਕਿਆ ਬਾਤ ਹੈ, ਬਹੁਤ ਚੰਗਾ ਲੱਗਦਾ। ਤੁਸੀਂ ਵੀ ਸਾਡਾ ਪਰਿਵਾਰ ਹੋ ਔਰ ਪਰਿਵਾਰ ਦੇ ਨਾਲ ਬੈਠ ਕੇ ਅਸੀਂ ਵੀ ਇੰਜੋਏ ਕਰਦੇ ਹਾਂ। ਤੇ ਬਾਕੀ ਕਹਿੰਦੇ ਜੀ, ਸਰਤਾਜ ਸਿੰਘ ਮਾਈ ਸਨ ਇਜ਼ ਲਵ ਦਿਸ ਪ੍ਰੋਗਰਾਮ। ਅੱਛਾ ਜੀ, ਸੋ ਬਹੁਤ ਖੁਸ਼ੀ ਹੁੰਦੀ ਹੈ ਜੀ ਜਾਣ ਕੇ ਜਦੋਂ ਬੱਚੇ ਵੀ ਰੇਡੀਓ ਸੁਣਨਾ ਪਸੰਦ ਕਰਦੇ ਨੇ ਜਾਂ ਪੰਜਾਬੀ ਦੇ ਜਿਹੜੇ ਪ੍ਰੋਗਰਾਮ ਆ ਉਹ ਸੁਣਨਾ ਪਸੰਦ ਕਰਦੇ ਆ, ਤਾਂ ਇਹਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ। ਬਾਕੀ ਕਹਿੰਦੇ, ਮਿੰਟੂ ਭਾਜੀ ਨੂੰ ਨਹੀਂ ਮਿਲ ਹੋਇਆ ਸਿਡਨੀ ਚ, ਨੈਕਸਟ ਟਾਈਮ ਜ਼ਰੂਰ ਭਾਜੀ। ਜ਼ਰੂਰ ਜੀ, ਉਹਨਾਂ ਦਾ ਸੁਨੇਹਾ ਆ ਗਏ ਆ ਵੈਸੇ ਮਿੰਟੂ ਬਰਾਦਰੀ ਤੇ, ਉਹਨਾਂ ਤੱਕ ਜਿਹੜਾ ਸੁਨੇਹਾ ਤੁਹਾਡਾ ਉਹ ਵੀ ਪਹੁੰਚ ਗਿਆ। ਤੇ ਅੱਗੇ ਰਣਜੀਤ ਸਿੰਘ ਸੇਖੋਂ ਮੁਦਕੀ ਉਹ ਵੀ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਣਜੀਤ ਜੀ ਤੁਹਾਨੂੰ। ਤੇ ਜਸਪਾਲ ਰਾਮਾ ਸਿਡਨੀ ਵਾਲੇ, ਅੱਜ ਬੜੀ ਦੇਰ ਬਾਅਦ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਆਉਣਾ ਕੀਤਾ, ਬਹੁਤ ਚੰਗਾ ਲੱਗਿਆ ਜਸਪਾਲ ਜੀ ਤੁਸੀਂ ਅੱਜ ਪ੍ਰੋਗਰਾਮ 'ਚ ਆਇਓ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਡਰਾਈਵਿੰਗ ਕਰਦੇ ਕਰਦੇ ਸੁਣਦੇ ਹਾਂ ਜੀ। ਕਹਿੰਦੇ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ, ਕੋਈ ਗੱਲ ਨਹੀਂ ਜੀ। ਤੁਸੀਂ ਦੇਖੋ, ਕਾਪੀ ਪੇਸਟ ਕਰਕੇ ਵੀ ਜਦੋਂ ਆਪਣੀ ਹਾਜ਼ਰੀ ਲਗਾ ਦਿੰਦੇ ਹੋ ਪ੍ਰੋਗਰਾਮ ਦੇ ਵਿੱਚ, ਤੇ ਸਾਨੂੰ ਬਹੁਤ ਸਕੂਨ ਮਿਲਦਾ ਹੈ, ਹਨਾ, ਹੌਸਲਾ ਵੀ ਹੋ ਜਾਂਦਾ ਕਿ ਤੁਸੀਂ ਸਾਰੇ ਜਣੇ ਸੁਣ ਰਹੇ ਹੋ। ਬਾਕੀ ਕਹਿੰਦੇ ਜੀ, ਸੋਹਣਾ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜਸਪਾਲ ਜੀ। ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣਾ ਅੱਜ ਹੋਇਆ, ਮੈਨੂੰ ਵੀ ਬਹੁਤ ਚੰਗਾ ਲੱਗਿਆ। ਆਇਆ ਕਰੋ ਸਾਰੇ ਪ੍ਰੋਗਰਾਮ ਦੇ ਵਿੱਚ, ਤੁਹਾਡੀ ਜਿਹੜੀ ਹਾਜ਼ਰੀ ਹੈ ਬਹੁਤ ਕੀਮਤੀ ਹੁੰਦੀ ਹੈ। ਸੋ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਲੈਂਦੇ ਜਾਵਾਂਗੇ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਇੱਕ ਝਾਤ ਜਿਹੜੀ ਹੈ ਮੌਸਮ ਤੇ ਪਾ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ ਘੱਟ ਤੋਂ ਘੱਟ 11 ਡਿਗਰੀ ਤੇ ਵੱਧ ਤੋਂ ਵੱਧ 23 ਡਿਗਰੀ ਦਾ ਤਾਪਮਾਨ ਦੱਸਿਆ ਗਿਆ ਤੇ ਉੱਥੇ ਧੁੱਪ ਬਣੀ ਰਹਿਣੀ ਹੈ। ਮੈਲਬਰਨ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਤਾਪਮਾਨ ਦੱਸਿਆ ਗਿਆ। ਵੈਸੇ ਹਵਾ ਦਾ ਜਿਹੜਾ ਦਬਾਅ ਉਹ ਜ਼ਰੂਰ ਰਹੇਗਾ ਪਰ ਤਾਪਮਾਨ ਜਿਹੜਾ ਉਹ ਬਹੁਤ ਸਹੀ ਹੈ ਜੀ। ਅੱਜ ਮੈਲਬਰਨ ਦੇ ਵਿੱਚ ਬ੍ਰਿਸਬੇਨ ਦੇ ਵਿੱਚ ਵੀ 12 ਡਿਗਰੀ ਤੋਂ 24 ਡਿਗਰੀ ਤੱਕ ਤਾਪਮਾਨ ਚੜ੍ਹਨ ਦਾ ਅਨੁਮਾਨ ਹੈ ਤੇ ਧੁੱਪ ਇੱਥੇ ਖਿੜੀ ਰਹਿਣੀ ਹੈ। ਪਰਥ ਦੇ ਵਿੱਚ ਅੱਜ 8 ਡਿਗਰੀ ਹੈ ਜੀ, ਘੱਟ ਤੋਂ ਘੱਟ 17 ਡਿਗਰੀ ਤੱਕ ਜਾਣਾ ਪਰ ਇੱਥੇ ਬੱਦਲਬਾਈ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 15 ਡਿਗਰੀ ਤੋਂ 23 ਡਿਗਰੀ ਤੱਕ ਤਾਪਮਾਨ ਜਾਣ ਦਾ ਅਨੁਮਾਨ ਹੈ ਪਰ ਇੱਥੇ ਵੀ ਹਵਾਵਾਂ ਦੇ ਨਾਲ ਵਿੱਚ ਜਿਹੜੀਆਂ ਮੀਂਹ ਦੀਆਂ ਛਿੱਟਾਂ ਜੀ ਉਹ ਵੀ ਪੈਣਗੀਆਂ। ਸੋ ਕੈਨਬਰਾ ਦੇ ਵਿੱਚ 3 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ। ਇੱਥੇ ਵੀ ਪਹਿਲਾਂ ਸਵੇਰ ਵੇਲੇ ਜਿਹੜਾ ਧੁੰਦ ਹੈ ਤੇ ਉਸ ਤੋਂ ਬਾਅਦ ਧੁੱਪ ਜਿਹੜੀ ਉਹ ਨਿਕਲ ਜਾਣੀ ਹੈ। ਇਸ ਤੋਂ ਬਾਅਦ ਜੀ ਹੋਬਾਰਟ ਦੇ ਵਿੱਚ 8 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਧੁੱਪ ਬਣੀ ਰਹਿਣੀ ਹੈ। ਤੇ ਡਾਰਵਿਨ ਤਾਂ ਹੈ ਹੀ ਇੱਕੋ ਜਿਹਾ ਮੌਸਮ ਹੈ, 23 ਡਿਗਰੀ ਤੋਂ 33 ਡਿਗਰੀ ਤੱਕ ਤਾਪਮਾਨ ਇੱਥੇ ਤੇ ਨਾਲ ਹੀ ਨਾਲ ਧੁੱਪ ਬਣੀ ਹੀ ਰਹਿਣੀ ਹੈ। ਕੇਨਸ ਵਾਲੇ ਸਾਡੇ ਨਾਲ ਨਾਰਾਜ਼ ਹੋ ਜਾਂਦੇ ਹੁੰਦੇ ਆ, ਕੇਨਸ ਵਾਲਿਆਂ ਦੀ ਦੇ ਮੌਸਮ ਦੀ ਵੀ ਗੱਲ ਕਰ ਲੈਂਦੇ। 17 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਇੱਥੇ ਜਾਣਾ ਜੀ ਕੇਨਸ ਦੇ ਵਿੱਚ ਤੇ ਥੋੜੇ ਬਹੁਤੇ ਬੱਦਲ ਅਸਮਾਨ ਚ ਦਿਖਾਈ ਦੇ ਸਕਦੇ ਆ ਪਰ ਧੁੱਪ ਬਣੀ ਰਹੇਗੀ। ਸੋ ਇਹ ਸੀ ਜੀ ਅੱਜ ਦਾ ਆਸਟ੍ਰੇਲੀਆ ਦਾ ਮੌਸਮ ਤੇ ਹੁਣ ਅਸੀਂ ਚੱਲਦੇ ਹਾਂ ਖਬਰਾਂ ਦੇ ਸਿਲਸਿਲੇ ਚ। ਖਬਰਾਂ ਦੇ ਸਿਲਸਿਲੇ ਦੇ ਵਿੱਚ ਇਸ ਵੇਲੇ ਸਾਡਾ ਸਾਥ ਦੇਣ ਦੇ ਲਈ ਮਿੰਟੂ ਬਰਾੜ ਸਾਹਿਬ ਵੀ ਸ਼ਿਰਕਤ ਕਰ ਚੁੱਕੇ ਨੇ, ਉਹਨਾਂ ਨੂੰ ਵੀ ਜਿਹਾ ਕਹਿੰਦੇ ਪ੍ਰੋਗਰਾਮ ਦੇ ਵਿੱਚ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਐਡੀਲੇਡ ਦੀ ਸਵੇਰ ਬੜੀ ਵਧੀਆ ਚੜੀ ਹੈ ਫਿਲਹਾਲ, ਪਿਛਲੇ ਪੈਰ ਜ਼ਰੂਰ ਥੋੜਾ ਦੱਸਿਆ ਗਿਆ ਸ਼ਾਵਰਸ ਵਗੈਰਾ ਪਰ ਫਿਲਹਾਲ ਬਹੁਤ ਸਾਫ਼ ਸੁਥਰਾ ਮੌਸਮ ਆ, ਨੀਲਾ ਅਸਮਾਨ ਆ, ਥੋੜੇ ਜਿਹੇ ਚਿੱਟੇ ਬੱਦਲ ਕਿਤੇ ਕਿਤੇ ਦਿਖਾਈ ਦੇ ਰਹੇ ਆ ਪਰ ਕੁੱਲ ਮਿਲਾ ਕੇ ਵਧੀਆ ਖਿੜਿਆ ਹੋਇਆ ਦਿਨ ਦਿਖਾਈ ਦੇ ਰਿਹਾ
ਜੀ। ਸੋ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਵੈਸੇ ਤਾਂ ਬਹੁਤ ਸੋਹਣਾ ਹੈ ਜੀ ਮੌਸਮ ਤੇ ਕੁਛ ਖੇਤਰਾਂ ਦੇ ਵਿੱਚ ਜਿਵੇਂ ਦੱਸਿਆ ਗਿਆ ਥੋੜੀਆਂ ਬਹੁਤੀਆਂ ਤੇਜ਼ ਹਵਾਵਾਂ ਚੱਲਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਕੁੱਲ ਮਿਲਾ ਕੇ ਆਸਟ੍ਰੇਲੀਆ ਭਰ ਦੇ ਵਿੱਚ ਬਹੁਤ ਸੋਹਣਾ ਮੌਸਮ ਹੈ ਤੇ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਦੋਸਤ ਨੇ ਉਹ ਮੌਸਮ ਵੀ ਇੰਜੋਏ ਕਰਨਗੇ ਤੇ ਆਪਣਾ ਕੰਮ ਵੀ ਇੰਜੋਏ ਕਰਨਗੇ ਤੇ ਨਾਲ ਹੀ ਨਾਲ ਰੇਡੀਓ ਵੀ ਇੰਜੋਏ ਕਰਨਗੇ। ਸੋ ਬ੍ਰੈਡ ਸਾਹਿਬ, ਸਭ ਤੋਂ ਪਹਿਲਾਂ ਤਾਂ ਕੁਛ ਕੁ ਜਿਹੜੇ ਦੋਸਤ ਨੇ ਉਹਨਾਂ ਨੇ ਵੀ ਹਾਜ਼ਰੀ ਲਗਾਈ ਆ ਔਰ ਉਹਨਾਂ ਨੇ ਗੱਲ ਕੀਤੀ ਹੈ ਜੀ ਕਿ ਤੁਸੀਂ ਸਿਡਨੀ ਜਾ ਕੇ ਆਏ ਹੋ ਤੇ ਰਜਿੰਦਰ ਸਿੰਘ ਸਪੈਸ਼ਲੀ ਸਾਨੂੰ ਸਿਡਨੀ ਤੋਂ ਮੈਸੇਜ ਕਰ ਰਹੇ ਨੇ ਕਿ ਸਿਡਨੀ ਦੇ ਵਿੱਚ ਤੁਸੀਂ ਗਏ ਹੋਏ ਸੀ ਪਰ ਉਹਨਾਂ ਦਾ ਤੁਹਾਡੇ ਨਾਲ ਮੇਲ ਨਹੀਂ ਹੋਇਆ। ਸੋ ਉਹਨਾਂ ਦਾ ਮੈਸੇਜ ਹੈ ਕਿ ਅਗਲੇ ਵਾਰ ਜ਼ਰੂਰ ਉਹ ਤੁਹਾਨੂੰ ਮਿਲਣਗੇ ਜੀ।
ਬਿਲਕੁਲ ਜੀ, ਦੇਖੋ ਮੈਂ ਸਮਝ ਸਕਦਾ ਸਭ ਦੀਆਂ ਮਜਬੂਰੀਆਂ, ਇੱਕ ਵੱਡਾ ਸ਼ਹਿਰ ਤੇ ਇੱਕ ਵਿਦੇਸ਼ ਦੇ ਰੁਝੇਵੇਂ ਤੇ ਇੱਕ ਸੈਟਅਪ ਦਾ ਦੌਰ, ਉਹ ਤਿੰਨ ਚਾਰ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਵੀ ਜਿਹਨਾਂ ਕਾਰਨ ਬੰਦਾ ਚਾਹੁੰਦਾ ਹੋਇਆ ਵੀ ਆ ਜਾ ਨਹੀਂ ਸਕਦਾ, ਮਿਲ ਨਹੀਂ ਸਕਦਾ। ਸੋ ਮੈਨੂੰ ਕੋਈ ਇਸ ਚੀਜ਼ ਦਾ ਗਿਲਾ ਸ਼ਿਕਵਾ ਨਹੀਂ ਹੈ ਜੀ, ਮੈਂ ਸਮਝਦਾ ਤੁਹਾਡੀਆਂ ਸਾਰਿਆਂ ਦੀਆਂ ਭਾਵਨਾਵਾਂ, ਸਦਾ ਹੀ ਸਾਡੇ ਨਾਲ ਆ, ਤੁਸੀਂ ਸਦਾ ਹੀ ਸਾਡਾ ਸਾਥ ਦਿੱਤਾ ਤੇ ਮਜਬੂਰੀਆਂ ਨੂੰ ਸਮਝਦਾ, ਪਰ ਮੈਂ ਉਹਨਾਂ ਸੱਜਣਾ ਮਿੱਤਰਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਇੰਨੇ ਬਿਜ਼ੀ ਸਕੈਜੂਅਲ ਚੋਂ ਆਪਣੇ ਬਿਜ਼ੀ ਜਿਹੜੇ ਵਕਤ ਦਿਓ ਵਕਤ ਕੱਢ ਕੇ ਤੇ ਮੈਨੂੰ ਮਿਲੇ ਵੀ, ਮੇਰੇ ਨਾਲ ਵਕਤ ਗੁਜ਼ਾਰਿਆ ਵੀ ਤੇ ਬਹੁਤ ਸੋਹਣੀ ਆਓ ਭਗਤ ਵੀ ਕੀਤੀ, ਬੜਾ ਸਾਥ ਦਿੱਤਾ, ਪੰਜਾਬੀ ਅਖਬਾਰ ਦੀ ਬੜੀ ਹੈਲਪ ਕੀਤੀ। ਸੋ ਉਹਨਾਂ ਸਾਰੇ ਸੱਜਣਾ ਮਿੱਤਰਾਂ ਦੇ ਵੀ ਆਪਾਂ ਦਿਲੋਂ ਧੰਨਵਾਦੀ ਹਾਂ ਜੀ। ਤੇ ਕਈ ਵਾਰ ਕੀ ਹੁੰਦਾ, ਕੁਝ ਇੱਕ ਭਰਮ ਭੁਲੇਖੇ ਹੁੰਦੇ ਆ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਵੀ ਬਾਕੀ ਸ਼ਹਿਰਾਂ ਨਾਲੋਂ ਮੈਨੂੰ ਸਿਡਨੀ ਜਾਣ ਵੇਲੇ ਥੋੜਾ ਜਿਹਾ ਟੈਂਸ ਸੀ, ਮੈਂ ਥੋੜਾ ਜਿਹਾ ਲੱਗ ਰਿਹਾ ਸੀ ਮੈਨੂੰ ਵੀ ਸਿਡਨੀ ਦੇ ਵਿੱਚ ਮੈਂ ਥੋੜਾ ਜਿਹਾ, ਇੱਕ ਤਾਂ ਆਉਣ ਜਾਣ ਮੇਰਾ ਘੱਟ ਰਹਿੰਦਾ, ਤਕਰੀਬਨ ਪਿਛਲੇ 12 ਸਾਲਾਂ 'ਚ ਮੈਂ 4 ਕੁ ਵਾਰ ਸਿਡਨੀ ਗਿਆ ਹੂੰ। ਤੇ ਦੂਜਾ ਇਹ ਆ ਵੀ ਇੱਕ ਮੈਟਰੋ ਸਿਟੀ ਹੋਣ ਕਰਕੇ ਤੇ ਲੋਕਾਂ ਦੇ ਰੁਝਾਵੇਂ ਵੀ ਉਨੇ ਵੱਧ ਹੋਣ ਕਰਕੇ ਮੈਨੂੰ ਨਹੀਂ ਲੱਗ ਰਿਹਾ ਸੀ ਵੀ ਮੈਂ ਉੱਥੇ ਕੁਛ ਇੰਨਾ ਜ਼ਿਆਦਾ ਮਿਲ ਪਾਊਂਗਾ ਜਾਂ ਇੰਨਾ ਜਿਹੜੇ ਮਿਸ਼ਨ ਨੂੰ ਲੈ ਕੇ ਚੱਲਿਆ ਸੀ ਵੀ ਉਹਦੇ 'ਚ ਕਾਮਯਾਬ ਹੋ ਪਾਊਂਗਾ, ਪਰ ਕੁੱਲ ਮਿਲਾ ਕੇ ਮੇਰੀਆਂ ਜਿਹੜੀਆਂ ਉਹ ਅੰਦਾਜ਼ੇ ਸਨ ਜਾਂ ਮੇਰੀ ਸੋਚ ਸੀ ਉਹ ਕਾਫੀ ਛੋਟੀ ਰਹੀ ਸੋਚ, ਉਹ ਤੋਂ ਕਿਤੇ ਵੱਧ ਕੇ ਮੈਨੂੰ ਹੁੰਗਾਰਾ ਮਿਲਿਆ, ਬਹੁਤ ਵੱਡਾ ਸਾਥ ਮਿਲਿਆ। 4 ਦਿਨਾਂ ਲਈ ਬਾਈ ਹਰੀਸ਼ ਹੋਰਾਂ ਨੇ ਜਿਹੜਾ ਉਪਰਾਲਾ ਕੀਤਾ ਸੀ, ਹਰੀਸ਼ ਅਰੋੜਾ ਨੇ, ਉਹਨਾਂ ਨੇ ਮੈਨੂੰ ਬਹੁਤ ਕਿਹਾ ਵੀ ਤੁਸੀਂ ਨਹੀਂ ਆਓ, 4 ਦਿਨ ਦੀ ਛੁੱਟੀ ਲਓ ਤੇ ਮੈਂ ਆਪੇ ਦੇਖਦਾ, ਬਾਕੀ ਦਿਨ ਮੈਂ ਦੇਖਦਾ। ਤੇ ਉਹਨਾਂ ਉਹ 4 ਦਿਨ ਦੀ ਛੁੱਟੀ ਲੈ ਕੇ ਮੇਰੇ ਨਾਲ ਰਹੇ ਤੇ ਉਹਨਾਂ ਨੇ ਤਕਰੀਬਨ ਮੈਨੂੰ ਇਸ ਦੌਰਾਨ ਬਹੁਤ ਸਾਰੇ ਥਾਵਾਂ ਤੇ ਮਿਲਾਇਆ ਤੇ, ਪਰ ਮੈਂ 2-4 ਥਾਵਾਂ ਦੇ ਉੱਤੇ ਜਿਹੜੇ ਬੰਦੇ ਬੁਲਾ ਰਹੇ ਸੀ ਉੱਥੇ ਨਹੀਂ ਪਹੁੰਚ ਸਕਿਆ, ਕਿਉਂਕਿ ਕਾਰਨ ਸੀ ਵੀ ਜਿਹੜਾ ਸਟਰਕਚਰ ਆ ਤੇ ਇੱਕ ਜਿਹੜਾ ਸਾਡੇ ਸਾਨੂੰ ਐਡਜਸਟਮੈਂਟ ਕਰਨਾ ਪੈਣਾ ਸੀ ਜੇ ਹੁਣ ਇੱਕ ਬੰਦਾ 11 ਵਜੇ ਪੈਰਾਮੈਟਰ ਸੱਦ ਰਿਹਾ ਤੇ ਦੂਜਾ 12 ਵਜੇ ਬਲੈਕ ਟਾਊਨ ਸੱਦ ਰਿਹਾ, ਫਿਰ ਤੀਜਾ ਫੇਰ ਪੈਰਾਮੈਟਰ ਸੱਦ ਰਿਹਾ, ਤੇ ਉਹ ਆਉਣ ਜਾਣ ਦੇ ਵਿੱਚ ਤਕਰੀਬਨ ਕਾਫੀ ਸਾਡਾ ਸਫ਼ਰ ਦੇ ਵਿੱਚ ਜਿਹੜਾ ਵਕਤ ਲੱਗਿਆ, ਇਸ ਕਰਕੇ ਵੀ ਕੁਝ ਇੱਕ ਲੋਕਾਂ ਨੂੰ ਘੱਟ ਮਿਲ ਸਕੇ. ਪਰ ਕੁਝ ਇੱਕ ਗੱਲਾਂ ਬੜੀ ਹੈਰਾਨੀ ਹੋਈ ਜਿਹੜੀਆਂ ਚੀਜ਼ਾਂ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ. ਉਹ ਇਹ ਸੀ ਵੀ ਆਪਣੇ ਨੌਜਵਾਨ ਵਰਗ ਜ਼ਰੂਰ ਆਪਾਂ ਨੂੰ ਸੁਣਦਾ ਤੇ ਮਾਣਦਾ, ਪਰ ਮੈਂ ਦੇਖਿਆ ਵੀ ਬਜ਼ੁਰਗ ਵੀ ਬਹੁਤ ਸੁਣਦੇ ਆ. ਬਹੁਤ ਸਾਰੇ ਪੁਰਾਣੇ ਸੱਜਣ ਮਿੱਤਰ ਮਿਲੇ ਜਿਹੜੇ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ, ਤੇ ਉਹਨਾਂ ਦੀਆਂ ਦੇ ਮੂੰਹੋਂ ਜਦੋਂ ਤੁਸੀਂ ਸੁਣਦੇ ਹੋ ਨਾ, ਉਦੋਂ ਤੁਹਾਨੂੰ ਥੋੜਾ ਜਿਹਾ ਹੋਰ ਜ਼ਿਆਦੇ ਜਿਹੜੀ ਇਸ ਚੀਜ਼ ਦੀ ਆਉਂਦਾ, ਤੁਹਾਡਾ ਮੁੱਲ ਮੁੜਦਾ ਜਿਹਨੂੰ ਕਹਿ ਸਕਦੇ ਹਾਂ. ਦੇਖੋ ਮੇਰਾ ਇਹ ਮੰਨਣਾ ਅਮਰਦੀਪ, ਜੇ ਹੁਣ ਆਪਾਂ ਹੁਣ ਜਿਹੜੇ ਉਮਰ ਦੇ ਦੌਰ ਦੇ ਵਿੱਚ ਆ, ਕੋਈ ਵੀ ਆਪੋ ਆਪਦੀ ਸਟੇਜ ਦਾ, ਕੋਈ 50 ਦੇ, ਕੋਈ 40 ਦੇ, ਕੋਈ 30 ਦੇ ਗੇੜ ਚ ਆ, ਜੇ ਉਸ ਉਮਰ ਦੇ ਦੌਰ ਤੋਂ ਘੱਟ ਉਮਰ ਦੇ ਦੌਰ ਦਾ ਤੁਹਾਨੂੰ ਕੋਈ ਬੰਦਾ ਸੁਣਦਾ ਤੇ ਤੁਹਾਨੂੰ ਪ੍ਰੇਜ਼ ਕਰਦਾ ਤੇ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਬਹੁਤ ਫੋਲੋ ਕਰਦੇ ਹਾਂ, ਇਹਦੇ ਸ਼ਬਦ ਕਹਿੰਦਾ, ਤਾਂ ਉਹਨਾਂ ਇੱਕ ਭਾਵੁਕਤਾ ਹੋ ਸਕਦੀ ਆ ਵੀ ਭਾਵੁਕਤਾ, ਤੇ ਉਹ ਬੰਦਾ ਤੁਹਾਡੇ ਨਾਲ ਉਮਰ ਦੇ ਛੋਟਾ ਤੇ ਇਸ ਲਈ ਸ਼ਾਇਦ ਤੁਹਾਡੇ ਤੋਂ ਪ੍ਰਭਾਵਿਤ ਆ ਜਾਂ ਭਾਵੁਕ ਆ ਤੇ ਤਾਂ ਤੁਹਾਨੂੰ ਕਹਿ ਰਹੇ ਆ. ਚਲੋ ਉਹ ਉਮਰ ਦੇ ਦੌਰ ਨਾਲ ਹੁੰਦਾ, ਪਰ ਜਦੋਂ ਤੁਹਾਡੀ ਉਮਰ ਨਾਲੋਂ 10 ਸਾਲ 20 ਸਾਲ 30 ਸਾਲ ਵੱਡਾ ਬੰਦਾ ਵੀ ਕਵੇ ਵੀ ਮੈਂ ਤਾਂ ਤੁਹਾਨੂੰ ਰੋਜ਼ ਸੁਣਦਾ, ਮੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਆ, ਮੈਨੂੰ ਗੱਲਾਂ ਵਧੀਆ ਲੱਗਦੀਆਂ, ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਤਾਂ ਉਦੋਂ ਕਹਿੰਦੇ ਨੀ ਹੁੰਦੇ ਵੀ ਪੁੱਛਿਆ ਹੀ ਲੋੜੀਦਾ ਬੰਦੇ ਦਾ. ਉਦੋਂ ਜਿਹੜੇ ਬੰਦੇ ਨੂੰ ਇਹ ਚੀਜ਼ ਮਿਲਦੀ ਆ ਤੇ ਉਹ ਬੰਦਾ ਫਿਰ ਸ਼ਬਦਾਂ ਚ ਨੀ ਬਿਆਨ ਕਰ ਸਕਦਾ ਵੀ ਮੈਂ ਕਿੰਨਾ ਕੁ ਖੁਸ਼ ਹਾਂ. ਸੋ ਮੈਂ ਬਹੁਤ ਧੰਨਵਾਦੀ ਹਾਂ. ਕੁਝ ਕੁ ਹੁੰਦੇ ਆ ਲੋਕ ਜਿਹੜੇ ਕਿ ਥੋੜੇ ਜਿਹੇ ਹੋਮਿਓ ਦੇ ਸ਼ਿਕਾਰ ਹੁੰਦੇ ਆ, ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਹੋਮਿਓ ਰੱਖਦੇ ਆ ਵੀ ਅਸੀਂ ਕਿਵੇਂ ਕਹੀਏ ਇਹ ਗੱਲ ਵੀ ਇਹ ਕੱਲ ਦਾ ਜਵਾਕ ਆ ਜਾਂ ਸਾਡੇ ਨਾਲ ਛੋਟਾ ਸੀ, ਇਹਨੂੰ ਕਿਵੇਂ ਕਹੀਏ ਵੀ ਤੂੰ ਵਧੀਆ, ਇੱਦਾਂ ਕਹਿਣ ਦੀ ਕੁਝ ਇੱਕ ਲੋਕ ਹੁੰਦੇ ਆ. ਪਰ ਮੈਂ ਇਸ ਗੱਲ ਤੇ ਹੈਰਾਨ ਹੋਇਆ ਵੀ 99% ਮੈਨੂੰ ਬਜ਼ੁਰਗ ਜਿਹੜੇ ਵੀ ਮਿਲੇ ਨਾ, ਉਹਨਾਂ ਬਜ਼ੁਰਗਾਂ ਨੇ ਮੈਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੱਤੀ ਤੇ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਵੀ ਨਹੀਂ ਅਸੀਂ ਤਾਂ ਬਹੁਤ ਸੁਣਦੇ ਹਾਂ ਤੇ ਸਾਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ. ਤੇ ਇੱਕ ਦੋ ਇੰਸੀਡੈਂਟਸ ਇਹੋ ਜਿਹੇ ਵੀ ਹੋਏ ਵੀ ਮੈਂ ਨਾ ਇੱਕ ਅਮਰਦੀਪ ਹਾਸੋਹੀਣੀਆਂ ਗੱਲਾਂ ਵੀ ਹੋ ਜਾਂਦੀਆਂ ਕਈ ਵਾਰੀ. ਇੱਕ ਅਸੀਂ ਗੁਰਦੁਆਰਾ ਸਾਹਿਬ ਗਏ ਪਾਰਕ ਅਲੀ ਦੇ ਵਿੱਚ ਗਲੈਨਵੁੱਡ ਦੇ ਗੁਰੂ ਘਰ ਚ, ਤਾਂ ਉੱਥੇ ਸਾਨੂੰ ਥੋੜਾ ਸ਼ੂਟ ਕਰਨਾ ਸੀਗਾ ਤੇ ਸ਼ੂਟ ਕਰਨ ਲਈ ਕਹਿੰਦੇ ਕਿ ਆਪਾਂ ਪੁੱਛ ਲੈਂਦੇ ਹਾਂ. ਚਲੋ ਉੱਥੇ ਸੱਜਣ ਮਿੱਤਰ ਮਿਲੇ, ਕਹਿੰਦੇ ਜੀ ਉਹ ਸਾਬਕਾ ਪ੍ਰਧਾਨ ਸਾਹਿਬ ਫਿਰਦੇ, ਆਪਾਂ ਉਹਨਾਂ ਨੂੰ ਪੁੱਛ ਲੈਂਦੇ ਹਾਂ, ਪਹਿਲੇ ਪ੍ਰਧਾਨ ਸਨ ਤੇ ਜੇ ਇਜਾਜ਼ਤ ਦੇ ਦੇਣਗੇ ਤਾਂ. ਮੇਰੇ ਮਨ ਦੇ ਵਿੱਚ ਸੀਗਾ ਵੀ ਹੋ ਸਕਦਾ ਵੀ ਇਜਾਜ਼ਤ ਨਾ ਦੇਣ, ਵੀ ਆਪੋ ਆਪਦੇ ਮੈਨੂੰ ਕੋਈ ਇਹ ਨਹੀਂ ਸੀ ਵੀ ਨਾ ਹੀ ਦਿੰਦੇ ਇਜਾਜ਼ਤ ਕੋਈ ਮਾੜੀ ਗੱਲ ਸੀ ਜਾਂ ਚੰਗੀ. ਮੈਨੂੰ ਇਹ ਸੀ ਵੀ ਹਰ ਕਮੇਟੀ ਦੇ ਆਪਦੇ ਫੈਸਲੇ ਹੁੰਦੇ ਆ, ਕੋਈ ਕਮੇਟੀ ਗੁਰਦੁਆਰੇ 'ਚ ਅਖਬਾਰ ਨਹੀਂ ਰੱਖਣ ਦਿੰਦੀ, ਕੋਈ ਵੀਡੀਓ ਨਹੀਂ ਬਣਾਉਣ ਦਿੰਦੀ, ਕੋਈ ਫੋਟੋ ਨਹੀਂ ਖਿੱਚਣ. ਚਲੋ ਆਪੋ ਆਪਦੇ ਹੁੰਦੇ ਆ, ਮੈਨੂੰ ਐਂ ਸੀ ਵੀ ਚਲੋ ਪਤਾ ਨਹੀਂ ਕੀ ਕਹਿਣਗੇ, ਪੁੱਛਣ 'ਚ ਕੀ ਹਾਰਜ ਆ. ਤੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਸਰਦਾਰ ਸਤਨਾਮ ਸਿੰਘ ਗਿੱਲ ਸਨ ਉੱਥੇ ਖੜੇ, ਪੁਰਾਣੇ ਸਭ ਤੋਂ ਪਹਿਲੇ ਪ੍ਰਧਾਨ ਰਹੇ ਆ ਉਸ ਗੁਰਦੁਆਰਾ ਸਾਹਿਬ ਦੇ, ਤਾਂ ਉਹ ਖੜੇ ਸੀ. ਉਹਨਾਂ ਨੂੰ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਜੀ ਕਿਹਨੇ ਕਰਨਾ, ਤੇ ਉਹ ਕਿਤੇ ਉਹਨਾਂ ਨੇ ਮੇਰਾ ਨਾਂ ਲਿਆ ਪੁੱਛਣ ਵਾਲਿਆਂ ਨੇ ਵੀ ਉਹਨਾਂ ਨੇ ਕਰਨਾ, ਤੇ ਉਹ ਮੂਹਰੋਂ ਉੱਬੜਵਾਏ. ਪਰ ਪਤਾ ਕੀ ਕਹਿੰਦੇ ਗੇ, ਅੱਛਾ ਭੋਲੇ ਨੇ ਕਰਨਾ, ਬਠਿੰਡੇ ਵਾਲੇ ਨੇ, ਕਹਿੰਦੇ ਬਠਿੰਡੇ ਵਾਲੇ ਭੋਲੇ ਨੇ ਕਰਨਾ. ਕਹਿੰਦੇ ਉਹ ਮੈਨੂੰ ਵੀ ਬੜਾ ਅਜੀਬ ਜਿਹਾ ਲੱਗਿਆ ਵੀ ਇਹ ਕੀ ਹੋਇਆ. ਤੇ ਉਹ ਫਿਰ ਦਵਾ ਮੇਰੇ ਕੋਲੇ ਆਏ ਤੇ ਬੜਾ ਖੁਸ਼ ਹੋਏ ਤੇ ਕਹਿਣ ਲੱਗੇ, ਕਹਿੰਦੇ ਵੀ ਮੈਂ ਭਰਾਵਾ ਤੇਰਾ ਆਰਟੀਕਲ ਪੜਿਆ ਸੀ ਬਠਿੰਡੇ ਵਾਲਾ ਭੋਲਾ, ਤੇ ਆਪਾਂ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ, ਤੇ ਜਿਹੜੇ ਬੰਦੇ ਖੜੇ ਨੇ ਇਹਨਾਂ ਨੂੰ ਸ਼ੇਰ ਵਾਲੀ ਗੱਲ ਸੁਣਾਉਣੀ ਆ ਜਿਹੜੀ ਤੂੰ ਉਹਦੇ ਚ ਲਿਖੀ ਸੀ ਵੀ ਸ਼ੇਰ ਕਿਵੇਂ ਸ਼ੇਰ ਬਣਿਆ ਸੀ ਉਹ ਜਗਰਾਤੇ ਚ. ਤਾਂ ਚਲੋ ਉਹਨਾਂ ਨੇ ਉਹ ਆਰਟੀਕਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਹਾਲਾਂਕਿ ਮੈਂ ਵੀ ਕਈ ਚੀਜ਼ਾਂ ਭੁੱਲ ਚੁੱਕਿਆ ਅੱਜ ਤੋਂ 10-15 ਸਾਲ ਪੁਰਾਣੀਆਂ ਗੱਲਾਂ ਨਹੀਂ ਚੇਤੇ ਰਹਿੰਦੀਆਂ. ਤਾਂ ਉਹ ਬੜਾ ਉਹਨਾਂ ਨੇ ਮੇਰੀਆਂ ਯਾਦਾਂ ਤਾਜ਼ੀਆਂ ਕਰਾਈਆਂ ਤੇ ਬੜੀ ਖੁਸ਼ੀ ਹੋਈ. ਥੋੜੇ ਚਿਰ ਬਾਅਦ ਇੱਕ ਹੋਰ ਕਹਿੰਦੇ ਜੀ ਪਤਾ ਲੈ ਲਈਏ ਥੋੜੀ ਜਿਹੀ ਮਨਜ਼ੂਰੀ ਇੱਥੋਂ ਦੇ ਮੈਨੇਜਰ ਸਾਹਿਬ ਆ 10 ਸਾਲ ਦੇ, ਤੇ ਉਹਨਾਂ ਬਜ਼ੁਰਗਾਂ ਤੋਂ ਵੀ ਆਪਾਂ ਪੁੱਛ ਲਈਏ. ਇਹਨਾਂ ਨੂੰ ਐਨ ਬੀਬੀ ਦਾੜੀ ਵਾਲੀ ਚਿੱਟੀ ਦਾੜੀ ਵਾਲੇ ਬਜ਼ੁਰਗ ਆਏ, ਸਰਦਾਰ ਜਸਵੀਰ ਸਿੰਘ, ਸਾਰਿਆਂ ਨੇ ਤਕਰੀਬਨ ਸਿਡਨੀ ਰਹਿੰਦੇ ਨੇ ਤਾਂ ਦੇਖੇ ਹੀ ਆ, ਬੜੀ ਐ ਸਿਲਕੀ ਦਾੜੀ ਰੇਸ਼ਮੀ ਦਾੜੀ ਵਾਲੇ, ਬੜੀ ਚਿਹਰੇ ਤੇ ਰੌ ਲੈ ਕੇ ਜਦੋਂ ਸਾਡੇ ਕੋਲ ਪਹੁੰਚੇ, ਗੱਲਾਂ ਬਾਤਾਂ ਚੱਲੀਆਂ ਜੀ. ਮੈਂ ਬਜ਼ੁਰਗਾਂ ਦਾ ਪੂਰਾ ਸਤਿਕਾਰ ਕੀਤਾ ਜੀ, ਤੇ ਮੈਨੂੰ ਉਹ ਕਹਿੰਦੇ ਵੀ ਕੋਈ ਚੱਕਰ ਨੀ ਤੁਸੀਂ ਕਰੋ. ਤੇ ਅਮਰਦੀਪ ਪਰ ਹੈਰਾਨੀ ਪਤਾ ਕੀ ਹੋਈ ਐਂਡ ਆਫ ਦੇ ਡੇ, ਹੈਰਾਨੀ ਇਹ ਹੋਈ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਮੈਂ ਤੇ ਉਹ ਬਜ਼ੁਰਗ ਜਿਹੜੇ ਜਸਵੀਰ ਸਿੰਘ ਅਸੀਂ ਕਲਾਸਮੇਟ ਆ ਤੇ ਅਸੀਂ ਇਕੱਠੇ ਪੜ੍ਹਦੇ ਰਹੇ ਸੀ ਕਾਲਜ, ਪਰ ਕਿਸਮਤ
ਸਾਰੇ ਜਾਣੇ ਬਜ਼ੁਰਗ ਹੋ ਗਏ,
ਸਾਰੇ ਜਾਣੇ ਹੈਰਾਨ ਹੋਈ ਜਾਣ ਉੱਥੇ ਦੇਖ ਕੇ, ਤੇ ਸੁਣਨ ਵਾਲੇ ਵੀ ਉਸੇ ਟਾਈਮ ਦੇ ਵਿੱਚ ਉਹ ਵੀ ਬਠਿੰਡੇ ਡਿਸਟ੍ਰਿਕਟ ਚ ਪੜ੍ਹੇ, ਤੇ ਚਲੋ ਅਸੀਂ ਇੱਥੇ ਉਸੇ ਸੰਨ ਦੇ ਵਿੱਚ ਇਕੱਠੇ ਪੜ੍ਹੇ. ਤਾਂ ਫੇਰ ਮੈਨੂੰ ਬੜੀ ਆਈ, ਫੇਰ ਮੈਂ ਉਹਨਾਂ ਨੂੰ ਹੱਸਿਆ ਵੀ ਦੇਖੋ ਮੈਂ ਇਸ ਗੱਲ ਤੇ ਨੀ ਹੱਸ ਰਿਹਾ, ਵੀ ਮੈਂ ਜਵਾਨ ਪਿਆ ਪਰ ਤੁਸੀਂ ਬਜ਼ੁਰਗ ਆ, ਮੈਂ ਇਸ ਗੱਲ ਤੇ ਖੁਸ਼ ਹੋ ਰਿਹਾ ਵੀ ਤੁਸੀਂ ਦੇਖੋ ਕੀ ਕਿੰਨੀ ਵਧੀਆ ਕਮਾਈ ਕਰ ਲਈ ਹੈ, ਸਿੱਖੀ ਕਮਾ ਲਈ ਹੈ, ਕਿੰਨਾ ਸੋਹਣਾ ਤੁਸੀਂ ਆਪਦਾ ਰੂਪ ਸਰੂਪ ਬਣਾ ਲਿਆ ਤੇ ਕਿੰਨਾ ਰੋਹ ਆ, ਪਰ ਮੈਂ ਹਜੇ ਵੀ ਦੁਨਿਆਵੀ ਦੌਰਾਂ ਚ ਭਟਕਦਾ ਫਿਰਦਾ, ਮੈਂ ਆਪਣੇ ਆਪ ਤੇ ਮਖਿਆਸ ਰਿਹਾ। ਮੈਂ ਉਹਨਾਂ ਨੂੰ ਇਹ ਗੱਲ ਉੱਥੇ ਕਹੀ, ਪਰ ਬੜੇ ਅਜੀਬ ਜਿਹੇ ਇੰਸੀਡੈਂਟਸ ਹੋ ਜਾਂਦੇ ਆ ਜੀ। ਇਹ ਬਹੁਤ ਵਧੀਆ ਲੱਗਦਾ ਤੇ ਬਹੁਤ ਸੋਹਣੀਆਂ ਮਹਿਫਲਾਂ ਮੱਝਦੀਆਂ ਚਾਰੇ ਦਿਨ ਸ਼ਾਮ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਰ ਦੇ ਵਿੱਚ ਸੱਜਣ ਮਿੱਤਰ ਮਹਿਫਲ ਲਾਉਂਦੇ ਸਨ ਤੇ ਉੱਥੇ ਬਹੁਤ ਸਾਡੇ ਵੱਡੇ ਬਜ਼ੁਰਗ ਵੀ ਆਉਂਦੇ ਸਨ, ਬੀਬੀਆਂ ਵੀ ਆਉਂਦੀਆਂ ਸਨ, ਬੱਚੇ ਵੀ ਆਉਂਦੇ ਸਨ, ਸਾਰਿਆਂ ਨੇ ਬਹੁਤ ਬੇਥਾ ਜਿਹੜਾ ਪਿਆਰ ਬਖਸ਼ਿਆ ਸਾਰਿਆਂ ਨੇ। ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਜੀ ਅਗਲੇ ਚਾਰ ਦਿਨਾਂ ਜਿਹੜੇ ਉਹਨਾਂ ਸਾਰਿਆਂ ਦਾ ਜਿਹੜੇ ਉਹਨਾਂ ਨੇ ਮੈਨੂੰ ਸਪਲੀਮੈਂਟਲੀ ਸਪੋਰਟ ਕੀਤੀ ਜਾਂ ਸਪੋਰਟ ਕਰਨ ਦਾ ਵਾਅਦਾ ਕੀਤਾ ਤੇ ਉਹਨੂੰ ਹੁਣ ਮੈਂ ਜ਼ਰੂਰ ਜਿਹੜਾ ਕਾਗਜ਼ਾਂ ਤੇ ਲੈ ਕੇ ਆਊਂਗਾ ਤੇ ਆਪਣੇ ਬੰਨੀ ਮੁੱਲ ਮੋੜਨ ਦੀ ਕੋਸ਼ਿਸ਼ ਕਰੂੰਗਾ ਜੀ। ਸੋ ਖ਼ਬਰਾਂ ਤੋਂ ਪਹਿਲਾਂ ਧੰਨਵਾਦ ਜੀ ਸਾਰੇ ਉਹਨਾਂ ਸਿਡਨੀ ਵਾਸੀਆਂ ਦਾ ਜਿਨ੍ਹਾਂ ਨੇ ਪਲਕਾਂ ਤੇ ਵੀ ਬਿਠਾਇਆ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਸਪੋਰਟ ਵੀ ਕੀਤੀ
ਜੀ। ਸੁਬ੍ਰਾਟ ਸਾਹਿਬ ਖ਼ਬਰਾਂ ਵੱਲ ਹੁਣ ਵੱਧਦੇ ਹਾਂ ਤੇ ਖ਼ਬਰਾਂ ਦੇ ਵਿੱਚ ਸਭ ਤੋਂ ਪਹਿਲੀ ਖ਼ਬਰ ਜਿਹੜੀ ਹੈ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਇਆ ਗਿਆ ਦੁਨੀਆਂ ਭਰ ਦੇ ਵਿੱਚ ਤੇ ਇਸ ਪ੍ਰਕਾਸ਼ ਪੁਰਬ ਸੰਬੰਧ ਦੇ ਵਿੱਚ ਬਹੁਤ ਸਾਰੇ ਸਮਾਗਮ ਜਿਹੜੇ ਪੰਜਾਬ ਦੇ ਵਿੱਚ ਵੀ ਉਹ ਲਿਖੇ ਗਏ ਸੀ। ਸੋ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਾਫੀ ਸ਼ਰਧਾ ਦੇ ਨਾਲ ਉਤਸ਼ਾਹ ਦੇ ਨਾਲ ਇਹ ਪ੍ਰਕਾਸ਼ ਪੁਰਬ ਮਨਾਇਆ ਗਿਆ। ਕਾਫੀ ਸੁੰਦਰ ਦੀਪਮਾਲਾ ਦਾ ਅਲੌਕਿਕ ਨਜ਼ਾਰਾ ਜਿਹੜਾ ਜੀ ਉਹ ਸਿਰਜਿਆ ਗਿਆ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ। ਹਨਾ ਕਾਫੀ ਅਲੌਕਿਕ ਜਲੌਂ ਜਿਹੜਾ ਸੀ, ਸੁੰਦਰ ਜਲੌਂ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ ਤੇ ਇਸ ਤੋਂ ਇਲਾਵਾ ਦੀਪਮਾਲਾ ਵੀ ਜਿਹੜੀ ਹੈ ਉਹ ਹੋਈ ਹੈ ਤੇ ਰੰਗ ਬਿਰੰਗੇ ਦੇਸੀ ਤੇ ਵਿਦੇਸ਼ੀ ਫੁੱਲਾਂ ਦੇ ਨਾਲ ਸ਼ਾਨਦਾਰ ਜਿਹੜੀ ਸਜਾਵਟ ਆ ਉਹ ਵੀ ਕੀਤੀ ਗਈ ਸੀਗੀ ਜਿਸ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ। ਸੋ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਜੀ ਉਹ ਸਾਹਮਣੇ ਆਈਆਂ। ਔਰ ਇਹਦੇ ਨਾਲ ਹੀ ਨਗਰ ਕੀਰਤਨ ਦਾ ਵੀ ਆਯੋਜਨ ਕੀਤਾ ਗਿਆ ਸੀਗਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਜਿਹੜੀ ਪੁਰਾਤਨ ਚੱਲਦੀ ਆ ਰਹੀ ਰਵਾਇਤ ਆ ਉਹਦੇ ਮੁਤਾਬਕ ਹੀ ਅਲੌਕਿਕ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਜਿਹਦੇ ਵਿੱਚ ਸੰਗਤ ਨੂੰ ਗੁਰਬਾਣੀ ਦਾ ਜਾਪ ਕਰਦਿਆਂ ਸ਼ਮੂਲੀਅਤ ਸੰਗਤ ਨੇ ਕੀਤੀ ਹੈ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਮੌਕੇ ਅਰਦਾਸ ਕੀਤੀ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਨਗਰ ਕੀਰਤਨ ਅਗਲੇ ਗੁਰਦੁਆਰਿਆਂ ਦੇ ਵਿੱਚ ਇਸੇ ਤਰ੍ਹਾਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਗਿਆ ਔਰ ਭਰਪੂਰ ਜਿਹੜੀ ਇਹਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਆ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਵਾਰ ਇਹ ਜਿਹੜਾ ਆਯੋਜਨ ਕੀਤਾ ਗਿਆ ਸਾਰੇ ਸਮਾਗਮ ਦਾ।
ਦੇਖੋ ਅਮਰਦੀਪ ਜੀ, ਬੜੀ ਖੁਸ਼ੀ ਹੁੰਦੀ ਹੈ ਜਦੋਂ ਏਦਾਂ ਦੇ ਜਿਹੜੀਆਂ ਰੌਣਕਾਂ ਲੱਗਦੀਆਂ, ਏਦਾਂ ਦੇ ਦਿਹਾੜੇ ਮਨਾਏ ਜਾਂਦੇ ਆ, ਬਹੁਤ ਬਹੁਤ ਮਨ ਖੁਸ਼ ਹੁੰਦਾ ਵੀ ਚਲੋ ਸਾਡੇ ਕੋਲ ਇਹੋ ਜਿਹਾ ਵਕਤ, ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਕਹਿ ਸਕਦੇ ਰਹਿਮਤਾਂ ਹਨ ਜਿਨ੍ਹਾਂ ਨੂੰ ਅਸੀਂ ਮਨਾ ਸਕਦੇ ਹਾਂ, ਜਿਨ੍ਹਾਂ ਤੇ ਅਸੀਂ ਖੁਸ਼ੀ ਮਨਾ ਸਕਦੇ ਹਾਂ, ਨਗਰ ਕੀਰਤਨ ਕੱਢ ਸਕਦੇ ਹਾਂ, ਅਸੀਂ ਬਹੁਤ ਦੀਪਮਾਲਾਵਾਂ ਕਰ ਸਕਦੇ ਹਾਂ, ਚਾਹ ਕਰ ਸਕਦੇ ਹਾਂ, ਕਰਨਾ ਚਾਹੀਦਾ, ਕੋਈ ਮੈਂ ਇਹਦੇ ਉਲਟ ਨਹੀਂ ਹੈ। ਪਰ ਕਿਤੇ ਨਾ ਕਿਤੇ ਮੈਂ ਇਸ ਗੱਲ ਦੇ ਉੱਤੇ ਜ਼ਰੂਰ ਜ਼ੋਰ ਦੇਊਂਗਾ ਵੀ ਅੱਜ ਜੇ ਆਪਾਂ ਆਪਣੇ ਲਿਸਨਰਸ ਨੂੰ ਪੁੱਛੀਏ ਵੀ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਸਾਰੇ ਲਿਸਨਰਸ ਚੋਂ ਤਕਰੀਬਨ 80-90% ਲੋਕਾਂ ਨੇ ਹੋਰ ਨਹੀਂ ਕੀਤਾ ਹੋਊ ਤਾਂ ਇੱਕ ਮੈਸੇਜ ਜ਼ਰੂਰ ਫਾਰਵਰਡ ਕੀਤਾ ਹੋਊਗਾ ਵੀ ਆਹ ਮੈਸੇਜ ਫਾਰਵਰਡ ਕਰ ਦਈਏ ਜੀ, ਫੋਟੋ ਮੈਸੇਜ ਕੋਈ ਲਿਖਿਆ ਆਚਾਰ ਲੈਣਾ ਮੈਸੇਜ ਫਾਰਵਰਡ ਕਰ ਦਈਏ ਵੀ ਇਹ ਇਹਦੇ ਨਾਲ ਤਾਂ ਕਿ ਅਸੀਂ ਵੀ ਭਾਈਵਾਲ ਬਣ ਗਏ, ਉਹੀ ਭਗਤ ਸਿੰਘ ਦੀ ਜਿਹੜਾ ਸ਼ਹੀਦੀ ਦਿਹਾੜਾ ਮਨਾ ਕੇ ਇੱਕ ਸਾਲ ਲਈ ਅਸੀਂ ਸਿਰਖ ਨੂੰ ਹੋ ਗਏ ਵੀ ਅਸੀਂ ਆਪਦਾ ਬਣਦਾ ਕੰਮ ਕਰਤਾ। ਪਰ ਮੈਂ ਹੁਣ ਸਾਰੇ ਲਿਸਨਰ ਨੂੰ ਪੁੱਛਣਾ ਚਾਹੂੰਗਾ, ਖੁੱਲਾ ਟਾਈਮ ਆ ਤੁਹਾਡੇ ਕੋਲੇ, ਤੁਸੀਂ ਪ੍ਰੋਗਰਾਮ ਦੌਰਾਨ ਈਮੇਲ ਕਰਕੇ ਜ਼ਰੂਰ ਦੱਸਿਓ ਵੀ ਕੱਲ ਜਿਹੜਾ ਦਿਹਾੜਾ ਸੀ ਉਸ ਦਿਹਾੜੇ ਨੂੰ ਮਨਾਉਣ ਲੱਗਿਆਂ ਤੁਸੀਂ ਤੁਹਾਡੇ ਅੰਦਰ ਕਿਤੇ ਕੋਈ ਜਗਿਆਸਾ ਆਈ ਵੀ 500 ਸਾਲਾਂ ਤੋਂ ਉੱਤੇ ਜਿਹੜੇ ਜਿੰਨੇ ਵੀ ਆਪਾਂ ਮਨਾ ਰਹੇ ਹਾਂ ਵੀ ਕੀ ਇਹਨਾਂ ਦੌਰਾਨ ਜਿਹੜੇ ਤੁਹਾਡਾ ਪਾਰਟ ਆ ਜੀਵਨ ਦਾ, ਕਿਸੇ ਦਾ 30 ਸਾਲ ਦਾ, ਕਿਸੇ ਦਾ 40 ਸਾਲ ਦਾ ਜਾਂ ਕਿਸੇ ਦਾ ਹੋਰ, ਕੀ ਇਸ ਦੌਰਾਨ ਤੁਸੀਂ ਉਹਦੀ ਉਹਨੂੰ ਇਕੱਲਾ ਮਨਾਇਆ ਕਿ ਕੱਲੀ ਉਹਦੀ ਮੰਨੀ ਵੀ ਕਿਤੇ ਤੇ ਜਾਂ ਕੋਈ ਉਹਦੇ ਮੁਤਾਬਕ ਜਾਂ ਕੋਈ ਕਿਤੇ ਪੜ੍ਹਿਆ ਜਾਂ ਕੋਈ ਉਹਦਾ ਸੁਣਿਆ ਜਾਂ ਕਿੰਨੇ ਲੈਵਲ ਤੇ ਪੜ੍ਹਿਆ ਸੁਣਿਆ ਜਾਂ ਕਿੰਨੇ ਕੁ ਲੈਵਲ ਤੇ ਅਸੀਂ ਉੱਥੋਂ ਢਲੇ, ਕੱਲ ਦੀ ਜੇ ਲਾਈਏ ਤਾਂ ਕੱਲ ਦਾ ਹੀ ਮੈਨੂੰ ਕੋਈ ਬੰਦਾ ਇੱਕ ਵੀ ਜੇ ਉਦਾਹਰਣ ਦੇ ਦੇ ਤਾਂ ਮੈਨੂੰ ਬੜੀ ਖੁਸ਼ੀ ਹੋਊ ਵੀ ਕੱਲ ਮੈਨੂੰ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ, ਤੇ ਫਿਰ ਮੈਂ ਕੱਲ ਇਹ ਸੋਚਿਆ ਵੀ ਅੱਜ ਚਾਹੇ ਕੁਛ ਵੀ ਹੋ ਜਾਏ, ਦੁਨੀਆਂ ਦੇ ਕਿੰਨੇ ਵੀ ਰੁਝੇਵੇਂ ਕੁਛ ਵੀ ਹੋ ਜਾਣ, ਅੱਜ ਮੈਂ ਇੱਕ ਪੰਨੇ ਨੂੰ ਪੜੂੰਗਾ, ਮੈਂ ਸਮਝੂੰਗਾ, ਤੇ ਅਗਲਾ ਇੱਕ ਸਾਲ ਆ ਜਿਹੜਾ ਮੈਂ ਉਹਦੇ ਤੇ ਅਮਲ ਕਰੂੰਗਾ। ਕੀ ਕੋਈ ਇੱਕ ਅੱਧਾ ਬੰਦਾ ਹੈਗਾ ਇਹੋ ਜਿਹਾ ਜਿਹਨੇ ਇਹੋ ਜਿਹਾ ਐਦ ਲਿਆ ਹੋਵੇ ਕੱਲ, ਜਿਹਨੇ ਇਹੋ ਜਿਹੀ ਕੋਈ ਗੱਲ ਕੀਤੀ ਹੋਵੇ? ਜੇ ਹੈਗਾ ਤਾਂ ਪਲੀਜ਼ ਉਹ ਸਾਹਮਣੇ ਆਇਓ, ਤਾਂ ਕਿ ਅਸੀਂ ਹੋਰਾਂ ਨੂੰ ਵੀ ਪ੍ਰੇਰਨਾ ਦੇ ਸਕੀਏ, ਹੋਰਾਂ ਨੂੰ ਵੀ ਕਹਿ ਸਕੀਏ। ਮੈਂ ਕੱਲ ਵੀ ਫਲਾਈਟ 'ਚ ਆਉਂਦਾ ਇਹ ਚੀਜ਼ ਦੇਖ ਰਿਹਾ ਸੀ, ਬਾਰ ਬਾਰ ਮੇਰੇ ਕੋਲ ਮੈਸੇਜ ਆ ਰਹੇ ਸੀ, ਸਭ ਨਹੀਂ ਉਹ ਹੋ ਰਿਹਾ ਸੀ। ਮੈਂ ਬਾਰ ਬਾਰ ਕਰਨ ਤੋਂ ਬਾਅਦ ਮੈਥੋਂ ਜਿੰਨੀ ਕੁ ਸਰਚ ਹੋਈ ਆਉਂਦੇ ਹੋਏ, ਚਲੋ ਉਹ ਮੇਰਾ ਇੰਟਰਨੈਟ ਨਾ ਹੋਣ ਕਰਕੇ ਪ੍ਰੋਬਲਮ ਆ ਜਾਂਦੀ ਸੀ, ਪਰ ਉਹ ਚਲੋ ਫਲਾਈਟ ਦੇਰੀ ਨਾਲ ਆਉਣ ਕਰਕੇ ਮੈਂ ਕਾਫੀ ਸਰਚ ਕਰਦਾ ਰਿਹਾ, ਮੈਂ ਕਾਫੀ ਕੁਛ ਦੇਖਦਾ ਰਿਹਾ ਵੀ ਕਿਵੇਂ ਕਿਵੇਂ ਕੀ ਕੁਛ, ਜਾਂ ਗੁਰਬਾਣੀ 'ਚ ਇਹਨਾਂ ਚੀਜ਼ਾਂ ਨੂੰ ਕਿਸ ਐਂਗਲ ਤੋਂ ਦੇਖਿਆ ਜਾਂਦਾ, ਦਿਹਾੜੇ ਮਨਾਉਣ ਨੂੰ ਜਾਂ ਹੋਰ ਨੂੰ, ਇੱਦਾਂ ਦੀਆਂ ਮੈਂ ਕਰਦਾ ਰਿਹਾ, ਆਪਦੀ ਕੋਸ਼ਿਸ਼ ਕਰਦਾ ਰਿਹਾ। ਪਰ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਇੰਨਾ ਕੁ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਵੀ ਜੇ ਉਹਨਾਂ ਨੇ ਕੱਲ੍ਹ ਕੋਈ ਫੋਟੋ ਮੈਸੇਜ ਭੇਜਣ ਤੋਂ ਸਿਵਾਏ, ਜਾਂ ਉਹਨਾਂ ਨੇ ਕੋਈ ਕਿਸੇ ਨਗਰ ਕੀਰਤਨ ਦਾ ਚਲੋ ਹਿੱਸਾ ਬਣਨ, ਉਹ ਬਣਨਾ ਚਾਹੀਦਾ, ਉਹ ਖੁਸ਼ੀ ਮਨਾਉਣੀ ਚਾਹੀਦੀ, ਉਹ ਮੈਂ ਇਹ ਨਹੀਂ ਕਹਿੰਦਾ ਵੀ ਕਿਉਂ ਬਣੇ, ਉਹਨਾਂ ਤੋਂ ਇਲਾਵਾ, ਉਹ ਖੁਸ਼ੀਆਂ ਮਨਾਉਣ ਤੋਂ ਇਲਾਵਾ, ਦੀਪ ਜੋਤ ਕਰਨ ਤੋਂ ਇਲਾਵਾ, ਜਿਹੜੀਆਂ ਅਗਲਾ ਸਟੈਪ ਜਿਹੜਾ ਕੀ ਗੁਰਬਾਣੀ ਲਈ ਜਾਂ ਗੁਰੂ ਨਾਨਕ ਦੇਵ ਜੀ ਦਾ ਅਸਲੀ ਫਲਸਫਾ ਸੀ, ਜਾਂ ਉਹਨਾਂ ਨੇ ਜਿਹੜਾ ਕਿਹਾ ਸੀ ਉਹਦੇ ਬਾਰੇ ਵੀ ਕੁਛ ਕੀਤਾ, ਉਹਦੇ ਬਾਰੇ ਕੁਛ ਜੇ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ, ਸ਼ਰਮ ਮੰਨਣ ਦੀ ਕੋਈ ਗੱਲ ਨਹੀਂ, ਕੋਈ ਇਸ 'ਤੇ ਸਾਨੂੰ ਵੀ ਕੋਈ ਗਿਲਾ ਸ਼ਿਕਵਾ ਨਹੀਂ, ਅਸੀਂ ਵੀ ਕਰ ਚੁੱਕੇ ਜੀ ਹਾਂ, ਪਰ ਅਸੀਂ ਇਸ ਗੱਲ ਤੋਂ ਸਿੱਖੀਏ। ਤੇ ਅਸੀਂ ਜੇ ਕੱਲ੍ਹ ਨਹੀਂ ਕੀਤਾ ਨਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਹੁਣ ਅਗਲੇ ਸਾਲ ਕਰਾਂਗੇ ਜਾ ਕੇ, ਨਹੀਂ ਉਹ ਅੱਜ ਕਰ ਲਾਂਗੇ, ਠੀਕ ਹੈ ਨਾ। ਅਗਲਾ ਸਾਲ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ ਵੇਟ ਕਰਨ ਦੀ, ਕਿਤੇ ਨਹੀਂ ਲਿਖਿਆ ਸਿੱਖੀ ਸਮ ਦੇ ਵਿੱਚ ਵੀ ਦਿਹਾੜੇ ਵਾਲੇ ਦਿਨ ਹੀ ਕੁਛ ਕਰਨਾ, ਕੋਈ ਖਾਸ ਦਿਹਾੜਾ ਅੱਜ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਗੁਰਗੱਦੀ ਦਿਹਾੜਾ, ਤੇ ਜ਼ਰੂਰੀ ਨਹੀਂ ਹੈ ਵੀ ਅੱਜ ਹੀ ਅਸੀਂ ਵਧਾਈਆਂ ਦੇਣਾ। ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸਮਾਂ ਕਾਲ ਰਿਹਾ ਨਾ, ਉਹਨੂੰ ਅਸੀਂ ਕਦੋਂ ਵੀ ਮਾਣ ਸਕਦੇ ਹਾਂ, ਕਿਸੇ ਵੇਲੇ ਮਾਣ ਸਕਦੇ ਹਾਂ, ਉਹਨਾਂ ਦੀ ਸ਼ਹੀਦੀ ਤੇ ਕਦੋਂ ਵੀ ਅਸੀਂ ਅੱਖਾਂ ਨਾਮ ਕਰ ਸਕਦੇ ਹਾਂ, ਉਹਨਾਂ ਦੀ ਖੁਸ਼ੀ 'ਚ ਅਸੀਂ ਕਦੋਂ ਵੀ ਖੁਸ਼ ਹੋ ਸਕਦੇ ਹਾਂ। ਸੋ ਇਹ ਚੀਜ਼ਾਂ ਅਸੀਂ ਨਾ ਥੋੜ੍ਹਾ ਜਿਹਾ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ, ਪਰ ਦਿਨ ਤਿਉਹਾਰ ਤਿੱਥ ਜਿਹੜਾ ਟਾਈਮ ਹੁੰਦਾ ਨਾ, ਜਿਹੜਾ ਦਿਨ ਹੁੰਦਾ, ਉਹ ਦਿਨ ਇੱਕ ਬਹਾਨਾ ਹੁੰਦਾ ਵੀ ਉਸ ਬਹਾਨੇ ਨਾਲ ਤੁਸੀਂ ਸ਼ੁਰੂ ਹੋ ਜਾਂਦੇ ਹੋ, ਤੁਸੀਂ ਚੱਲ ਪੈਂਦੇ ਹੋ ਕਿਸੇ ਪਾਸੇ ਨੂੰ, ਤੁਰ ਪੈਂਦੇ ਹੋ। ਸੋ ਉਹ ਬਹਾਨਾ ਬਣਾ ਕੇ ਉਸ ਪਾਸੇ ਤੁਰੀਏ। ਮੈਨੂੰ ਕੱਲ ਨਾ ਉਬਰ ਦਾ ਡਰਾਈਵਰ ਮਿਲਿਆ ਏਅਰਪੋਰਟ ਤੋਂ ਉਤਰਨ ਤੋਂ ਬਾਅਦ, ਜਦੋਂ ਮੈਂ ਗੱਡੀ ਲਈ ਨਾ ਉੱਥੋਂ, ਪਾਕਿਸਤਾਨੀ ਲੱਗਿਆ ਮੈਨੂੰ ਡਰਾਈਵਰ, ਮੁਹੰਮਦ ਉਹਦਾ ਨਾਂ ਦੇਖਿਆ ਜਦੋਂ ਮੈਂ, ਤੇ ਜਦੋਂ ਅਸੀਂ ਬੈਠੇ ਕਹਿੰਦਾ ਨਹੀਂ ਮੈਂ ਅਫਗਾਨੀ ਹਾਂ, ਤੇ ਬੈਠਣ ਸਾਰ ਉਹ ਅਫਗਾਨੀ, ਮੈਂ ਕਿਹਾ ਵੀ ਅਫਗਾਨੀ ਇੰਨੀ ਵਧੀਆ ਪੰਜਾਬੀ ਨਹੀਂ ਬੋਲ ਪਾਉਂਦੇ ਜਿੰਨੀ ਵਧੀਆ ਤੁਸੀਂ ਬੋਲੀ ਜਾਂਦੇ ਹੋ। ਕਹਿੰਦਾ ਨਹੀਂ ਸਾਡਾ ਦੂਜਾ ਘਰ ਪਾਕਿਸਤਾਨ ਆ, ਪਾਕਿਸਤਾਨ ਦੇ ਵਿੱਚ ਡਿਪੈਂਡ ਕਰਦਾ ਵੀ ਉਹ ਪੰਜਾਬ ਹੋਵੇ ਤਾਂ ਅਸੀਂ ਪੰਜਾਬੀ ਹਾਂ, ਜੇ ਦੂਜਾ ਹੋਵੇ ਏਰੀਆ ਤਾਂ ਉਹ ਮੁਲਤਾਨੀ ਆ, ਲਾਹੌਰੀ ਆ, ਇੱਦਾਂ ਬੋਲਣ ਲੱਗ ਜਾਂਦੇ ਆ, ਤੇ ਅਸੀਂ ਪੰਜਾਬ ਨਾਲ ਸੰਬੰਧਿਤ ਆ, ਪੰਜਾਬੀ ਬੋਲ ਲੈਂਦੇ ਹਾਂ। ਮੈਨੂੰ ਬੜਾ ਵਧੀਆ ਲੱਗਿਆ। ਮੈਂ ਕਿਹਾ ਯਾਰ ਅਫਗਾਨ ਨਾਲ ਹਿੰਦੁਸਤਾਨ ਦੇ ਰਿਸ਼ਤੇ ਤਾਂ ਬੜੇ ਵਧੀਆ ਰਹੇ, ਪਰ ਸਿੱਖ ਇਤਿਹਾਸ ਵੇਲੇ ਅਫਗਾਨ ਨਾਲ ਇੱਦਾਂ ਰਿਹਾ, ਮੈਂ ਵਿਚਾਰ ਜਾਣਨਾ ਚਾਹੁੰਦਾ ਸੀ, ਮੈਂ ਦੇਖਣਾ ਚਾਹੁੰਦਾ ਸੀ ਵੀ ਉਹਦਾ ਕੀ ਆ ਸਾਰੀ ਗੱਲ। ਉਹਨਾਂ ਨੇ ਬੜੀ ਪਿਆਰੀ ਗੱਲ ਕੀਤੀ, ਉਹੀ ਜਿਹੜੀ ਅਸੀਂ ਅਕਸਰ ਕਰਦੇ ਹਾਂ, ਕਹਿੰਦੇ ਕੋਈ ਧਰਮ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਜਿਹਾਦ ਦੇ ਨਾਂ ਦੇ ਉੱਤੇ ਗਲ ਵੱਢੋ, ਲੋਕਾਂ ਨੂੰ ਮਾਰੋ। ਉਹ ਕਹਿੰਦਾ ਮੈਂ ਉਹਨਾਂ ਨੂੰ ਕੱਟੜ ਨਹੀਂ ਕਹਿੰਦਾ, ਕਹਿੰਦਾ ਲੋਕ ਕਹਿੰਦੇ ਵੀ ਉਹ ਕੱਟੜਵਾਦੀ ਆ। ਕਿਸੇ ਵੀ ਚੀਜ਼ 'ਚ ਕੱਟੜ ਹੋਣਾ ਹੁੰਦਾ, ਪ੍ਰਪੱਕ ਹੋਣਾ ਵੀ ਹੁੰਦਾ। ਉਹ ਆਹਦਾ ਵੀ ਇੱਕੋ ਹੀ ਸ਼ਬਦ ਆ, ਉਹ ਹੈਗਾ ਸਾਡੀ ਭਾਸ਼ਾ ਜੇ ਕਹੀਏ ਤਾਂ ਜਾਹਲ ਲੋਕ, ਜਿਹੜੇ ਲੋਕ ਨਫ਼ਰਤਾਂ ਕਰਦੇ ਆ, ਨਫ਼ਰਤਾਂ ਫੈਲਾਉਂਦੇ ਆ, ਉਹ ਲੋਕ ਕੱਟੜ ਨਹੀਂ ਹੋ ਸਕਦੇ, ਉਹ ਜਾਹਲ ਹੀ ਹੁੰਦੇ ਆ, ਉਹ ਪਾਗਲ ਹੁੰਦੇ ਆ, ਕਿਸੇ ਵੀ ਬੰਦੇ ਤੋਂ ਆਪਣੇ ਮੁਤਾਬਕ ਗੱਲ ਕਰਾਉਣ ਦੀ ਜਿਹੜੀ ਪ੍ਰੈਸ਼ਰਾਈਜ਼ ਕਰਦੇ ਆ ਵੀ ਨਹੀਂ ਜੇ ਸੋਚੇਗਾ ਤਾਂ ਤੂੰ ਸਾਡੇ ਮੁਤਾਬਕ ਸੋਚ, ਨਹੀਂ ਤੂੰ ਸੋਚ ਹੀ ਨਹੀਂ ਸਕਦਾ। ਸੋ ਇਹ ਉਹ ਗੱਲ ਜਦੋਂ ਉਹਨਾਂ ਨੇ ਕਹੀ ਮੈਨੂੰ ਬੜੀ ਵਧੀਆ ਲੱਗੀ ਵੀ ਦੇਖੋ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਬੰਨਿਓ ਜੋ ਕੁਛ ਕੀਤਾ ਗਿਆ ਜਾਂ ਕੀਤਾ ਜਾ ਰਿਹਾ, ਉੱਥੋਂ ਦਾ ਲੋਕਲ ਨਾਗਰਿਕ ਆ ਜਿਹੜਾ ਉਹਦਾ ਕੀ ਵਿਊ ਆ ਤੇ ਕਿਵੇਂ ਉਹ ਦੁਖੀ ਆ। ਸੋ ਕਹਿਣ ਦਾ ਮੇਰਾ ਭਾਵ ਇਹ ਆ ਵੀ ਉਹਦਾ ਵੀ ਅਖੀਰ ਇੱਕੋ ਹੀ ਇਹ ਸੀ ਵੀ ਧਰਮ ਦੇ ਵਿੱਚ ਕਿਤੇ ਇਹੋ ਜਿਹੀ ਸਿੱਖਿਆ ਹੈ ਹੀ ਨਹੀਂ, ਪਰ ਅਫਸੋਸ ਅਸੀਂ ਉਹ ਸਿੱਖਿਆ ਆਪ ਗ੍ਰਹਿਣ ਦੀ ਕਰਨ ਦੀ ਥਾਂ ਤੇ ਅਸੀਂ ਕੋਈ ਪ੍ਰਚਾਰਕ ਆਉਂਦਾ, ਉਹ ਪ੍ਰਚਾਰਕ ਜੇ ਜੀ ਗੱਲ ਕਰਦਾ ਉਹ ਆਪਦੇ ਮਰਜ਼ੀ ਦੀ ਚੰਗੀ ਮਾੜੀ ਜੋ ਵੀ ਕਰਦਾ, ਸਾਨੂੰ ਉਹ ਗੱਲਾਂ ਭਾ ਜਾਂਦੀਆਂ ਤੇ ਅਸੀਂ ਉਹਨਾਂ ਗੱਲਾਂ ਨੂੰ ਬਹੁਤ ਛੇਤੀ ਕਲਿੱਕ ਕਰਦੇ ਹਾਂ, ਪਰ ਅਸੀਂ ਜਿਹੜਾ ਪ੍ਰਚਾਰਕ ਜਿਹੜੀ ਚੀਜ਼ ਦਾ ਪ੍ਰਚਾਰ ਕਰਨ ਆਉਂਦਾ ਉਹਨੂੰ ਉਸ ਨੂੰ ਧਾਰਨਾ ਕਰਨ ਦੀ ਥਾਂ ਤੇ ਅਸੀਂ ਪ੍ਰਚਾਰਕ ਨੂੰ ਧਾਰਨ ਕਰ ਲੈਂਦੇ ਹਾਂ, ਇਹ ਪ੍ਰੋਬਲਮ ਆ ਜਾਂਦੀ ਹੈ
ਜੀ। ਸੋ ਬਿਲਕੁਲ ਜੀ, ਗੁਰਬਾਣੀ ਦੇ ਹਵਾਲੇ ਦੇ ਨਾਲ ਬਹੁਤ ਕੁਛ ਸਮਝਣ ਦੀ ਲੋੜ ਹੈ ਅਸਲ ਦੇ ਵਿੱਚ। ਜੇ ਅੱਜ ਅਸੀਂ ਗੁਰੂ ਸਾਹਿਬ ਦੇ ਗੁਰਦਾ ਗੱਦੀ ਦਿਵਸ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਅਸੀਂ ਉਹਨਾਂ ਦੇ ਅੰਦਰ ਜਿਹੜੇ ਗੁਣ ਛੁਪੇ ਹੋਏ ਸੀ, ਜੋ ਉਹਨਾਂ ਦੀ ਸ਼ਖਸੀਅਤ ਦੀ ਵਡਿਆਈ ਸੀ, ਹਨਾ, ਉਸ ਦਾ ਜ਼ਿਕਰ ਵੀ ਨਾਲ ਜ਼ਰੂਰ ਕਰਦੇ ਆ। ਤੇ ਉਹ ਉਸ ਕਾਬਲ ਹੀ ਤਾਂ ਹੋਏ ਸੀਗੇ, ਉਹਨਾਂ ਨੂੰ ਉਹ ਗੁਰਦਾ ਗੱਦੀ ਜਿਹੜੀ ਉਹ ਬਖਸ਼ੀ ਹੀ ਤਾਂ ਗਈ ਸੀ, ਹਨਾ, ਕਿਉਂਕਿ ਉਹਨਾਂ ਨੇ ਆਪਣੀ ਸ਼ਖਸੀਅਤ ਨੂੰ ਢਾਲਿਆ ਸੀਗਾ ਇੱਕ ਸੱਚੇ ਸਿੱਖ ਵਜੋਂ, ਹਨਾ। ਸੋ ਬ੍ਰਾਟ ਸਾਹਿਬ, ਬਹੁਤ ਜ਼ਰੂਰੀ ਹੋ ਜਾਂਦਾ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡਣ ਦੀ ਜ਼ਰੂਰਤ ਹੈ, ਜਿਹੜੀ ਸਾਡੀ ਸ਼ਖਸੀਅਤ ਦੇ ਵਿੱਚ ਜੋ ਔਗਣ ਨੇ, ਜੋ ਵਿਕਾਰ ਨੇ, ਹਨਾ। ਔਰ ਇਹ ਆਪਾਂ ਸਹਿਜੇ ਹੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਇਹੋ ਜਿਹੇ ਦਿਵਸ ਮਨਾਉਂਦੇ ਹਾਂ, ਜਦੋਂ ਇਹੋ ਜਿਹੇ ਦਿਹਾੜੇ ਮਨਾਉਂਦੇ ਹਾਂ, ਤਾਂ ਉਸ ਵੇਲੇ ਇਹ ਤਾਂ ਹੈ ਕਿ ਸਾਡੇ ਅੰਦਰ ਸ਼ਰਧਾ ਹੈ, ਸਾਡੇ ਅੰਦਰ ਉਤਸ਼ਾਹ ਵੀ ਹੁੰਦਾ ਹੈ, ਹਨਾ। ਪਰ ਨਾਲ ਹੀ ਨਾਲ ਜਿੱਥੇ ਜਿਹੜਾ ਪ੍ਰੈਕਟੀਕਲੀ ਜਾਂ ਜਿੱਥੇ ਅਮਲੀ ਰੂਪ ਦੇ ਵਿੱਚ ਜਾਮਾ ਪਵਾਉਣ ਦੀ ਗੱਲ ਆਉਂਦੀ ਹੈ ਸਿੱਖੀ ਨੂੰ, ਉੱਥੇ ਥੋੜਾ ਜਿਹਾ ਕਿਤੇ ਨਾ ਕਿਤੇ ਅਸੀਂ ਵਿਕਾਰਾਂ ਦੇ ਵਿੱਚ ਘਿਰ ਜਾਂਦੇ ਹਾਂ। ਸੋ ਨਿੰਦਾ ਆ, ਛਲ ਕਪਟ ਆ, ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਬੁਰਾਈਆਂ ਆ ਜਿਨ੍ਹਾਂ ਤੋਂ ਮੁਕਤ ਹੋਣ ਦੀ ਲੋੜ ਆ। ਪਰ ਇਹ ਚਲੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਇੱਕ ਦਿਨ ਦੇ ਵਿੱਚ ਹੀ ਅਸੀਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਸਕਦੇ ਹਾਂ, ਪਰ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਰੱਖਣੀ ਚਾਹੀਦੀ ਆ ਕਿ ਅੱਜ ਕਿੰਨੇ ਪਰਸੈਂਟ ਕੀ ਤੁਸੀਂ ਛੱਡ ਸਕਦੇ ਆ, ਕੀ ਅਸੀਂ ਛੱਡ ਸਕਦੇ ਹਾਂ, ਹਨਾ। ਸੋ ਦੂਸਰੇ ਨੂੰ ਜਿਹੜਾ, ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਉਪਦੇਸ਼ ਦੇਣਾ ਬਹੁਤ ਸੌਖਾ ਹੈ, ਪਰ ਅਸਲ ਦੇ ਵਿੱਚ ਜੇਕਰ ਅਸੀਂ ਸੰਗਤ ਕਰਦੇ ਹਾਂ, ਜੇਕਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਕਈ ਵਾਰ ਬਹੁਤ ਸਾਰੀ ਕਥਾ ਵਾਚਕ ਆਉਂਦੇ ਨੇ, ਹਨਾ, ਉਹਨਾਂ ਤੋਂ ਅਸੀਂ ਬਹੁਤ ਸਾਰਾ ਜਿਹੜਾ ਉਪਦੇਸ਼ ਹੈ ਉਹ ਗ੍ਰਹਿਣ ਵੀ ਕਰਦੇ ਹਾਂ, ਪਰ ਉਸ ਉਪਦੇਸ਼ ਨੂੰ ਗੁਰਬਾਣੀ ਦੇ ਹਵਾਲੇ ਦੇ ਨਾਲ ਜ਼ਿੰਦਗੀ ਦੇ ਵਿੱਚ ਢਾਲਣਾ ਜਿਹੜਾ ਉਹ ਕਿੰਨਾ ਅਹਿਮ ਆ, ਇਹ ਇੱਕ ਬਹੁਤ ਵੱਡੀ ਗੱਲ ਹੈ। ਸੋ ਚਲੋ ਅਸੀਂ ਖਬਰਾਂ ਦੇ ਵਿੱਚ ਇਸ ਗੱਲਬਾਤ ਦੇ ਨਾਲ ਥੋੜਾ ਜਿਹਾ ਇਸ ਵਿਸ਼ੇ ਦੇ ਉੱਤੇ ਵੀ ਜਿਹੜੀ ਚਾਨਣਾ ਜਿਹੜਾ ਪਾਉਣਾ ਸੀ ਉਹ ਜ਼ਰੂਰੀ ਹੋ ਜਾਂਦਾ। ਸੁਬਰਾਜ ਸਾਹਿਬ, ਮੈਨੂੰ ਲੱਗਦਾ ਇੱਕ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਦੀ ਕਾਲ ਜੇ ਸਾਡੇ ਨਾਲ ਜੁੜਦੀ ਹੈ ਤੇ ਅਸੀਂ ਜ਼ਰੂਰ ਲਵਾਂਗੇ ਜੀ। ਹੈਲੋ ਜੀ, ਕਾਲ ਜਿਹੜੀ ਉਹ ਡ੍ਰੌਪ ਹੋ ਚੁੱਕੀ ਹੈ। ਸੋ ਬ੍ਰਾਟ ਸਾਹਿਬ, ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਆ ਰਹੇ ਆ, ਪਰ ਮੈਸੇਜਿਸ ਲੈਣ ਤੋਂ ਪਹਿਲਾਂ ਅਗਲੀ ਜਿਹੜੀ ਖਬਰ ਆ ਮੈਂ ਜ਼ਰੂਰ ਸਾਂਝੀ ਕਰ ਦਿੰਦੀ ਹਾਂ। ਤਕਰੀਬਨ ਪ੍ਰਕਾਸ਼ ਪੁਰਬ ਦੀ ਜਿਵੇਂ ਅਸੀਂ ਗੱਲ ਕੀਤੀ ਆ, ਜਾਂ ਅਵਤਾਰ ਪੁਰਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਦਾ 550ਵਾਂ ਅਵਤਾਰ ਪੁਰਬ ਜਿਹੜਾ ਆ ਉਹ ਆ ਰਿਹਾ। ਸੋ ਇਸ ਅਵਤਾਰ ਪੁਰਬ ਨੂੰ ਮਨਾਉਣ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਸਮਾਜ ਦੇ ਸਾਬਕਾ ਪ੍ਰਧਾਨ ਮੰਤਰੀ ਤੋਂ ਵੀ ਅਹਿਮ ਸੁਝਾਅ ਮੰਗਿਆ, ਤੇ ਇਹਦੇ ਬਾਬਤ ਬਹੁਤ ਸਾਰੇ ਜਿਹੜੇ ਹੋਰ ਵੀ ਉਹਨਾਂ ਨੇ ਬਹੁਤ ਸਾਰੀ ਜਿਹੜੀ ਮਦਦ ਆ ਉਹ ਕੇਂਦਰ ਸਰਕਾਰ ਤੋਂ ਵੀ ਮੰਗੀ ਆ, ਤੇ ਕਹਿੰਦੇ ਕਈ ਪੱਖ ਜਿਹੜੇ ਇਹਦੇ ਨਾਲ ਖੁੱਲ੍ਹ ਕੇ ਸਾਹਮਣੇ ਆਏ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਤੋਂ 2,145 ਕਰੋੜ ਰੁਪਏ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਆ ਇਸ ਇਹਨਾਂ ਤਿਆਰੀਆਂ ਦੇ ਅੰਤਰਗਤ। ਸੋ 550ਵਾਂ ਅਵਤਾਰ ਪੁਰਬ ਗੁਰੂ ਨਾਨਕ ਸਾਹਿਬ ਦਾ ਮਨਾਉਣ ਦੇ ਅੰਤਰਗਤ ਉਹਨਾਂ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਆ, ਤੇ ਨਾਲ ਹੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਇੱਕ ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼ ਤੇ ਗੁਰਦਾਸਪੁਰ ਚ 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਸੁਪਰ ਸਪੈਸ਼ਲਿਟੀ ਹਾਸਪਿਟਲ ਬਣਾਇਆ ਜਾਊਗਾ। ਤੇ ਉਧਰ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਨੇ ਕਿਹਾ ਕਿ 200 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਿੰਡ ਬਾਬੇ ਨਾਨਕ ਦਾ ਵੀ ਬਣਾਇਆ ਜਾਣਾ। ਉੱਥੇ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਤੇ ਵਿਕਾਸ ਦੇ ਲਈ ਵੀ ਉਹਨਾਂ ਨੇ 456 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਦੇ ਬਾਰੇ ਐਲਾਨ ਕਈ ਚੀਜ਼ਾਂ ਦੇ ਕੀਤੇ ਆ, ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ, ਹੋਣੇ ਚਾਹੀਦੀਆਂ ਇਹ ਚੀਜ਼ਾਂ ਜਿੰਨੀਆਂ ਕੁ ਵੱਧ ਤੋਂ ਵੱਧ ਹੋ ਸਕਦੀਆਂ। ਅਸੀਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਾਨੂੰ ਦਾਤਾਂ, ਪਹਿਲੀ ਗੱਲ ਤਾਂ ਇਹ ਵੀ ਗੁਰੂ ਸਾਹਿਬ ਨੂੰ ਸਾਡੀ ਲੋੜ ਨਹੀਂ ਹੈ, ਸਾਨੂੰ ਲੋੜ ਨਹੀਂ, ਪਰ ਸਾਡਾ ਇੱਕ ਫਰਜ਼ ਆ, ਸਾਡੀਆਂ ਸਾਨੂੰ ਮਿਲੀਆਂ ਦਾਤਾਂ ਦੀ ਅਸੀਂ ਜੇ ਕੋਈ ਰੱਤੀ ਭਰ ਵੀ ਕੁਛ ਉਹਨੂੰ ਵਾਪਸ ਕਰ ਸਕੀਏ ਤਾਂ ਉਹ ਇੱਕ ਬਾਪ ਤੇ ਬੇਟੇ ਵਾਲਾ ਰਿਸ਼ਤੇ ਨੂੰ ਮੈਂ ਮੰਨਾਂ ਤਾਂ ਇੱਕ ਬੇਟੇ ਬੰਨਿਓ ਨਿਭਾਇਆ ਗਿਆ ਫਰਜ਼ ਹੋਊ ਆਪਣੇ ਬਾਪ ਪ੍ਰਤੀ। ਸੋ ਇਹ ਚੀਜ਼ਾਂ ਇਕੱਲੇ ਸੱਤਾਧਾਰੀ ਲੋਕ ਬੈਠੇ ਆ ਉਹ ਤਾਂ ਕਰਦੇ ਆ, ਉਹਨਾਂ ਨੂੰ ਕਰਨਾ ਵੀ ਚਾਹੀਦਾ। ਜੇ ਕੈਪਟਨ ਸਾਹਿਬ ਨੇ ਸਪੈਸ਼ਲ ਇਹਦੇ 'ਤੇ ਕੀਤਾ ਅਤੇ ਥੋੜ੍ਹਾ ਜਿਹਾ ਪਾਰਟੀਵਾਦ ਤੋਂ ਉੱਚਾ ਉੱਠ ਕੇ ਉਹਨਾਂ ਨੇ ਸਭ ਦੀ ਰਾਇ ਲਈ ਆ, ਅਤੇ ਜਿਹੜਾ ਆਉਣ ਵਾਲਾ 560ਵਾਂ ਸਾਲ ਜਿਹੜਾ ਉਹ ਮਨਾਉਣ ਦੀ ਜਿਹੜੀ ਲਈ ਸਰਕਾਰ ਤੋਂ ਵੀ ਸੈਂਟਰ ਤੋਂ ਵੀ ਪੈਸੇ ਮੰਗੇ ਆ, ਕਾਫ਼ੀ ਕੁਛ ਹੋਇਆ ਉਹਦੇ ਵਿੱਚ, ਥੋੜ੍ਹੀ ਬਹੁਤ ਸਿਆਸਤ ਵੀ ਹੋ ਸਕਦੀ ਆ, ਪਰ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਹੜੀਆਂ ਜਿੰਨੀ ਕੁ ਅਸੀਂ ਕੁਛ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ। ਤੇ ਉਹਦੇ ਚ ਜਿਹੜਾ ਜੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਰਕਾਰਾਂ ਹੀ ਕਰਨ, ਅਸੀਂ ਇੰਡੀਵਿਜੁਅਲ ਤੌਰ ਤੇ ਵੀ ਕਰ ਸਕਦੇ ਹਾਂ, ਅਸੀਂ ਪਿੰਡਾਂ ਪੱਧਰ ਤੇ ਵੀ ਕਰ ਸਕਦੇ ਹਾਂ। ਕਈ ਵਾਰ ਹੋ ਜਾਂਦਾ ਇਹ ਜਾ ਵੀ ਕਈ ਲੋਕ ਸੱਜਣ ਮਿੱਤਰ ਇਤਰਾਜ਼ ਮਨਾਉਂਦੇ ਆ ਵੀ ਗੁਰੂ ਸਾਹਿਬ ਜੀ ਦੇ ਨਾਂ ਦੇ ਉੱਤੇ ਕਿਉਂ ਰੱਖਿਆ ਗਿਆ, ਇੱਦਾਂ ਨਾਂ ਕਿਉਂ ਰੱਖਿਆ ਗਿਆ। ਦੇਖੋ ਜੇ ਤੁਸੀਂ ਕੋਈ ਸਾਫ਼ ਸੁਥਰਾ ਸੌਦਾ ਕਰ ਰਹੇ ਹੋ, ਸਾਫ਼ ਸੁਥਰਾ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਕੋਈ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਉਹਦੇ ਨਾਲ ਗੁਰੂ ਸਾਹਿਬ ਦਾ ਨਾਨਕ ਜਿਹੜਾ ਨਾਂ ਲੈਣ ਦਾ ਇੱਕ ਸਾਡੇ ਕੋਲ ਬਹਾਨਾ ਆ ਜਾਂਦਾ ਵੀ ਅਸੀਂ ਸਾਰਾ ਦਿਨ ਜਦੋਂ ਉਸ ਅਦਾਰੇ ਦਾ ਨਾਂ ਲੈਂਦੇ ਹਾਂ ਤਾਂ ਇਸ ਬਹਾਨੇ ਨਾਲ ਸਾਨੂੰ ਗੁਰੂ ਨਾਨਕ ਜੀ ਚੇਤੇ ਰਹਿੰਦੇ ਆ। ਦੂਜਾ ਅਸੀਂ ਇੱਕ ਥੋੜ੍ਹਾ ਜਿਹਾ ਕੋਸ਼ਿਸ਼ ਕਰਦੇ ਹਾਂ ਉੱਥੇ ਮਿਆਰ ਵੀ ਰੱਖਣ ਦੀ ਵੀ ਕਿਸੇ ਢੰਗ ਨਾਲ ਉੱਥੋਂ ਉਸ ਨਾਂ ਨੂੰ ਲਾਜ ਨਾ ਲੱਗ ਜਾਵੇ। ਕਈ ਵਾਰੀ ਲੋਕ ਕਹਿੰਦੇ ਨਹੀਂ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਾਂ ਨਹੀਂ ਰੱਖਣੇ ਚਾਹੀਦੇ, ਪਰ ਮੈਂ ਇਸ ਦੇ ਵਿੱਚ ਗਲਤ ਨਹੀਂ ਸੋਚਦਾ। ਜੇ ਨਿਸਬਤ ਇਹ ਨਾ ਹੋਵੇ ਵੀ ਵੇਚਣੀ ਜਾਂ ਹੋਵੇ ਉੱਥੇ ਮੀਟ ਸ਼ਰਾਬ ਖਾਣਾ ਪੀਣਾ ਕੁਛ ਹੋਰ ਹੋਵੇ, ਧੰਦੇ ਮਾੜੇ ਕਰਨੇ ਹੋਣ ਤੇ ਉਹ ਨਾਂ ਗੁਰੂ ਸਾਹਿਬ ਦੇ ਰੱਖੇ ਜਾਣ। ਚੰਗੀਆਂ ਅਕੈਡਮੀਜ਼, ਚੰਗੀਆਂ ਲਾਇਬ੍ਰੇਰੀਜ਼, ਚੰਗੇ ਸਕੂਲ, ਚੰਗਾ ਚੀਜ਼ਾਂ ਜੇ ਤੁਹਾਡੀਆਂ ਦੇ ਉੱਤੇ ਜੇ ਨਾਂ ਰੱਖੇ ਜਾਂਦੇ ਆ, ਇਹੋ ਜਿਹੇ ਅਦਾਰੇ ਬਣਦੇ ਆ, ਤਾਂ ਉਹ ਸਾਨੂੰ ਜਿਹੜੀ ਚੰਗਿਆਈ ਫੈਲਣ ਲਈ ਕਾਫ਼ੀ ਲਾਹੇਵੰਦ ਆ। ਸੋ ਸਾਨੂੰ ਸਵਾਗਤ ਕਰਨਾ ਬਣਦਾ ਜੀ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਕਿ ਇਸ ਚੀਜ਼ ਲਈ ਬੀੜਾ ਚੱਕਿਆ, ਕਾਫ਼ੀ ਵੱਡੇ ਪੱਧਰ ਤੇ ਜਿਹੜੀਆਂ ਮੀਟਿੰਗਸ ਹੋਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਵੀ ਲੱਗ ਜਾਣਾ। ਪਰ ਮੈਂ ਨਾਲ ਇੱਕ ਚੀਜ਼ ਸਰਕਾਰ ਨੂੰ ਜ਼ਰੂਰ ਕਹਿਣੀ ਚਾਹੂੰਗਾ, ਮੈਂ ਆਪਣੇ ਬੰਨਿਓਂ, ਜਿਹੜਾ ਮੇਰੀ ਡਿਊਟੀ ਆ, ਮੈਂ ਆਪਣੇ ਬੰਨਿਓਂ ਇੱਕ ਈਮੇਲ ਜ਼ਰੂਰ ਕਰੂੰਗਾ ਸਰਕਾਰ ਨੂੰ, ਤੇ ਉਹਦੇ ਵਿੱਚ ਮੈਂ ਕੋਸ਼ਿਸ਼ ਇਹ ਆ ਵੀ 2100 ਕੁਛ ਕਰੋੜ ਰੁਪਈਏ ਦੀ ਜਿਹੜੀ ਮੰਗ ਕੀਤੀ ਆ, ਉਹ 2100 ਕਰੋੜ ਰੁਪਈਏ ਦਾ ਜਿਹੜਾ ਖਰਚਾ ਜਿਹੜਾ ਹੋਣਾ, ਮੈਂ ਨਹੀਂ ਚਾਹੂੰਗਾ ਵੀ ਉਹ ਖਰਚਾ ਜ਼ਿਆਦਾ ਕਿਤੇ ਪਤੰਗੀਆਂ ਝੰਡੀਆਂ ਤੇ ਜਾਂ ਗੁਬਾਰੇ ਫੁਲਾ ਕੇ ਛੱਡਣੇ ਤੇ ਜਾਂ ਕੋਈ ਉਹ ਫੁੱਲਾਂ ਦੀ ਕਤਲ ਕਰਕੇ ਫੁੱਲਾਂ ਦੀ ਬਰਸਾਤ ਕਰਨ ਤੇ ਨਾ ਲਾਇਆ ਜਾਵੇ ਤਾਂ ਚੰਗਾ। ਮੈਂ ਚਾਹੂੰਗਾ ਵੀ ਉਹ 2100 ਕਰੋੜ ਰੁਪਈਏ ਦਾ ਜੇ ਵੱਡਾ ਹਿੱਸਾ, ਸਾਰਾ ਨਹੀਂ ਕਹੂੰਗਾ ਤਾਂ ਵੱਡਾ ਹਿੱਸਾ ਜੇ ਉਹਨਾਂ ਚੀਜ਼ਾਂ ਤੇ ਲਾਇਆ ਜਾਵੇ ਜਿਹੜੀ ਸਾਰੀ ਉਮਰ ਲਈ ਫੁੱਲ ਕਲੇਰਨ, ਜਿਹੜੀਆਂ ਸਾਰੀ ਉਮਰ ਲਈ ਕੋਈ ਨਾਨਕ ਲੇਵਾ ਲੋਕਾਂ ਨੂੰ ਮੂਹਰੇ ਲੈ ਕੇ ਆਉਣ ਜਾਂ ਉਹ ਜਿਹੇ ਵਿਚਾਰਾਂ ਨੂੰ ਲੈ ਕੇ ਆਉਣ, ਜੇ ਉਹ ਚੀਜ਼ਾਂ ਦੇ ਉੱਤੇ ਖਰਚੇ ਹੋਣਗੇ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਊਗੀ। ਸੋ ਆਓ ਆਪਾਂ ਰਲ ਮਿਲ ਕੇ ਆਪਾਂ ਕਰ ਸਕਦੇ ਹਾਂ, ਆਪਣੀ ਫੀਡਬੈਕ ਦੇ ਸਕਦੇ ਹਾਂ ਤੁਸੀਂ ਪੰਜਾਬ ਸਰਕਾਰ ਦੀ ਗੌਰਮੈਂਟ ਦੀ ਸਾਈਟ ਦੇ ਉੱਤੇ ਜਾਂ ਮੁੱਖ ਮੰਤਰੀ ਦੀ ਜਿਹੜੇ ਕੰਟੈਕਟ ਦੇ ਵਿੱਚ ਤੁਸੀਂ ਆਪਣੇ ਵੱਲੋਂ ਜ਼ਰੂਰ ਈਮੇਲ ਤੇ ਸੁਝਾਅ ਪਾਇਓ ਵੀ ਕੋਸ਼ਿਸ਼ ਕਰੋ ਜੀ 2100 ਕਰੋੜ ਦੇ ਸਾਨੂੰ 2-4 ਦਿਨ ਪਤੰਗੀਆਂ ਲਾ ਕੇ ਝੰਡੀਆਂ ਫੁਲਾ ਕੇ ਫੁੱਲ ਖਿੜਨ ਨਾਲੋਂ ਗੁਰੂ ਨਾਨਕ ਦੇਵ ਜੀ ਦੀ ਜਿਹੜਾ ਅਸਲੀ ਫਲਸਫੇ ਦੇ ਲਈ ਉਹਨਾਂ ਦੀਆਂ ਬਣਾਈ ਗਈਆਂ ਚੀਜ਼ਾਂ ਉਹਨਾਂ ਨੂੰ ਜਾ ਸਥਾਪਿਤ ਕੀਤੀਏ ਕਰੀਏ, ਲੋਕਾਂ ਨੂੰ ਕਿੱਤਾ ਮੁਖੀ ਬਣਾਈ ਗਈ, ਉਹਨਾਂ ਨੂੰ ਕਰਮ ਕਰਨ ਲਈ ਕਰਮ ਜਿਹੜਾ ਇੱਕ ਪਲੇਟਫਾਰਮ ਬਣਾ ਕੇ ਦਈਏ, ਪਿੰਡ ਪਿੰਡ ਦੇ ਵਿੱਚ ਕਿਹੋ ਜਿਹਾ ਪਲੇਟਫਾਰਮ ਬਣ ਜੇ ਜਿਹਦੇ ਚੋਂ ਲੋਕ ਕਰਮ ਕਿਤੇ ਕਿੱਤਾ ਕਰ ਸਕਣ ਤੇ ਆਪਣੀ ਜਿਹੜੀ ਕਮਾਈ ਨੂੰ ਵਧਾ ਸਕਣ। ਕਈ ਵਾਰ ਕੀ ਹੁੰਦਾ ਨਾ ਕੁਝ ਕੁ ਗੱਲਾਂ ਨੂੰ ਲੋਕ ਉਲਟਾ ਪੁਲਟਾ ਲੈ ਲੈਂਦੇ ਆ। ਕਈ ਵਾਰੀ ਕੀ ਹੁੰਦਾ, ਮੈਂ ਜਿਵੇਂ ਹੁਣ ਨਰਿੰਦਰ ਮੋਦੀ ਨੂੰ ਮੰਨ ਲਓ ਨਹੀਂ ਚਾਹੁੰਦਾ ਤੇ ਮੈਂ ਮੋਦੀ ਦੇ ਹਰੇਕ ਐਕਸ਼ਨ ਨੂੰ ਨਿੰਦਣਾ ਹੀ ਆ, ਜੇ ਮੈਂ ਕੈਪਟਨ ਨੂੰ ਨਹੀਂ ਚਾਹੁੰਦਾ ਮੈਂ ਕੈਪਟਨ ਦੇ ਹਰੇਕ ਐਕਸ਼ਨ ਨੂੰ ਨਿੰਦਣਾ ਹੀ ਆ। ਪਰ ਅਸੀਂ ਅਰਮਨ ਰੇਡੀਓ ਤੋਂ ਇੱਕ ਰੀਤ ਚਲਾਈ ਆ, ਉਸ ਰੀਤ ਦੇ ਉੱਤੇ ਅਸੀਂ ਖੜੇ ਹਾਂ ਤੇ ਤੁਸੀਂ ਵੀ ਖੜੋ। ਤੁਸੀਂ ਬੰਦੇ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਦੀ ਸਲਾਹ ਨਾ ਕਰਿਆ ਕਰੋ, ਬਾਕੀ ਵਿਸ਼ੇਸ਼ ਨੂੰ ਨਿੰਦਾ ਨਾ ਕਰੋ। ਉਹ ਨਿੰਦਣ ਸਲਾਹ ਵਾਲਾ ਜੇ ਜਾਏਗਾ ਹੈਗਾ ਹੀ ਆ ਪਤਾ, ਪਰ ਜਿਹੜਾ ਅਸਲ ਗੱਲ ਇਹ ਆ ਵੀ ਜਿਹੜਾ ਕਾਰਜ ਹੁੰਦੇ ਆ, ਕਰਮ ਹੁੰਦੇ ਆ ਕਿਸੇ ਬੰਦੇ ਦੇ ਕੀਤੇ ਗਏ ਕੰਮ ਆ, ਉਹਨਾਂ ਦੀ ਤੁਸੀਂ ਪ੍ਰਸ਼ੰਸਾ ਕਰਿਆ ਕਰੋ ਤੇ ਉਹਨਾਂ ਨੂੰ ਹੀ ਤੁਸੀਂ ਨਿੰਦਿਆ ਕਰੋ। ਜਦੋਂ ਤੁਸੀਂ ਕਿਸੇ ਦੀ ਇੱਦਾਂ ਪ੍ਰਸ਼ੰਸਾ ਕਰਦੇ ਹੋ ਵੀ ਉਹਨੇ ਐਂ ਕਰਤਾ, ਉਹਨੇ ਨਹੀਂ ਕੀਤਾ ਹੁੰਦਾ, ਉਹਦਾ ਇੱਕ ਜ਼ਰੀਆ ਬਣਿਆ ਹੁੰਦਾ। ਸੋ ਅਸੀਂ ਇੱਥੇ ਚਾਹੇ ਨਰਿੰਦਰ ਮੋਦੀ ਆ ਹੋਵੇ ਚਾਹੇ ਕੁਛ ਵੀ ਆ, ਜੇ ਉਹਨੇ ਕੋਈ ਚੰਗਾ ਕਾਰਜ ਕੀਤਾ ਜਾਂ ਚੰਗੀ ਗੱਲ ਕਹੀ ਆ ਤਾਂ ਸਾਨੂੰ ਉਹਦੇ 'ਚ ਝਿਜਕ ਜਾਂ ਸ਼ਰਮ ਨਹੀਂ ਹੋਣੀ ਚਾਹੀਦੀ ਵੀ ਭਾਈ ਉਹਨੇ, ਸਾਨੂੰ ਇਹ ਨਾ ਹੋਵੇ ਵੀ ਅਸੀਂ ਕੱਲੀ ਨਫ਼ਰਤ ਵਾਲੀ ਗੱਲ ਕਰੀਏ। ਸੋ ਕੋਸ਼ਿਸ਼ ਕਰੋ ਜੀ ਵੀ ਆਪਣੇ ਵੱਲੋਂ ਸਾਰੇ ਜਾਣੇ ਫੀਡਬੈਕ ਦਿਓ ਤੇ ਡਿਮਾਂਡ ਕਰੋ ਵੀ ਕੋਈ ਇਹੋ ਜਿਹਾ ਕੁਛ ਕੀਤਾ ਜਾਵੇ ਜਿਹਦੇ ਨਾਲ ਕਿ ਲੰਮੇ ਟਾਈਮ ਤੇ ਗੁਰੂ ਨਾਨਕ ਦਾ ਫਲਸਫਾ ਫੈਲੇ। ਮੋਦੀ ਨੇ ਹੁਣ ਜੇ ਮੰਨ ਲਓ ਸਮੋਸਿਆਂ ਦੀ ਗੱਲ ਕਹਿ ਤੀ, ਉਦੋਂ ਵੀ ਕਹਿਤਾ ਵੀ ਤੁਸੀਂ ਨੌਕਰੀ ਕਰਨ ਨਾਲ ਤਾਂ ਸਮੋਸਿਆਂ ਦੀ ਰੇਹੜੀ ਲਾ ਲਓ, ਚੰਗੇ ਆ ਤਾਂ ਕਿੰਨਾ ਲੋਕ ਔਖੇ ਹੋਏ ਹੁਣ ਅਸੀਂ ਡਿਗਰੀਆਂ ਲਾ ਕੇ ਸਮੋਸੇ ਲਾਈਏ, ਅਸੀਂ ਇੱਦਾਂ ਕਰੀਏ ਫਲਾਨਾ ਕਰੀਏ। ਪਰ ਜਿਹੜੀ ਕੱਲ੍ਹ ਇੱਕ ਵੀਡੀਓ ਫਲੋਟ ਹੋ ਰਹੀ ਸੀ, ਉਹ ਵੀਡੀਓ ਬੜੀ ਵਧੀਆ ਕਿਸੇ ਨੇ ਫਿਰ ਸਟੋਰੀ ਪਾਈ, ਮੈਨੂੰ ਵੀ ਬੜਾ ਵਧੀਆ ਲੱਗਿਆ ਉਹ ਗੱਲ। ਉਹਦੇ 'ਚ ਬੜਾ ਸਿੰਪਲ ਜਿਹਾ ਚੀਜ਼ ਦਿਖਾਉਂਦੇ ਆ ਵੀ ਦੋ ਜਣਿਆਂ ਨੇ ਪੜ੍ਹਦੇ ਸੀਗੇ, ਇੱਕ ਮੁੰਡਾ ਮਿਹਨਤ ਕਰਕੇ ਇੰਜੀਨੀਅਰ ਬਣ ਗਿਆ ਤੇ ਦੂਜਾ ਨੇ ਮਿਹਨਤ ਨਹੀਂ ਕੀਤੀ, ਚਲੋ ਪਾਸ ਨਹੀਂ ਹੋ ਸਕਿਆ, ਰਹਿ ਗਿਆ ਪਿੱਛੇ, ਤੇ ਉਹਦੀ ਇਹ ਪੋਜੀਸ਼ਨ ਹੋ ਗਈ ਵੀ ਉਹ ਰੇਹੜੀ ਲਾਉਣ ਲੱਗ ਗਿਆ ਸਮੋਸਿਆਂ ਦੀ। ਤੇ ਉਹ ਸੰਜੋਗ ਇਹ ਭਿੜਿਆ ਵੀ ਇੱਕ ਦਿਨ ਇਹ ਹੋਇਆ ਵੀ ਇੱਕ ਬਹੁਤ ਵੱਡੀ ਮਲਟੀ ਸਟੋਰੀ ਬਿਲਡਿੰਗ ਦੇ ਉੱਤੇ ਉਹ ਇੰਜੀਨੀਅਰ ਆਪਦਾ ਬੌਸ ਸੀ ਉੱਥੋਂ ਦਾ ਉੱਥੇ ਬੈਠਾ ਸੀ ਤੇ ਮੂਹਰਲੀ ਇੱਕ ਬਹੁਤ ਵੱਡਾ ਇੱਕ ਹੋਟਲ ਬਣ ਗਿਆ ਸੀ ਤੇ ਉਸ ਹੋਟਲ ਦੇ ਇੱਕ ਰੈਸਟੋਰੈਂਟ ਬਣ ਗਿਆ ਸੀ ਤੇ ਉਸ ਰੈਸਟੋਰੈਂਟ ਦੇ ਵਿੱਚ ਉਹ ਸਮੋਸੇ ਖਾਣ ਆ ਗਿਆ ਤੇ ਉੱਥੇ ਸਮੋਸੇ ਖਾਣ ਲੱਗਿਆ ਉਹਨੂੰ ਕਹਿੰਦਾ ਵੀ ਦੇਖ ਵੀ ਤੇ ਕਿੰਨਾ ਫਰਕ ਆ 10-12 ਸਾਲ ਪਹਿਲਾਂ ਆਪਾਂ ਇਕੱਠੇ ਸੀ ਮੈਂ ਪੜ੍ਹਿਆ ਲਿਖਿਆ ਤੇ ਮੈਂ ਐਡੀ ਵੱਡੀ ਕੰਪਨੀ ਦਾ ਬੌਸ ਬਣ ਗਿਆ ਤੇ ਤੂੰ ਅੱਜ ਵੀ ਸਮੋਸੇ ਵੇਚ ਰਿਹਾ ਤੇ ਵੀ ਕੀ ਇਹਦਾ ਫਾਇਦਾ ਹੋਇਆ ਉਹ ਮੂਹਰੋਂ ਕਹਿੰਦਾ ਬਾਬੂ ਜੀ ਦੇਖੋ ਮੈਨੂੰ ਬੜਾ ਮਾਣ ਤੇ ਬੜੀ ਖੁਸ਼ੀ ਹੈ ਮੈਂ ਸਮੋਸੇ ਵੇਚ ਰਿਹਾ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਤੁਹਾਡੀ 10,000 ਰੁਪਇਆ ਤਨਖਾਹ ਸੀ ਮੈਂ ਉਦੋਂ ਟੋਕਰੀ ਚ ਪਾ ਕੇ ਸਮੋਸੇ ਵੇਚਦਾ ਸੀ ਮੇਰੀ 1,000 ਰੁਪਇਆ ਤਨਖਾਹ ਸੀ 1,000 ਰੁਪਇਆ ਬਣਦਾ ਸੀ ਅੱਜ ਤੁਹਾਡੀ ਤਨਖਾਹ ਵੱਧ ਕੇ 60,000 ਹੋ ਗਈ ਮੈਂ ਇਸ ਦੁਕਾਨ ਜ਼ਰੀਏ 2,00,000 ਰੁਪਇਆ ਕਮਾਉਣਾ ਨੰਬਰ 1 ਨੰਬਰ 2 ਮੈਂ ਕਿਸੇ ਦਾ ਬੌਂਡ ਨਹੀਂ ਕਿਸੇ ਦੇ ਥੱਲੇ ਨਹੀਂ ਮੈਂ ਆਪਦੀ ਮਰਜ਼ੀ ਦਾ ਮਾਲਕ ਹਾਂ ਮੈਂ ਖੁਦ ਬੌਸ ਹਾਂ ਨੰਬਰ 3 ਜਿੱਦੇ ਤੁਸੀਂ ਕਹਿੰਦਾ ਰਿਟਾਇਰ ਹੋ ਗਏ ਜੋਬ ਦੇ ਤੋਂ ਤਾਂ ਉਹ ਜੋਬ ਤੁਹਾਡੀ ਚਲੀ ਗਈ ਤੁਸੀਂ ਇੰਨਾ ਇੱਥੋਂ ਤੱਕ ਪਹੁੰਚੇ ਇੰਨਾ ਮਿਹਨਤ ਕਰਕੇ ਇੱਕ ਮੁਕਾਮ ਖੜਾ ਕੀਤਾ ਤੇ ਉਹ ਜੋਬ ਗਈ ਪਰ ਉਹ ਜੋਬ ਤੁਹਾਡੇ ਪੁੱਤ ਨੂੰ ਥੋੜਾ ਮਿਲੂਗੀ ਜਾਂ ਤੁਹਾਡੀ ਧੀ ਨੂੰ ਥੋੜਾ ਮਿਲੂਗੀ ਉਹ ਧੀ ਪੁੱਤ ਤਾਂ ਫਿਰ ਆਪ ਪੜ੍ਹਨਗੇ ਫਿਰ ਆਪਦੀ ਜੀਰੋ ਤੋਂ ਸਟਾਰਟ ਕਰਨਗੇ ਪਰ ਕਹਿੰਦਾ ਦੇਖ ਮੇਰਾ ਪੁੱਤ ਆ ਜਿਹੜਾ ਇਹ 2-4 ਸਾਲਾਂ ਚ ਮੈਂ ਰਿਟਾਇਰ ਹੁੰਦਾ ਤੇ ਮੇਰਾ ਪੁੱਤ ਮੇਰਾ ਬਿਜ਼ਨਸ ਸਾਂਭੂਗਾ ਤੇ ਉਹਨੂੰ ਬਣਿਆ ਬਣਾਇਆ ਪਲੇਟਫਾਰਮ ਮਿਲੂਗਾ ਉਹਨੂੰ ਜੀਰੋ ਤੋਂ ਨਹੀਂ ਸਟਾਰਟ ਕਰਨਾ ਪੈਣਾ ਉਹਦੀ 2,00,000 ਦੀ ਇਨਕਮ ਤੋਂ ਸਟਾਰਟ ਕਰੂਗਾ ਉਹ ਤੇ ਫਿਰ ਉਹਦਾ ਆਪਦਾ ਜੋ ਹੋਊਗਾ ਯੋਗਦਾਨ ਉਹ ਪਾਊਗਾ ਸੋ ਕਹਿਣ ਦਾ ਮੇਰਾ ਭਾਵ ਇੱਥੇ ਇਹ ਆ ਵੀ ਮੋਦੀ ਨੇ ਇੰਨੀ ਕੁ ਗੱਲ ਕਹੀ ਅਸੀਂ ਨਿੰਦਿਆ ਬਹੁਤ ਭੰਡਿਆ ਵੀ ਨਹੀਂ ਜੀ ਇਹ ਹੋ ਗਿਆ ਉਹ ਹੋ ਗਿਆ ਵੀ ਅਸੀਂ ਹੁਣ ਪੜ੍ਹ ਕੇ ਸਮੋਸਿਆਂ ਦੀ ਰੇਹੜੀ ਲਾਵਾਂਗੇ ਪਰ ਇਹਦਾ ਨਜ਼ਰੀਆ ਵੱਖਰਾ ਵੀ ਹੈਗਾ ਦੂਜਾ ਨਜ਼ਰੀਆ ਵੀ ਹੈਗਾ ਐਂਗਲ ਉਹ ਸੁਖਵੰਤ ਦੇ ਕਹਿਣ ਵਾਂਗੂ ਦੂਜਾ ਐਂਗਲ ਵੀ ਹੈਗਾ ਜੇ ਤੁਸੀਂ ਵਿਚਾਰੋਗੇ ਤਾਂ ਅਸੀਂ ਵਿਚਾਰਦੇ ਨੀ ਸੋ ਕੋਸ਼ਿਸ਼ ਕਰੀਏ ਜੀ ਅਸੀਂ ਕੈਪਟਨ ਸਾਹਿਬ ਨੂੰ ਇਹ ਕਹੀਏ ਵੀ 2100 ਕਰੋੜ ਸੈਂਟਰ ਚੋਂ ਆਉਣਾ ਤੇ ਪੰਜਾਬ ਗੌਰਮੈਂਟ ਵੀ ਕਾਫੀ ਪੈਸਾ ਲਾਊਗੀ ਤੇ ਉਹਦੇ ਨਾਲ ਪਿੰਡ ਪਿੰਡ ਦੇ ਵਿੱਚ ਕੋਈ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਇਹੋ ਜਿਹੇ ਸੈਂਟਰ ਖੁੱਲ ਜਾਣ ਜਿਹੜੇ ਜਿਨ੍ਹਾਂ ਸੈਂਟਰਾਂ ਦੇ ਵਿੱਚ ਉੱਥੋਂ ਦੇ ਕਿੱਤਾ ਮੁਖੀ ਬਣਾਇਆ ਜਾਵੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਘਰ ਘਰ ਦੇ ਵਿੱਚ ਖੁਸ਼ਹਾਲੀ ਆ ਜਾਏ ਜੀ ਕੋਆਪਰੇਟਿਵ ਸੰਸਥਾਵਾਂ ਬਣੀਆਂ ਸੀ ਇਸੇ ਤਰਜ਼ ਤੇ ਸ਼ਾਇਦ ਅਮਰਦੀਪ ਤੁਹਾਨੂੰ ਤੁਸੀਂ ਪਿੰਡਾਂ ਦੇ ਵਿੱਚ ਨਹੀਂ ਵਿਚਰੇ ਪਰ ਜਿਹੜਾ ਬੰਦਾ ਪਿੰਡਾਂ ਚ ਵਿਚਰਿਆ ਨਾ ਉਹਨਾਂ ਨੂੰ ਪਤਾ ਵੀ ਕੋਆਪਰੇਟਿਵ ਸੰਸਥਾਵਾਂ ਬਣੀਆਂ ਸਨ
ਸੋਸਾਇਟੀਆਂ
ਉਹ ਸੋਸਾਇਟੀਆਂ ਨੂੰ ਅਸੀਂ ਪਤਾ ਕੀ ਕਰ ਲਿਆ ਕੱਲੀ ਖਾਦ ਲੈਣ ਤੱਕ ਸੀਮਤ ਕਰ ਲਿਆ ਵੀ ਉਹ ਖਾਦ ਲਿਆਉਂਦੀਆਂ ਤੇ ਜ਼ਿਮੀਂਦਾਰਾਂ ਚ ਵੰਡ ਦਿੰਦੀਆਂ ਅਸਲ ਚ ਉਹ ਸੋਸਾਇਟੀਆਂ ਹੋਰ ਬਹੁਤ ਚੀਜ਼ਾਂ ਲਈ ਬਣੀਆਂ ਸਨ ਹਾਂਜੀ ਕਾਲ ਆ ਰਹੀ ਹੈ
ਬ੍ਰਾਟ ਸਾਹਿਬ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਨਾਲ ਲੈਣ ਦੀ ਜੀ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਬਹੁਤ ਬਹੁਤ ਸਵਾਗਤ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਪਲੀਜ਼
ਹਾਂਜੀ ਮੇਰਾ ਨਾਮ ਨਿਰਮਲ ਵਰਕ ਹੈ ਮੇਰਾ ਕੁਐਸਚਨ ਹੈ ਜੀ ਬ੍ਰਾਟ ਸਾਹਿਬ ਨੂੰ
ਜੀ ਜੀ
ਹੈਲੋ ਹਾਂ ਬ੍ਰਾਟ ਸਾਹਿਬ ਜਿਹੜੇ
ਜੀ ਜੀ
ਲਾਏ ਹਾਂਜੀ ਜਿਹੜੇ ਹੁਣ ਦਰਬਾਰ ਸਾਹਿਬ ਹੋਇਆ ਫੰਕਸ਼ਨ ਵੀ 10 ਟਨ ਫੁੱਲ ਲਾਏ ਹੋਏ ਕਿ ਉਹ ਜਾਇਜ਼ ਹੈ ਪਲੱਸ ਜਿਹੜੀ ਰਾਤ ਨੂੰ ਆਤਿਸ਼ਬਾਜ਼ੀ ਹੋਈ ਹੈ ਇੰਨਾ ਪ੍ਰਦੂਸ਼ਣ ਹੋਇਆ ਹੈ ਕਿ ਉਹ ਜਾਇਜ਼ ਹੈ ਪਲੀਜ਼ ਐਕਸਪਲੇਨ ਥੈਂਕ ਯੂ ਸਰ
ਜੀ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਦੇਖੋ ਵੈਸੇ ਤਾਂ ਅਸੀਂ ਇਹੀ ਗੱਲ ਹੀ ਕਰ ਰਹੇ ਸੀਗੇ ਸੰਜੋਗ ਵਸ਼ ਤੁਹਾਡੀ ਕਾਲ ਤੋਂ ਪਹਿਲਾਂ ਵੀ ਪਰ ਮੈਂ ਦੇਖੋ ਇਸ ਚੀਜ਼ ਦੇ ਉਲਟ ਤਾਂ ਹਾਂ ਨੀ ਵੀ ਅਸੀਂ ਖੁਸ਼ ਸੋਰੀ ਵੀ ਕਾਲ ਘੱਟ ਸੀ ਕੋਈ ਚੱਕਰ ਨੀ ਉਹਨਾਂ ਨੇ ਆਪਣਾ ਸਵਾਲ ਕੀਤਾ ਬਹੁਤ ਵਧੀਆ ਗੱਲ ਕੀਤੀ ਹੈ ਇਹੀ ਇਹੀ ਕਲਚਰ ਹੋਣਾ ਚਾਹੀਦਾ ਰੇਡੀਓ ਦੇ ਇਸ ਵੀ ਰੇਡੀਓ ਦੇ ਉੱਤੇ ਦਾ ਸਮਾਂ ਕੀਮਤੀ ਆ ਉਹਨਾਂ ਨੇ ਬਹੁਤ ਵਧੀਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਉਹਨਾਂ ਨੇ ਆਪਣਾ ਜਿਹੜਾ ਟੂ ਦੀ ਪੁਆਇੰਟ ਆਪਣਾ ਪੁਆਇੰਟ ਰੱਖਿਆ ਤੇ ਆਪਣੀ ਗੱਲ ਕਰੀਏ ਇਸ ਲਈ ਵੀ ਅਸੀਂ ਇੱਦਾਂ ਦਾ ਮਾਹੌਲ ਤੇ ਇੱਦਾਂ ਦਾ ਸਾਨੂੰ ਹੋਣਾ ਚਾਹੀਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਏਡਾ ਵਧੀਆ ਇੱਕ ਐਗਜ਼ਾਮਪਲ ਦੇਣ ਲਈ ਦੂਜੀ ਗੱਲ ਇਹ ਹੈ ਵੀ ਅਸੀਂ ਸੰਜੋਗ ਬਸ ਇਸੇ ਵਿਸ਼ੇ ਤੇ ਗੱਲ ਕਰ ਰਹੇ ਸੀ ਮੈਂ ਇਸ ਦੇ ਵਿੱਚ ਅਸਹਿਮਤ ਨਹੀਂ ਹਾਂ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਪਰ ਖੁਸ਼ੀ ਸਾਨੂੰ ਉਸ ਢੰਗ ਨਾਲ ਮਨਾਉਣੀ ਚਾਹੀਦੀ ਆ ਜਿਹੜੀ ਖੁਸ਼ੀ ਲਈ ਅਸੀਂ ਦੂਜੇ ਕਿਸੇ ਦਾ ਗਲਾ ਨਾ ਘੁੱਟੀਏ ਦੂਜੇ ਲਈ ਅਸੀਂ ਕੋਈ ਦੁੱਖ ਨਾ ਪੈਦਾ ਕਰੀਏ ਆਪਦੀ ਆਜ਼ਾਦੀ ਨੂੰ ਖੁੱਲ੍ਹ ਕੇ ਮਾਣੀਏ ਪਰ ਦੂਜੇ ਦੀ ਆਜ਼ਾਦੀ 'ਚ ਵਿਘਣ ਨਾ ਪਾਈਏ ਇਹ ਸਾਨੂੰ ਕੁਝ ਕੁ ਚੀਜ਼ਾਂ ਦਾ ਸਾਨੂੰ ਮੰਨਣੀਆਂ ਪੈਣੀਆਂ ਤੇ ਸਾਨੂੰ ਹੌਲੀ ਹੌਲੀ ਇਸ ਨੂੰ ਨਾ ਇੱਕ ਸਿਸਟਮ ਦੇ ਵਿੱਚ ਲੈ ਕੇ ਆਉਣਾ ਪਊਗਾ ਦੇਖੋ ਦਰਬਾਰ ਸਾਹਿਬ ਦੇ ਵਿੱਚ ਲਾਈਟਿੰਗ ਹੁੰਦੀ ਆ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਵੀ ਜਿਹੜੀ ਲਾਏ ਜਾਂਦੇ ਆ ਉਹ ਚੰਗੇ ਵੀ ਲੱਗਦੇ ਆ ਸਾਰਾ ਕੁਛ ਪਰ ਸਾਨੂੰ ਨਾ ਉਹਨੂੰ ਜੇ ਸਿੱਧੇ ਰੂਪ 'ਚ ਅਸੀਂ ਕਹਿਣੇ ਆ ਤਾਂ ਕਈ ਵਾਰੀ ਵਰਜਿਤ ਗੱਲਾਂ ਹੁੰਦੀਆਂ ਲੋਕ ਤੁਹਾਨੂੰ ਬਹੁਤ ਉਲਟਾ ਸੁਲਟਾ ਕਹਿਣ ਲੱਗ ਜਾਂਦੇ ਆ ਪਰ ਸੱਚਾਈ ਇਹ ਆ ਵੀ ਇਹਨੂੰ ਅਸੀਂ ਮਿਨੀਮਾਈਜ਼ ਕਰਨਾ ਪਊਗਾ ਸਾਨੂੰ ਸਾਨੂੰ ਨਾ ਅਸਲ ਚ ਜਿਹੜੀ ਆਮ ਲੋਕ ਆ ਜਿਹੜੇ ਦੁਨਿਆਵੀ ਲੋਕ, ਮੈਂ ਅਮਰਦੀਪ ਕਹਾਂ ਤਾਂ ਤੁਹਾਨੂੰ, ਸਾਨੂੰ ਆਮ ਲੋਕਾਂ ਨੂੰ ਨਾ ਜਿਹੜੇ ਆਹ ਫੁੱਲਾਂ ਦੀ ਬਰਸਾਤ ਹੁੰਦੀ ਆ, ਜਿਹੜੀ ਆ ਦਰਖਤ ਬੂਟਿਆਂ ਨਾਲ ਟੁੱਟੇ ਫੁੱਲ ਆ ਤੇ ਜਦੋਂ ਉਹਨਾਂ ਨੂੰ ਉਹਨਾਂ ਦੀ ਬਰਸਾਤ ਹੁੰਦੀ ਆ, ਸਾਨੂੰ ਉਹ ਦਿਸਦੀ ਆ ਹਜੇ ਤੱਕ ਅਸਲ ਚ ਜਿਹੜੀ ਗੁਰਬਾਣੀ
ਦੀ ਬਰਸਾਤ
ਉੱਥੇ ਹਾਂ ਜਿਹੜੀ 24 ਘੰਟੇ
ਦਰਬਾਰ ਜੀ ਬਿਲਕੁਲ ਵਟਸਐਪ ਗੁਰਬਾਣੀ ਦੇ ਵਿੱਚ ਜੋ ਕੁਦਰਤ ਦਾ ਸੁਨੇਹਾ ਅਸਲ ਦੇ ਵਿੱਚ ਸਾਨੂੰ ਦਿੱਤਾ ਗਿਆ ਉਹਨੂੰ ਅਸਲ ਚ ਅਮਲ ਚ ਲਿਆਉਣ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਨਾਕਾਮਯਾਬ ਰਹੇ ਹਾਂ, ਸਫਲ ਰਹੇ ਹਾਂ। ਇਸੇ ਕਰਕੇ ਮੈਨੂੰ ਲੱਗਦਾ ਵੀ ਇਹ ਸਮਝਣਾ ਇਸੇ ਕਰਕੇ ਆਮ ਲੋਕਾਂ ਦੇ ਲਈ ਮੁਸ਼ਕਲ ਹੁੰਦਾ, ਜਾਂ ਫਿਰ ਜੇ ਅਸੀਂ ਸਮਝਾਉਣ ਦੀ ਕੋਸ਼ਿਸ਼ ਵੀ ਕਰੀਏ ਤਾਂ ਸ਼ਾਇਦ ਹਨਾ ਕਈ ਵਾਰ ਇਹਨਾਂ ਗੱਲਾਂ ਦੇ ਉੱਤੇ ਗੁੱਸਾ ਵੀ ਕਰ ਲਿਆ ਜਾਂਦਾ ਹਨਾ। ਜਿਹੜੀ ਅਸਲ ਦੇ ਵਿੱਚ ਕੁਦਰਤ ਦੀ ਵਡਿਆਈ ਜਿਹੜੀ ਆ ਉਹ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਕੀਤੀ ਆ। ਸੋ ਉਹ ਕੁਦਰਤ ਜਿਹੜੀ ਆ ਅਸਲ ਦੇ ਵਿੱਚ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਦਾ ਜਿਹੜਾ ਝਲਕਾਰ ਆਇਆ ਉਹ ਪੈਦਾ ਕਰਦੀ ਆ, ਪੇਸ਼ ਕਰਦੀ ਆ ਹਨਾ। ਪਰ ਜਦੋਂ ਅਸੀਂ ਇਹੋ ਜਿਹੀ ਸਜਾਵਟ ਦੀ ਗੱਲ ਕਰਦੇ ਹਾਂ, ਜ਼ਰੂਰ ਮਨ ਨੂੰ ਬਹੁਤ ਮੋਹਦੀ ਆ ਹਨਾ ਜਦੋਂ ਸਜਾਇਆ ਹੁੰਦਾ ਕੁਛ ਵੀ, ਪਰ ਕਿਤੇ ਨਾ ਕਿਤੇ ਇਹ ਜ਼ਰੂਰ ਮੈਨੂੰ ਲੱਗਦਾ ਕਿ ਸਾਡੀ ਇੱਕ ਕਮੀ ਆ ਇੱਥੇ ਕਿ ਅਸੀਂ ਜਿਹੜਾ ਬਾਹਰੀ ਦਿਖਾਵਾ, ਜਿਵੇਂ ਅਸੀਂ ਗੱਲ ਕਰਦੇ ਸੀਗੇ ਕਿ ਅਮਲ ਚ ਲਿਆਉਣ ਦੀ ਬਹੁਤ ਵੱਡੀ ਲੋੜ ਆ, ਬਾਹਰੀ ਦਿਖਾਵਾ ਜਿਹੜਾ ਆ ਉਹ ਸਾਡੇ ਉੱਤੇ ਬਹੁਤ ਜ਼ਿਆਦਾ ਹਾਵੀ ਆ। ਚਾਹੇ ਇਕੱਲੇ ਅਸੀਂ ਸਿੱਖ ਧਰਮ ਦੀ ਨਹੀਂ ਗੱਲ ਕਰਦੇ, ਇਸ ਦੌਰ ਦੇ ਵਿੱਚ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਕਿਸੇ ਵੀ ਧਰਮ ਦੇ ਵਿੱਚ ਜਿਹੜਾ ਬਾਹਰੀ ਜਿਹੜਾ ਹਨਾ ਦਿਖਾਵਾ ਆ ਉਹ ਜ਼ਿਆਦਾ ਵੱਧ ਰਿਹਾ ਆ। ਪਰ ਗੱਲ ਉਹੀ ਆ ਜਾਂਦੀ ਆ ਕਿ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਸਮਝਣਾ ਚਾਹੁੰਦੇ ਆ ਹਨਾ। ਅਸੀਂ ਜਦੋਂ ਆਪਣੇ ਆਮ ਜੀਵਨ ਦੀ ਗੱਲ ਕਰਦੇ, ਦੁਨਿਆਵੀ ਜੀਵਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਮ ਗੱਲ ਕਰਦੇ ਹਾਂ ਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਅੰਦਰੋਂ ਮਤਲਬ ਖੁਸ਼ ਹੈਗੇ ਹਾਂ ਕਿ ਨਹੀਂ ਹੈਗੇ, ਪਰ ਅਸੀਂ ਬਾਹਰੋਂ ਜਦੋਂ ਆਪਣੇ ਕੋਈ ਫੰਕਸ਼ਨ ਮਨਾਉਂਦੇ ਹਾਂ ਹਨਾ, ਉਹਨਾਂ ਦੇ ਵਿੱਚ ਖੁੱਲੇ ਆਮ ਮਤਲਬ ਇੰਨਾ ਜ਼ਿਆਦਾ ਅਸੀਂ ਪੈਸਾ ਜਿਹੜਾ ਆ ਉਹ ਬਰਬਾਦ ਕਰਦੇ ਹਾਂ। ਅਸੀਂ ਜਦੋਂ ਅਸੀਂ ਦੁਨਿਆਵੀ ਜਿਹੜੇ ਸਮਾਗਮ ਹੈ ਉਹਨਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਵਿਆਹਾਂ ਸ਼ਾਦੀਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਨਾਲ ਜੁੜੀਆਂ ਹੋਈਆਂ ਖੁਸ਼ੀਆਂ ਦੀ ਗੱਲ ਕਰਦੇ ਹਾਂ ਹਨਾ, ਪਰ ਗੱਲ ਫਿਰ ਉਹੀ ਆਉਂਦੀ ਹੈ ਜਿਵੇਂ ਤੁਸੀਂ ਹੁਣ ਕਿਹਾ ਕਿ ਇਹ ਕਈ ਵਾਰ ਤੁਹਾਡੀ ਨਿੱਜਤਾ ਦੇ ਨਾਲ ਵੀ ਜੁੜਿਆ ਹੁੰਦਾ ਆ ਹਨਾ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਧਰਮ ਜਦੋਂ ਸਿੱਖ ਧਰਮ ਦੀ ਸਪੈਸ਼ਲੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਸ਼ੁਭ ਕਰਮਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹਨਾ, ਤੇ ਇੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਸੀਂ ਅਸਫਲ ਰਹਿ ਜਾਂਦੇ ਹਾਂ ਇਸ ਪੁਆਇੰਟ ਦੇ ਉੱਤੇ। ਜੀ
ਬਿਲਕੁਲ ਤੁਸੀਂ ਸਹੀ ਦਰੁਸਤ ਫਰਮਾਇਆ। ਹੁਣ ਚਲੋ ਗੱਲ ਛਿੜੀ ਆ ਤੇ ਇਹਨੂੰ ਆਪਾਂ ਹੋਰ ਖੋਲਦੇ ਹਾਂ ਗੱਲ ਨੂੰ, ਤਾਂ ਉਹ ਇਹ ਆ ਵੀ ਮੈਂ ਕਹਿ ਰਿਹਾ ਸੀ ਵੀ ਅਸਲ ਦੇ ਵਿੱਚ ਸਾਨੂੰ ਜਿਹੜੇ ਆ ਦੁਨਿਆਵੀ ਫੁੱਲ ਕਿਰਦੇ ਤਾਂ ਦਿਖਦੇ ਆ, ਪਰ ਅਸੀਂ ਦਰਬਾਰ ਸਾਹਿਬ ਦੇ ਵਿੱਚ ਆਪਦੇ ਆਪ ਨੂੰ ਸ਼ੂਨਿਆ ਅਵਸਥਾ ਚ ਲਿਜਾ ਕੇ ਜੇ ਦੇਖਾਂਗੇ ਨਾ ਜਾਂ ਸੁਣਾਂਗੇ, ਤਾਂ ਉੱਥੇ ਤਾਂ ਰਹਿਮਤਾਂ ਦੇ ਫੁੱਲ ਕਿਰ ਰਹੇ ਹੁੰਦੇ ਆ, ਗੁਰਬਾਣੀ ਦੇ ਪ੍ਰਵਾਹ ਦੇ ਫੁੱਲ ਕਿਰ ਰਹੇ ਹੁੰਦੇ ਆ। ਤੁਸੀਂ ਮਹਿਸੂਸ ਕਰਕੇ ਤਾਂ ਦੇਖਿਓ ਕਿਸੇ ਵੀ ਦਿਨ ਨਾ, ਰਾਤ ਨੂੰ ਪ੍ਰਕਰਮਾ ਚ ਤੁਰ ਕੇ ਦੇਖਿਓ, ਵੱਡੇ ਤੜਕੇ ਸਵੇਰੇ ਤੁਰ ਕੇ ਦੇਖਿਓ, ਕਿਸੇ ਜਦੋਂ ਜਿਹੜੇ ਵੇਲੇ ਵੀ ਵੇਲੇ ਵੀ ਕੋਈ ਮੈਂ ਨਹੀਂ ਕਹਿੰਦਾ, ਪਰ ਜਦੋਂ ਤਾਂ ਅਸੀਂ ਜਾਂਦੇ ਹਾਂ ਉੱਥੇ ਦਾਰਸ਼ਨਿਕ ਬਣ ਕੇ ਉਦੋਂ ਸਾਡਾ ਮਾਹੌਲ ਹੋਰ ਹੁੰਦਾ, ਜਦੋਂ ਅਸੀਂ ਸ਼ਰਧਾ ਨਾਲ ਜਾਂਦੇ ਹਾਂ ਹੋਰ ਹੁੰਦਾ। ਕਦੇ ਦੇਖੋ ਹੁਣ ਆਮ ਬੰਦੇ ਨੂੰ ਤਾਂ ਉੱਥੇ ਇਹ ਦੇਖਣਗੇ ਵੀ ਭੀੜ ਬਹੁਤ ਸੀ, ਆਮ ਬੰਦੇ ਨੂੰ ਇਹ ਦਿਖੂਗਾ ਵੀ ਧੱਕੇ ਵੱਜ ਰਹੇ ਸੀ, ਆਮ ਬੰਦੇ ਨੂੰ ਵਰਸੇ ਵਾਲਾ ਦਿਖੂ, ਆਮ ਬੰਦੇ ਨੂੰ ਉੱਥੇ ਊਨ ਤਾਂ ਹੀ ਦਿਖੂ ਵੀ ਫਲਾਨਾ ਥਾਂ ਤੇ ਲੰਗਰ ਉਹ ਨਹੀਂ ਦਿੱਤਾ ਜਾ ਰਿਹਾ ਸੀ, ਜਿਹੜਾ ਪ੍ਰਸ਼ਾਦ ਸਹੀ ਨਹੀਂ ਵੰਡਿਆ ਜਾ ਰਿਹਾ ਸੀ, ਇਹ ਜਿਹੀਆਂ ਗੱਲਾਂ ਦਿਖਦੀਆਂ। ਠੀਕ ਆ, ਪਰ ਜਿਹੜਾ ਬੰਦਾ ਉਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਉੱਥੇ ਦਰਬਾਰ ਸਾਹਿਬ 'ਚ ਚਲਾ ਗਿਆ, ਉਹਨੂੰ ਇਹ ਮਹਿਸੂਸ ਹੋਊਗਾ ਵੀ ਉੱਥੇ ਰਹਿਮਤਾਂ ਹੋ ਰਹੀਆਂ ਸੀ, ਚਾਰ ਚੁਫੇਰੇ ਗੁਰਬਾਣੀ ਦਾ ਪ੍ਰਵਾਹ ਸੀਗਾ ਤੇ ਤੁਹਾਡੀ ਰੂਹ ਦੀ ਜਿਹੜੀ ਸਰਾਸਾਰ ਹੋ ਰਹੀ ਸੀ, ਕਿਉਂਕਿ ਤੁਹਾਡਾ ਜਿਹੜਾ ਧਿਆਨ ਆ ਉਹ ਦੁਨਿਆਵੀ ਚੀਜ਼ਾਂ 'ਚ ਨਹੀਂ, ਤੁਸੀਂ ਉੱਥੇ ਜੋ ਖੱਟਣ ਗਏ ਉੱਥੇ ਆ। ਸੋ ਗੱਲ ਤਾਂ ਇਹ ਆ ਵੀ ਹਜੇ ਸਾਡੇ 'ਚ ਇਹੀ ਕਮੀ ਆ ਵੀ ਅਸੀਂ ਦੁਨਿਆਵੀ ਫੁੱਲਾਂ ਨੂੰ ਫੁੱਲ ਸਮਝਦੇ ਹਾਂ, ਜਿਹੜੇ ਅਸਲੀ ਫੁੱਲ ਆ ਉਹਨਾਂ ਨੂੰ ਨਹੀਂ ਸਮਝਦੇ। ਪਰ ਹੁਣ ਜੇ ਮੈਂ ਅੱਜ ਵਿਰੋਧ ਤਾਂ ਕਰਦਾ ਇਸ ਚੀਜ਼ ਦੀ ਡਾਇਰੈਕਟਲੀ ਸ਼ਰੇਆਮ, ਵੈਸੇ ਦੇਖੋ ਮੈਂ ਅੱਜ ਤਾਈਂ ਜ਼ਿੰਦਗੀ 'ਚ ਡਰਿਆ ਤਾਂ ਹੈ ਨਹੀਂ, ਸੱਚ ਨੂੰ ਸੱਚ ਕਹਿਣ ਤੇ ਗਲਤ ਨੂੰ ਕਹਿ ਦਿੰਦਾ ਕੋਈ ਫਰਕ ਨਹੀਂ ਪੈਂਦਾ, ਤੇ ਉਹਦੇ ਮੈਂ ਖਮਿਆਜੇ ਵੀ ਬਹੁਤ ਭੁਗਤਦਾ, ਬੜੇ ਲੰਮੇ ਟਾਈਮ ਖਮਿਆਜੇ ਭੁਗਤਦਾ। ਤੁਸੀਂ ਇੱਕ ਨਾ ਬੜੇ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਆ, ਗੁਰਸਿੱਖ ਆ, ਮੈਨੂੰ ਕੋਈ ਕਿਤੇ ਗਿਲਾ ਸ਼ਿਕਵਾ ਨਹੀਂ ਆਇਆ, ਮੈਨੂੰ ਹਰ ਮੋੜ ਤੇ ਪੰਜਵੇਂ ਚੌਥੇ ਤੇ ਐਡਲੇਟ 'ਚ ਮਿਲ ਜਾਂਦੇ ਆ, ਪਰ ਉਹਨਾਂ ਨੇ ਕਦੇ ਵੀ ਕੁਛ ਵਕਤ ਨਹੀਂ ਛੱਡਿਆ ਜਦੋਂ ਮੈਨੂੰ ਮੇਰੇ ਮਾਮਲੇ 'ਚ ਫੇਸਬੁੱਕ ਤੇ ਕਮੈਂਟ ਜਾਂ ਕਿਤੇ ਨਾ ਇਹ ਲਿਖਣ ਵੀ ਇਹ ਕਾਮਰੇਡ ਆ, ਬਹੁਤ ਘਟੀਆ, ਸਿੱਖੀ ਨੂੰ ਬਹੁਤ ਮਾੜਾ ਕਹਿ ਰਿਹਾ, ਉਹ ਇੱਕ ਪੂਰਾ ਸਰੂਪ ਦਾ ਨੌਜਵਾਨ ਆ, ਮੈਨੂੰ ਗਿਲਾ ਨਹੀਂ ਆਇਆ, ਮੈਨੂੰ ਲੋਕ ਕਟਿੰਗ ਭੇਜ ਦਿੰਦੇ ਆ, ਮੈਨੂੰ ਲੋਕ ਉਹਦੀਆਂ ਭੇਜ ਦਿੰਦੇ ਆ ਵੀ ਤੈਨੂੰ ਐਂ ਲਿਖ ਰਿਹਾ ਕਰ ਰਿਹਾ, ਮੈਂ ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਉਹਦੀ ਸੋਚ ਆ, ਉਹਨੂੰ ਲੱਗਦਾ ਤਾਂ ਹੋ ਸਕਦਾ ਮੈਂ ਉਹੋ ਜਿਹਾ ਹੋਊਂਗਾ, ਹੋਰ ਲੋਕਾਂ ਨੂੰ ਨਹੀਂ ਲੱਗਦਾ ਤਾਂ ਉਹਨਾਂ ਪਰ ਨਹੀਂ ਹੋਊਗਾ, ਕੋਈ ਫਰਕ ਨਹੀਂ ਪੈਂਦਾ ਮੈਨੂੰ, ਸਰਟੀਫਿਕੇਟ ਦੀ ਕੋਈ ਲੋੜ ਨਹੀਂ। ਪਰ ਕਿਉਂ ਲਿਖ ਰਿਹਾ ਉਹ ਬੰਦਾ ਪਿਛਲੇ 5-4 ਸਾਲਾਂ ਤੋਂ 10 ਸਾਲਾਂ ਤੋਂ ਮੈਨੂੰ? ਕਿਉਂਕਿ ਮੈਂ ਐਵੇਂ ਜੀ ਕਿ ਇੱਕ ਦਿਨ ਨਗਰ ਕੀਰਤਨ ਦੇ ਮਾਮਲੇ 'ਚ ਦੋ ਸ਼ਬਦ ਕਹਿਤੇ ਸੀ, ਤੇ ਮੇਰੇ ਉਹ ਸ਼ਬਦ ਜਿਹਨੇ ਪੂਰੇ ਸੁਣੇ ਸੀ ਉਹ ਤਾਂ ਕੋਈ ਵੀ ਅਸਹਿਮਤ ਨਹੀਂ ਸੀ। ਜਿਹਨੇ ਸਿਰਫ ਇਹ ਕਿਹਾ ਸੀਗਾ, ਸੁਣਿਆ ਸੁਣਾਈ ਗੱਲ ਸੀ ਵੀ ਮਿੰਟੂ ਬਰਾੜ ਉੱਥੇ ਨਗਰ ਕੀਰਤਨ ਨੂੰ ਨਿੰਦੀ ਜਾਂਦਾ ਸੀ, ਤਾਂ ਉਹਨੇ ਆਪਦੇ ਵਿਚਾਰ ਬਣਾ ਲਏ, ਠੀਕ ਆ। ਸੋ ਪਰ ਮੈਂ ਉਦੋਂ ਵੀ ਸਹੀ ਸੀ, ਉਦੋਂ ਵੀ ਕੋਈ ਗਲਤ ਗੱਲ ਨਹੀਂ ਕਹੀ ਸੀ, ਮੈਂ ਉਦੋਂ ਵੀ ਇੰਨਾ ਹੀ ਕਿਹਾ ਸੀ ਵੀ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਹੋਰਾਂ ਨੂੰ ਲੋਕਾਂ ਨੂੰ ਲਈ ਇਹੋ ਜਿਹਾ ਟਾਈਮ ਨਾ ਖੜਾ ਕਰੀਏ ਜਿਹਦੇ ਨਾਲ ਕਿ ਲੋਕ ਕਹਿਣ ਵੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਖਰਾਬ ਕਰਤੀ ਜਾਂ ਸਾਡੇ ਲਈ ਅੜਿੱਕੇ ਖੜੇ ਕਰਤੇ। ਹਾਂ, ਆਪਾਂ ਆਪਣੇ ਆਪ ਨੂੰ ਡਿਸਪਲੇ ਕਰਨਾ, ਤੇ ਆਪਾਂ ਸਰਕਾਰ ਆਪਾਂ ਨੂੰ ਇੱਕ ਦਿਨ ਦਿੰਦੀ ਆ, ਜਿਸ ਦਿਨ 26 ਜਨਵਰੀ ਵਾਲੇ ਦਿਨ ਇੱਥੇ ਆਸਟ੍ਰੇਲੀਆ ਦੇ ਵਿੱਚ, ਤੇ ਉਦਣ ਆਪਾਂ ਕਿੱਡੀ ਵੱਡੀ ਪਰੇਡ ਕੱਢ ਸਕਦੇ ਹਾਂ, ਕਿਉਂਕਿ ਸਰਕਾਰ ਉਸ ਦਿਨ ਹੋਰਾਂ ਧਰਮਾਂ ਲਈ ਹੋਰਾਂ ਕੌਮਾਂ ਲਈ ਵੀ ਸੜਕਾਂ ਖਾਲੀ ਕਰਾਉਂਦੀ ਆ, ਹੋਰਾਂ ਲਈ ਵੀ ਸਭ ਕੁਝ ਕਰਦੀ ਆ, ਤੇ ਆਪਾਂ ਉਹਦੇ ਦਿਖਾਈਏ ਫਿਰ ਵੀ ਸਿੱਖ ਕੌਮ ਦਾ ਜਾਹੋ ਜਹਾਲ ਕੀ ਆ, ਤੇ ਉਦਣ ਐ ਨਾ ਆਈਏ ਵੀ ਅਸੀਂ ਇੱਕ ਗੁਰੂ ਘਰ ਇੱਕ ਬੰਨੀਓ ਆਈਏ। ਜੇ ਇੱਕ ਗੁਰੂ ਘਰ ਉਹਦਾ ਅਰੇਂਜਮੈਂਟ ਕਰ ਰਿਹਾ ਨਾ, ਬਹੁਤ ਵਧੀਆ ਗੱਲ ਆ, ਉਹ ਸਿਰਦਰਦੀ ਸਾਰੀ ਉਹ ਲੈ ਰਹੀ ਆ, ਉਹ ਕਮੇਟੀ ਲੈ ਰਹੀ ਆ, ਤਾਂ ਦੂਜੇ ਗੁਰੂ ਘਰਾਂ ਦਾ ਵੀ ਫਰਜ਼ ਬਣਦਾ ਵੀ ਉਹ ਸਿੱਖ ਉਸ ਗੁਰੂ ਘਰ ਦੇ ਕੰਮ ਨਾਲ ਉਹ ਸਿੱਖਿਜ਼ਮ ਦਾ ਕੰਮ ਆ ਤੇ ਸਿੱਖੀ ਦਾ ਕੰਮ ਆ, ਤੇ ਉਹ ਵੀ ਖੁੱਲ੍ਹ ਕੇ ਆਉਣ, ਉੱਥੇ ਸਾਰੇ ਜਾਣੇ ਆਉਣ। ਮੈਂ ਇਸ ਚੀਜ਼ 'ਚ ਸਹਿਮਤ ਹਾਂ, ਪਰ ਮੈਂ ਇਸ ਚੀਜ਼ 'ਚ ਥੋੜ੍ਹਾ ਜਿਹਾ ਸੀ, ਮੇਰੇ ਮਨ 'ਚ ਮੈਂ ਕਹਿ ਸਕਦਾ ਸੀ, ਮੈਂ ਕਿਹਾ ਵੀ ਜੇ ਅਸੀਂ ਕਿਸੇ ਆਮ ਦਿਨ 'ਚ ਮੰਨ ਲਓ ਇੱਕ ਛੁੱਟੀ ਵਾਲਾ ਦੇਣਾ, ਤੇ ਉਸ ਦਿਨ ਦੇ ਵਿੱਚ ਅਸੀਂ ਕੁਛ ਕਰਾਂਗੇ, ਤਾਂ ਲੋਕ ਇਹ ਨਾ ਸਮਝਣ, ਹੋਰ ਕਮਿਊਨਿਟੀਆਂ ਇਹ ਨਾ ਸਮਝਣ ਵੀ ਭਾਈ ਇਹ ਸਾਡੀ ਕੌਮ ਤਾਂ ਇਹ ਸੜਕਾਂ ਦੇ ਉੱਤੇ ਇੰਨਾ ਕੁਛ ਕਰਕੇ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਰਹੀ ਆ, ਤਾਂ ਕੰਮ ਵੀ ਹੋ ਸਕਦਾ ਤੇ ਅਸੀਂ ਡਿਸਪਲੇ ਵੀ ਕਰ ਸਕਦੇ ਹਾਂ, ਤੇ ਕਿਉਂ ਨਾ ਉਹ 26 ਜਨਵਰੀ ਵਾਲੇ ਦਿਨ ਸਾਨੂੰ ਸਰਕਾਰ ਪੁੱਛਦੀ ਆ ਵੀ ਅੱਜ ਵਾਲੇ ਦਿਨ ਕਰੋ, ਤਾਂ ਕਿਉਂ ਨਾ ਅਸੀਂ ਉਸ ਦਿਨ ਕਰ ਲਈਏ, ਤਾਂ ਉਸ ਦਿਨ ਕਰਾਂਗੇ, ਸਰਕਾਰ ਆਪੇ ਸਾਰਾ ਕੁਛ ਅਰੇਂਜ ਕਰਕੇ ਦੇਊ। ਦੂਜਾ ਸਭ ਤੋਂ ਵੱਡੀ ਗੱਲ ਇਹ ਆ ਵੀ ਉਸ ਦਿਨ ਨਾ ਸਾਰਾ ਮੀਡੀਆ, ਸਾਰੀਆਂ ਕਮਿਊਨਿਟੀਆਂ ਤੇ ਜਿਹੜੀਆਂ ਇੱਕ ਇੰਟੈਲੀਜੈਂਸੀ ਹੁੰਦੀ ਆ ਉਹ ਵੀ ਦੇਖਦੀ ਆ ਵੀ ਕਿਹੜੀ ਕਮਿਊਨਿਟੀ ਦਾ ਕਿੰਨਾ ਕੁ ਬੋਲਬਾਲਾ, ਉਹ ਕਿਹੜੇ ਢੰਗ ਨਾਲ ਇੱਥੇ ਕੰਮ ਕਰ ਰਹੀ ਹੈ। ਜਦੋਂ ਜੇ ਮੰਨ ਲਓ 26 ਜਨਵਰੀ ਨੂੰ ਮੈਂ ਆਮ ਦੇਣਾ, ਕੋਈ 100 ਦਾ ਗਰੁੱਪ ਹੁੰਦਾ, ਕੋਈ 50 ਦਾ ਗਰੁੱਪ ਹੁੰਦਾ ਕਿਸੇ ਮਲਟੀਕਲਚਰ ਦਾ, ਤੇ ਜੇ ਸਾਡੇ ਸਿੱਖਾਂ ਦੀ ਅਸੀਂ ਗੱਲ ਕਰੀਏ ਤਾਂ ਸ਼ਹਿਰ ਬਾਈ ਸ਼ਹਿਰ ਐਡਲੇਡ ਦੀ ਵੀ ਜੇ ਗੱਲ ਕਰਾਂ ਤਾਂ ਮੈਂ ਗਰੰਟੀ ਕਰਦਾ ਵੀ 2-4 ਹਜ਼ਾਰ ਬੰਦਾ ਉਸ ਟਾਈਮ ਆਰਾਮ ਨਾਲ, 5 ਹਜ਼ਾਰ ਬੰਦਾ ਉਸ ਟਾਈਮ ਆ ਸਕਦਾ, ਠੀਕ ਆ। ਹੁਣ ਸਰਕਾਰ ਵੱਲੋਂ ਰੱਖੇ ਗਏ ਇੱਕ ਫੰਕਸ਼ਨ ਦੇ ਵਿੱਚ, ਜਿੱਥੋਂ ਦੀ ਉਹਨਾਂ ਨੇ ਉਹ ਪਰੇਡ ਰੂਟ ਵੀ ਬਣਾਉਂਦੇ ਆ, ਉਸ ਪਰੇਡ ਦੇ ਵਿੱਚ ਸਿੱਖਾਂ ਦਾ 5 ਹਜ਼ਾਰ ਦਾ ਗਰੁੱਪ ਆਪਦੇ ਜਾਹੋ ਜਹਾਲ 'ਚ ਰੰਗ ਬਿਰੰਗੀ ਆਪਦੀਆਂ ਜਿਹੜਾ ਸਾਡੇ ਰੰਗ ਆ ਸਿੱਖੀ ਦੇ ਉਹ ਲੈ ਕੇ ਉਹਨਾਂ ਦਾ ਪ੍ਰਦਰਸ਼ਨ ਕਰਦਾ ਹੋਇਆ ਜਾ ਰਿਹਾ, ਤੇ ਮੇਨ ਸਟ੍ਰੀਮ ਦੇ ਮੀਡੀਆ ਤੇ ਚੱਲੂਗਾ, ਮੇਨ ਸਾਰੇ ਭਾਈਚਾਰਿਆਂ 'ਚ ਦੁਨੀਆ ਨੂੰ ਪਤਾ ਲੱਗੂਗਾ ਵੀ ਦੇਖੋ ਜੀ ਕਿ ਕੌਮ ਵੀ ਆ ਜਿਹੜੀ ਇੰਨੀ ਚੜ੍ਹਦੀ ਕਲਾ ਦੇ ਵਿੱਚ ਆ, ਤਾਂ ਅਸੀਂ ਉਹ ਨਗਰ ਕੀਰਤਨ ਕਾਮਯਾਬ ਵਧੀਆ ਰਹੂਗਾ ਕਿ ਅਸੀਂ ਦੂਜੇ ਦਿਨ ਵਧੀਆ ਰਹੂਗਾ। ਮੈਂ ਇੰਨੀ ਕੁ ਗੱਲ ਉਦੋਂ ਕਹੀ ਸੀ, ਇੰਨੀ ਕੁ ਸਲਾਹ ਦਿੱਤੀ ਸੀ, ਪਰ ਅੱਜ ਮੈਂ ਉਸਦਾ ਖਮਿਆਜਾ ਪਿਛਲੇ 5-7 ਸਾਲਾਂ ਤੋਂ ਉਹਦਾ ਭੋਗ ਰਿਹਾ ਵੀ ਮੈਨੂੰ ਹਰ ਥਾਂ ਦੇ ਉੱਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਹ ਬਹੁਤ ਮਾੜਾ ਘਟੀਆ ਇਨਸਾਨ ਆ, ਪਰ ਚਲੋ ਇਹ ਵੱਖਰੀ ਗੱਲ ਆ ਵੀ ਇੱਕੋ ਹੀ ਨੌਜਵਾਨ ਨੂੰ ਲੱਗਦਾ, ਮੈਂ ਚਲੋ ਮੈਨੂੰ ਉਹਦੇ 'ਤੇ ਵੀ ਕੋਈ ਗਿਲਾ ਨਹੀਂ, ਵਾਹਿਗੁਰੂ ਮੈਂ ਤਾਂ ਉਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ ਤੇ ਵਾਹਿਗੁਰੂ ਉਹਨਾਂ ਨੂੰ ਇੰਨਾ ਕੁ ਬਲ ਬਖਸ਼ਣ ਵੀ ਉਹ ਸਿੱਖੀ ਨੂੰ ਇੰਨਾ ਕੁ ਫੈਲਾ ਦੇਣ, ਜਿਹੜੇ ਮੇਰੇ ਵਰਗੇ ਜੇ ਕੋਈ ਮਾੜੇ ਜਾਂ ਪਤਿਤ ਬੰਦੇ ਆ ਉਹਨਾਂ ਦੇ ਖਿਲਾਫ ਉਹ ਜ਼ਰੂਰ ਲੜਨ, ਤੇ ਉਹਨਾਂ ਨੂੰ ਸਿੱਖੀ ਪ੍ਰਤੀ ਬਹੁਤ ਵੱਡੀ ਸੋਝੀ ਆ ਤੇ ਸੋਝੀ ਹੋਰ ਸੋਝੀ ਦੇਣ, ਮੈਂ ਤਾਂ ਦੁਆਈ ਕਰਦਾ। ਪਰ ਹੁਣ ਅੱਜ ਦੇ ਮਸਲੇ 'ਚ ਵੀ ਮੈਂ ਅੱਜ ਕੁਦਰਤੀ ਗੱਲ 'ਚੋਂ ਗੱਲ ਆਈ, ਕੱਲ੍ਹ ਛੇੜ ਲਈ, ਜੇ ਅੱਜ ਮੈਂ ਹੁਣ ਕਹਿ ਦਿੰਦਾ ਵੀ ਦਰਬਾਰ ਸਾਹਿਬ 'ਚ ਆਤਿਸ਼ਬਾਜ਼ੀ ਨਹੀਂ ਹੋਣੀ ਚਾਹੀਦੀ, ਦਰਬਾਰ ਸਾਹਿਬ 'ਚ ਫੁੱਲਾਂ ਦਾ ਇੱਦੀ ਬੇਕਦਰੀ ਨਹੀਂ ਹੋਣੀ ਚਾਹੀਦੀ, ਇਹ ਗੱਲ ਗਲਤ ਨਹੀਂ ਹੈ, ਜਾਇਜ਼ ਆ। ਪਰ ਫਿਰ ਉਹ ਵਰਜਿਤ ਵਿਸ਼ਾ ਆ ਗਿਆ ਹੈ, ਇਹ ਵਰਜਿਤ ਵਿਸ਼ਾ ਆ ਗਿਆ, ਇਸ ਵਿਸ਼ੇ ਦੇ ਉੱਤੇ ਅਸੀਂ ਜਦੋਂ ਇੱਦਾਂ ਬੋਲਦੇ ਹਾਂ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਮੈਂ ਇੰਨਾ ਕੁ ਜ਼ਰੂਰ, ਅਸੀਂ ਜੇ ਧਰਮ ਨੂੰ, ਜਿਹੜੇ ਨਿੰਦਣ ਵਾਲੇ ਲੋਕ ਆ ਨਾ, ਜਿਹੜੇ ਧਰਮ ਨੂੰ ਭੰਡਣ ਵਾਲੇ ਲੋਕ, ਉਹ ਕਿਉਂ ਭੰਡ ਲੈਂਦੇ ਆ ਜਾਂ ਕਿਉਂ ਭੰਡ ਸਕਦੇ ਆ, ਉਹਨਾਂ ਕੋਲ ਕਿੱਥੇ ਲੂਪ ਹੋਲ ਆ ਜਿੱਥੇ ਉਹ ਭੰਡ ਸਕਦੇ ਆ? ਲੂਪ ਹੋਲ ਉਹਨਾਂ ਕੋਲ ਸਭ ਤੋਂ ਵੱਡਾ ਪਤਾ ਕੀ ਆ? ਸਭ ਤੋਂ ਵੱਡਾ ਲੂਪ ਹੋਲ ਉਹਨਾਂ ਕੋਲ ਆ ਵੀ ਭਾਈ ਜਿਹੜਾ ਧਰਮ ਦੇ ਨਾਂ ਦੇ ਉੱਤੇ ਜਿਹੜਾ ਪੈਸਾ ਜਾਂ ਪੁਜਾਰੀਵਾਦ ਦੇ ਨਾਂ ਉੱਤੇ ਸਿਆਉਣਾ ਚੜ੍ਹਾਉਣ ਤੇ ਜਾਂ ਵੱਡੇ ਵੱਡੇ ਜਿਹੜੀਆਂ ਚੀਜ਼ਾਂ ਉਹਨਾਂ ਤੇ ਬਰਬਾਦ ਕੀਤਾ ਜਾਂਦਾ ਤੇ ਇਨਸਾਨ ਜਿਹੜਾ ਭੁੱਖਾ ਸੌਂ ਰਿਹਾ, ਇਹ ਇੱਕ ਲੂਪ ਹੋਲ ਆ, ਠੀਕ ਆ। ਹੁਣ ਜੇ ਇਹਦਾ ਦੂਜਾ ਪੱਖ ਦੇਖੀਏ, ਦੂਜੇ ਪੱਖ ਦੇ ਵਿੱਚ ਸਾਡੇ ਗੁਰੂ ਘਰਾਂ 'ਚ ਜੋ ਲੰਗਰ ਚੱਲ ਰਹੇ ਆ, ਉਹ ਲੰਗਰਾਂ 'ਚ ਕਿਤੇ ਕਿਸੇ ਨੇ ਇਹ ਕਿਹਾ ਵੀ ਤੁਸੀਂ ਭੁੱਖਾ ਸੌਂ ਆਓ, ਛਕੋ, ਤੁਹਾਨੂੰ ਸਰਲੀ ਖੁੱਲੇ ਆ, ਕੋਈ ਪ੍ਰੋਬਲਮ ਨਹੀਂ? ਪਰ ਉਹਨਾਂ ਦੇ ਨਾਲ ਨਾਲ ਅਸੀਂ ਦੇਖਿਆ ਵੀ ਰੋਜ਼ ਅਸੀਂ ਖਬਰ ਆਉਂਦੀ ਹੈ, ਇੱਕ ਆਮ ਆਉਂਦੀ ਹੁੰਦੀ ਹੈ ਖਬਰ 1-2 ਸਾਲਾਂ ਕਾ ਵੀ ਬੰਬੇ ਤੋਂ ਇੱਕ ਬੀਬੀ ਸ਼ਰਧਾਵਾਨ, ਬਹੁਤ ਸ਼ਰਧਾਵਾਨ ਆ ਬੀਬੀ ਦਰਬਾਰ ਸਾਹਿਬ ਦੀ, ਤੇ ਉਹਨਾਂ ਨੇ ਜੀ ਪਤਾ ਨਹੀਂ 1 ਕਰੋੜ ਦਾ ਚੰਦੋਆ ਸਾਹਿਬ ਚੜਾਇਆ, ਠੀਕ ਆ। ਇੱਦਾਂ ਆਮ ਹੀ ਗੱਲਾਂ ਆਉਂਦੀਆਂ, ਇਹਨਾਂ ਗੱਲਾਂ ਦੇ ਉੱਤੇ ਫਿਰ ਸਾਨੂੰ ਸੋਚਣ ਤੇ ਮਜਬੂਰ ਹੋਣਾ ਪੈਂਦਾ ਵੀ ਅਸੀਂ ਯਾਰ ਇਹ ਨੀ ਸੁਣਿਆ ਵੀ ਉਸ ਬੀਬੀ ਜੀ ਨੇ ਕਿਤੇ ਕਿੰਨੇ ਜਿਵੇਂ ਹੁਣ ਬਿਲ ਗੇਟਸ ਆ ਉਹਨੇ ਕਿੱਡੇ ਰਿਸਰਚ ਸੈਂਟਰ ਖੋਲਤੇ ਕੈਂਸਰ ਦੇ ਉਹਨੇ ਉਹਦੀ 99% ਜਿਹੜੀ ਪ੍ਰੋਪਰਟੀ ਆ ਉਹਨੇ ਇਹਨਾਂ ਚੀਜ਼ਾਂ ਤੇ ਲਾਤੀ ਆ ਵੀ ਮੇਰੇ ਕੋਲ ਜਿੰਨੀ ਲੋੜ ਆ ਮੇਰੇ ਕੋਲ ਹੈਗਾ ਮੈਂ ਇਹ ਚੀਜ਼ਾਂ ਤੇ ਲਾਉਣਾ ਉਹ ਜਿੱਥੇ ਜਿੱਥੇ ਹੁੰਦਾ ਜਾਂ ਹੁਣ ਮੰਨ ਲਓ ਖਾਲਸਾ ਏਡ ਆ ਉਹਨਾਂ ਨੂੰ ਪੈਸੇ ਦਿੰਦੇ ਆ ਲੋਕ ਤਾਂ ਉਹ ਕਿੱਥੇ ਕਿੱਥੇ ਜਾਂਦੀ ਆ ਕੀ ਕੁਛ ਕਰਦੀ ਆ ਉਹ ਚੀਜ਼ਾਂ ਅਸੀਂ ਉਹਨਾਂ ਲੋਕਾਂ ਤੋਂ ਨੀ ਸੁਣੀਆਂ ਜਿਹੜੇ ਲੋਕਾਂ ਤੋਂ ਅਸੀਂ ਇਹ ਸੁਣਦੇ ਹਾਂ ਵੀ ਉਹਨਾਂ ਨੇ ਇਹ ਚੜਾਇਆ ਇਹ ਜਿਹੀਆਂ ਗੱਲਾਂ ਮੈਂ ਨੀ ਆਹਦਾ ਵੀ ਨਾ ਚੜਾਓ ਅਗਲੇ ਦੀ ਸ਼ਰਧਾ ਸ਼ਰਧਾ ਮੂਹਰੇ ਹਰ ਚੀਜ਼ ਛੋਟੀ ਆ ਹਰ ਚੀਜ਼ ਨਿੱਕੀ ਆ ਜਿੱਥੇ ਵਿਸ਼ਵਾਸ ਤੇ ਸ਼ਰਧਾ ਆ ਗਈ ਨਾ ਕੋਈ ਚੀਜ਼ ਵੀ ਉੱਥੇ ਕੰਮ ਨੀ ਕਰਦੀ ਉਹਨਾਂ ਨੂੰ ਉਹ ਚੰਗਾ ਲੱਗਦਾ ਪਰ ਉਹਨਾਂ ਨੂੰ ਨਾਲ ਨਾਲ ਪੈਰਲਰ ਇਹ ਜਿਹੀਆਂ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਕਿ ਜਿਹੜੇ ਧਰਮ ਦੇ ਨਿੰਦਕ ਆ ਉਹਨਾਂ ਦੇ ਮੂੰਹ ਤੇ ਚਪੇੜ ਵੱਜ ਸਕੇ ਉਹ ਨਿੰਦਿਆ ਵਾਲੇ ਪਾਸੇ ਨਾ ਜਾਣ ਉਹਨਾਂ ਨੂੰ ਲੱਗੇ ਵੀ ਇਹ ਠੀਕ ਆ ਹੁਣ ਦਰਬਾਰ ਸਾਹਿਬ ਦੇ ਜਿਹੜੇ ਸਾਰੇ ਕੰਮ ਦੇ ਵਿੱਚ ਆਪਾਂ ਇਹਦੇ ਅਲਟਰਨੇਟਿਵ ਖੋਜ ਸਕਦੇ ਹਾਂ ਆਪਾਂ ਇਹਨੂੰ ਮਿਨੀਮਾਈਜ਼ ਕਰ ਸਕਦੇ ਹਾਂ ਵੀ ਅਸੀਂ ਇਹਨੂੰ ਕਿਵੇਂ ਪ੍ਰਦੂਸ਼ਣ ਕੰਟਰੋਲ ਕਰੀਏ ਕਿਵੇਂ ਕੁਦਰਤ ਦਾ ਘੱਟ ਤੋਂ ਘੱਟ ਨੁਕਸਾਨ ਉਹ ਕਰੀਏ ਤੇ ਕਿਵੇਂ ਉਹਨੂੰ ਸੁੰਦਰਤਾ ਨੂੰ ਵੀ ਕਰੀਏ ਤੇ ਕਿਵੇਂ ਉਹਨੂੰ ਮਨਾ ਵੀ ਲਈਏ ਇਹ ਕੋਈ ਵੱਡੀ ਚੀਜ਼ ਨਹੀਂ ਹੈ ਇਹ ਇਹਨਾਂ ਦੇ ਤੋੜ ਨਿਕਲ ਸਕਦੇ ਆ ਹੁਣ ਦੂਜੇ ਪਾਸੇ ਇੱਕ ਹੋਰ ਆ ਜਾਂਦੀ ਆ ਜਿਹੜੇ ਫਜ਼ੂਲ ਖਰਚਿਆਂ ਦੀ ਗੱਲ ਤੇ ਮੈਂ ਉਸ ਇਸ ਟਾਈਮ ਉਸ ਤਲਵਾਰ ਤੇ ਖੜਾ ਮੈਂ ਖੁਦ ਨਾ ਅਮਰਦੀਪ ਜੇ ਤੁਸੀਂ ਕਹੋਗੇ ਮੇਰੇ ਲਈ ਆ ਸਮਾਂ ਖੁਸ਼ੀ ਦਾ ਵੀ ਆ ਵੀ ਮੈਂ ਆਪਣਾ ਬੱਚਾ ਵਿਆਹੁਣ ਜਾ ਰਿਹਾ ਪਰ ਮੇਰੇ ਲਈ ਇੱਕ ਮੈਂ ਤਲਵਾਰ ਦੇ ਉੱਤੇ ਚੱਲ ਰਿਹਾ ਜੇ ਮੈਂ ਬੋਲਦਾ ਜਾਂ ਮੈਂ ਕੁਛ ਕਹਿਣਾ ਤਾਂ ਮੈਨੂੰ ਉਹ ਜਿਹਾ ਹੋਣਾ ਵੀ ਪੈਣਾ ਠੀਕ ਹੈ ਨਾ ਮੈਨੂੰ ਉਹ ਜਿਹਾ ਵਰਤਾਰਾ ਕਰਕੇ ਦਿਖਾਉਣਾ ਪੈਣਾ ਪਰ ਮੈਂ ਹੁਣ ਇਸ ਟਾਈਮ ਉਹ ਤਲਵਾਰ ਉੱਤੇ ਤੁਰ ਰਿਹਾ ਅਗਲੇ ਨੈਕਸਟ 5-6 ਮਹੀਨੇ ਤੁਰੂੰਗਾ ਵੀ ਮੈਂ ਇਹਨੂੰ ਸੱਪ ਨੂੰ ਵੀ ਮਾਰਨਾ ਤੇ ਮੈਂ ਸੋਟੀ ਨੂੰ ਵੀ ਬਚਾਉਣਾ ਫਿਲਹਾਲ ਤਾਂ ਮੈਂ ਨਾ ਸੱਪ ਮਾਰ ਸਕ ਰਿਹਾ ਤੇ ਨਾ ਮੇਰੇ ਤੋਂ ਸੋਟੀ ਬਚ ਰਹੀ ਹੈ ਠੀਕ ਆ ਫਿਲਹਾਲ ਮੇਰੀ ਇਹ ਪੋਜੀਸ਼ਨ ਆ ਮੈਂ ਕਲੀਅਰ ਕੱਟ ਬੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੱਚ ਕਹਿਣ ਤੇ ਮੈਨੂੰ ਕਿਤੇ ਨਾ ਇਸ ਚੀਜ਼ ਦਾ ਐਂ ਆਉਂਦਾ ਵੀ ਇਹਦੀ ਨਿੱਜਤਾ ਇਹ ਮੇਰੀਆਂ ਨਿੱਜਤਾ ਹੋਣਗੀਆਂ ਪਰ ਜੇ ਕਿਸੇ ਇਸ ਨਿੱਜਤਾ ਚੋਂ ਕਿਸੇ ਬੰਦੇ ਦਾ ਕੋਈ ਫਾਇਦਾ ਹੁੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਅੱਜ ਮੈਂ ਬੱਚੇ ਦਾ ਵਿਆਹ ਕਰਨਾ ਮੈਂ ਬੱਚੇ ਦਾ ਵਿਆਹ ਦੋ ਤਰੀਕਿਆਂ ਨਾਲ ਕਰ ਸਕਦਾ ਇੱਕ ਤਾਂ ਇਹ ਆ ਵੀ ਮੈਂ ਜਾਵਾਂ ਬੇ ਮਤਲਬ ਦੇ ਸਾਰੇ ਝੰਝਟ ਛੱਡ ਕੇ ਚੁੱਪ ਕਰਕੇ ਇੱਕ ਦਿਨ ਅਸੀਂ ਦੋਨੇ ਪਰਿਵਾਰ ਇਕੱਠੇ ਹੋਈਏ ਦਰਬਾਰ ਸਾਹਿਬ ਕਿਤੇ ਵੀ ਅਸੀਂ ਚੰਗੇ ਤੋਂ ਚੰਗੀ ਜਗ੍ਹਾ ਚੁਣ ਸਕਦੇ ਹਾਂ ਉੱਥੇ ਜਾ ਕੇ ਜਿਹੜੀ ਆਪਦੀ ਕਮਿਟਮੈਂਟ ਆ ਜੋ ਆਨੰਦ ਕਾਰਜ ਦੀ ਉਹ ਨਿਭਾਈਏ ਤੇ ਆਪੋ ਆਪਦੇ ਜਿਹੜੇ ਘਰਾਂ ਨੂੰ ਆ ਜਾਈਏ ਇੱਕ ਤਾਂ ਇਹ ਆ ਜਿਹੜਾ ਬੈਸਟ ਵੇ ਠੀਕ ਆ ਦੂਜਾ ਇਹ ਆ ਵੀ ਜੋ ਰਿਸ਼ਤੇ ਨਾਤੇ ਜੋ ਮੇਰੇ ਭੈਣ ਭਰਾ ਤੀਜੇ ਉਹ ਸਾਰੇ ਖੁਸ਼ੀਆਂ ਮਨਾਉਣੀਆਂ ਚਾਹੁੰਦੇ ਆ ਮੇਰੀ ਖੁਸ਼ੀ 'ਚ ਤੇ ਉਹ ਚਾਹੁੰਦੇ ਆ ਵੀ ਅਸੀਂ ਆਈਏ ਅਸੀਂ ਇਕੱਠੇ ਹੋਈਏ ਅਸੀਂ ਖੁਸ਼ੀ ਮਨਾਈਏ ਹੁਣ ਜੇ ਉਹ ਇਕੱਠੇ ਹੁੰਦੇ ਆ ਮੇਰਾ ਸਰਕਲ ਆ ਮੇਰਾ ਸਰਕਲ 4,000-5,000 ਬੰਦਾ ਆ ਸਕਦਾ ਤਾਂ ਉਹ ਇਕੱਠੇ ਹੁੰਦੇ ਆ ਤਾਂ ਕੀ ਮੈਂ ਉਹਨਾਂ ਨੂੰ ਰੋਟੀ ਚਾਹ ਪਾਣੀ ਨਾ ਖਵਾਊਂਗਾ ਕੀ ਮੈਂ ਉਹਨਾਂ ਨੂੰ ਬੈਠਣ ਲਈ ਚੰਗਾ ਥਾਂ ਨਾ ਦੇਊਂਗਾ ਕੀ ਮੈਂ ਉਹਨਾਂ ਦੇ ਆਉਣ ਲਈ ਰੈੱਡ ਕਾਰਪੇਟ ਨਾ ਵਿਛਾਊਂਗਾ ਕੀ ਮੈਂ ਦੇਖੋ ਇਹ ਗੱਲਾਂ ਜੇ ਉੱਥੇ ਠੰਡ ਰੁੱਤ ਮੁਤਾਬਕ ਕੀ ਮੈਂ ਉੱਥੇ ਇੰਤਜ਼ਾਮ ਨਾ ਕਰੂੰਗਾ ਕੀ ਮੈਂ ਉਹਨਾਂ ਨੂੰ ਇਹ ਕਹਿ ਦੂੰਗਾ ਵੀ ਆਓ ਜੀ ਤੇ ਲੰਗਰ ਛਕੋ ਤੇ ਥੱਲੇ ਪੱਟੀਆਂ ਤੇ ਬੈਠੋ ਚਾਹੇ ਤੁਸੀਂ ਮੇਰੀ ਖੁਸ਼ੀ ਮਨਾਉਣਾ ਤੇ ਮੁੜ ਜਾਓ ਹੁਣ ਇਹ ਇਹ ਇੱਕ ਬਹੁਤ ਵੱਡਾ ਚੈਲੇਂਜ ਆ ਬਹੁਤ ਵੱਡਾ ਚੈਲੇਂਜ ਆ ਨੰਬਰ ਇੱਕ ਤਾਂ ਨੰਬਰ ਦੋ ਇਹ ਆ ਗਿਆ ਵੀ ਅਸੀਂ ਇਸ ਦੁਨੀਆਂ ਦੇ ਵਿੱਚ ਪਰਿਵਾਰਕ ਯੂਨਿਟਾਂ ਦੇ ਰੂਪ ਚ ਜ਼ਰੂਰ ਰਹਿੰਦੇ ਹਾਂ ਵਿਚਰਦੇ ਹਾਂ ਵੀ ਇੱਕ ਦਾਦਾ ਦਾਦੀ ਮਾਂ ਪਿਓ ਬੱਚੇ ਭੈਣ ਭਰਾ ਭੂਆ ਫੁੱਫੜ ਇੱਕ ਯੂਨਿਟਾਂ ਦੇ ਰੂਪ ਚ ਜਿਉਂਦੇ ਹਾਂ ਪਰ ਐਂਡ ਆਫ ਦੀ ਡੇ ਅਸੀਂ ਇਹ ਨਾ ਭੁੱਲੀਏ ਅਸੀਂ ਇੰਡੀਵਿਜੁਅਲ ਹਾਂ ਸਾਰੇ ਇਕੱਲੇ ਇਕੱਲੇ ਆਏ ਹਾਂ ਜਾਣਾ ਠੀਕ ਆ ਨਾ ਕੋਈ ਕਿਸੇ ਦੀ ਆਈ ਆਇਆ ਨਾ ਕਿਸੇ ਦੀ ਕੋਈ ਜਾਈ ਗਿਆ ਠੀਕ ਆ ਨਾ
ਸੋ ਇਹੀ ਗੱਲ ਨਿੱਜਤਾ ਦੀ ਜਿਹੜੀ ਅਸੀਂ ਗੱਲ ਕਰ ਰਹੇ ਸੀ ਇਹੀ ਗੱਲ ਹੈ ਬ੍ਰਦਰ ਸਾਹਿਬ ਕਿ ਬਿਲਕੁਲ ਅਸੀਂ ਸਾਰੇ ਅਸਲ ਦੇ ਵਿੱਚ ਇਕੱਲੇ ਇਕੱਲੇ ਹੀ ਆਏ ਹਾਂ ਔਰ ਇਸੇ ਤਰ੍ਹਾਂ ਇਕੱਲੇ ਇਕੱਲੇ ਹੀ ਜਾਣਾ ਇਸ ਜਹਾਨ ਤੋਂ ਹਨਾ ਤੇ ਜਿਹੜੀਆਂ ਸਾਡੀਆਂ ਜੀ ਜੀ ਜੀ
ਇਸ ਨਿੱਜਤਾ ਦੇ ਵਿੱਚ ਅਮਰਦੀਪ ਹੁਣ ਜੇ ਗੱਲ ਕਰੀਏ ਤਾਂ ਬੇਟਾ ਜਾਂ ਬੇਟੀ ਆ ਉਹਨਾਂ ਦਾ ਵਿਆਹ ਉਹਨਾਂ ਦੀ ਉਮਰ ਮੁਤਾਬਕ ਉਹਨਾਂ ਦੇ ਚਾਅ ਤੇ ਇੱਕ ਇਸ ਦੁਨੀਆਂ ਦੇ ਵਿੱਚ ਜੇ ਅਸੀਂ ਆ ਕੇ ਤੇ ਇਕੱਲੀ ਟੈਨਸ਼ਨ ਲਈਏ ਟੈਨਸ਼ਨ ਚ ਰਹੀਏ ਜਾਂ ਬਾਹਲੇ ਸਿਆਣੇਪਨ ਦੇ ਵਿੱਚ ਅਸੀਂ ਇੱਕ ਵੀ ਖੁਸ਼ੀ ਨਾ ਮਨਾਈਏ ਖੁਸ਼ੀ ਨਾ ਮਨਾ ਸਕੀਏ ਤੇ ਕੀ ਮੈਂ ਜੇ ਹੁਣ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਕਹਾਂ ਵੀ ਨਹੀਂ ਇਹ ਚੀਜ਼ਾਂ ਸਭ ਗਲਤ ਆ ਇਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਕਰਨਾ ਆਪਾਂ ਸਾਦਗੀ ਨਾਲ ਬਸ ਇੰਨਾ ਹੀ ਕਰਨਾ ਤੇ ਉਹ ਬੱਚੇ ਹੋ ਸਕਦਾ ਮੇਰਾ ਮੂੰਹ ਮਰਾਜਾ ਰੱਖਦੇ ਹੋਏ ਮੇਰੀ ਇੱਜ਼ਤ ਰੱਖਦੇ ਹੋਏ ਵੀ ਚੱਲ ਸਾਡੇ ਬਾਪ ਨੇ ਕਿਹਾ ਤੇ ਜਾਂ ਤਾਂ ਉਹ ਮੰਨਣਗੇ ਮੰਨ ਲੈਣਗੇ ਜੇ ਉਹ ਮੰਨਣਗੇ ਤਾਂ ਉਹ ਆਪਦੀਆਂ ਸਦਰਾਂ ਨੂੰ ਦੱਬਣਗੇ ਠੀਕ ਹੈ
ਜੀ
ਜੇ ਉਹ ਨਹੀਂ ਮੰਨਦੇ ਤਾਂ ਉਹ ਬਾਗੀ ਹੋਣਗੇ ਹੁਣ ਮੈਨੂੰ ਦੱਸੋ ਵੀ ਉਹ ਗੱਲ ਆ ਜਾਂਦੀ ਹੈ ਮੈਨੂੰ ਨਾ ਇੱਕ ਬੜੀ ਹਾਸੀ ਵਾਲੀ ਇੱਥੇ ਗੱਲ ਚੇਤੇ ਆ ਜਾਂਦੀ ਹੈ, ਮੈਨੂੰ ਲੱਗਦਾ ਮੈਂ ਪਹਿਲਾਂ ਵੀ ਸੁਣਾਈ ਹੋਣੀ ਆ। ਸਾਡੇ ਨਾ ਇੱਕ ਮੰਡੀ ਦੇ ਵਿੱਚ ਇੱਕ ਮੁੰਡਾ ਸੀ ਤੇ ਉਹਨੂੰ ਥੋੜੀ ਜਿਹੀ ਹੱਕ ਵੀ ਪੈਂਦੀ ਸੀ, ਤੇ ਉਹਨਾਂ ਨੇ ਨਾ ਸਾਰੇ ਯਾਰਾਂ ਦੋਸਤਾਂ ਨੇ ਸਕੀਮ ਬਣਾ ਲਈ ਸ਼ਾਮ ਨੂੰ ਕਿਤੇ ਵੀ ਚੱਲੋ ਜੀ, ਬਾਣੀਆਂ ਦਾ ਮੁੰਡਾ ਸੀ, ਚੱਲੋ ਜੀ ਆਪਾਂ ਨਾ ਵੈਸ਼ਨੂੰ ਦੇਵੀ ਚੱਲਦੇ ਹਾਂ ਜਾਂ ਮਾਤਾ ਦੇ ਚੱਲਦੇ ਹਾਂ। ਇਹੀ ਹੁੰਦਾ ਛੋਟੀਆਂ ਮੰਡੀਆਂ 'ਚ, ਸੋ ਆਮ ਦੁਕਾਨਦਾਰਾਂ ਦੀ ਇੰਨੀ ਗਰੀਬ ਜੀ ਹੁੰਦੀ ਹੈ ਵਿਚਾਰਿਆਂ ਦੀ, ਮਾਤਾ ਦੇ ਜਾਣ ਦੀ, ਨੈਣਾ ਦੇਵੀ ਦੀ ਚੜ੍ਹਾਈ ਉਹਨਾਂ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਉਹੀ ਜਾਣਦਾ ਉਹਨਾਂ ਦਾ ਹੁੰਦਾ। ਤੇ ਉਹਨਾਂ ਨੇ ਸਕੀਮ ਬਣਾ ਲਈ ਚਾਰਾਂ ਪੰਜਾਂ ਦੋਸਤਾਂ ਨੇ, ਕਹਿੰਦੇ ਵੀ ਆਪਾਂ ਜਾਣਾਂਗਾ ਸਵੇਰੇ ਮਾਤਾ ਦੇ ਤੇ 10 ਜਾਂ 11 ਵਜੇ ਜਿਹੜੀ ਬੱਸ ਜਾਂਦੀ ਹੈ ਉਹਦੇ 'ਤੇ ਚੱਲਾਂਗੇ
ਜੀ।
ਤੇ ਉਹ ਸਾਰੀ ਸਕੀਮ ਦੇ ਤਹਿਤ ਇਹ ਮੁੰਡਾ ਵੀ ਜਿਹੜਾ ਸੀ, ਇਹ ਮੁੰਡੇ ਦਾ ਚਲੋ ਮੈਂ ਨਾਂ ਤਾਂ ਨਹੀਂ ਲਊਂਗਾ ਪਰ ਸਾਡੇ ਏਰੀਏ ਦੇ ਜਿਹੜੇ ਸੁਣਦੇ ਆ ਲਿਸਨਰ ਉਹਨਾਂ ਨੂੰ ਪਤਾ ਹੀ ਆ ਕੌਣ ਸੀ, ਤਾਂ ਉਹ ਮੁੰਡੇ ਦੇ ਥੋੜੀ ਜਿਹੀ ਹੱਕ ਪੈਂਦੀ ਸੀ। ਤਾਂ ਉਹ ਮੁੰਡੇ ਨੇ ਕਹਿੰਦਾ ਵੀ ਅਸਲ 'ਚ ਨਾ ਉਹ ਵੀ ਮੇਰਾ ਜਿਹੜੀ ਉਹਦੀ ਦੁਕਾਨ ਸੀ ਵੀ ਮੈਂ ਦੁਕਾਨ ਤੜਕੇ ਖੋਲ ਲੈਣਾ 8 ਵਜੇ ਤੇ ਉਦੋਂ ਬਾਅਦ ਮੇਰਾ ਡੈਡੀ ਆ ਜਿਹੜਾ ਉਹ 11 ਕੁ ਵਜੇ ਦੁਕਾਨ ਤੇ ਆ ਜਾਂਦੇ ਆ, ਤੇ ਜਦੋਂ ਡੈਡੀ ਆ ਗਏ ਦੁਕਾਨ ਤੇ ਉਦੋਂ ਆਪਾਂ ਚੱਲ ਵੜਾਂਗੇ, ਮੈਂ ਇੰਨਾ ਕੰਮ ਕਰੂੰਗਾ ਵੀ ਮੈਂ ਤੜਕੇ ਬੈਗ ਆਪਦਾ ਤੜਕੇ ਤਿਆਰ ਕਰ ਲਿਆਉਂਗਾ ਤੇ ਮੈਂ ਬੈਗ ਉੱਥੇ ਦੁਕਾਨ ਤੇ ਰੱਖ ਲਊਂਗਾ, ਤੁਸੀਂ ਆ ਜਾਓ ਉੱਥੇ ਤੇ ਉੱਥੋਂ ਆਪਾਂ ਗਾਂ ਨੂੰ ਜਿੱਧਰ ਜਾਣਾ ਉੱਧਰ ਨੂੰ ਚਲੇ ਜਾਵਾਂਗੇ। ਚਲੋ ਜੀ, ਇਹ ਮੁੰਡੇ ਖੁੰਡਿਆਂ ਦੀ ਆਪਦੀ ਸੋਚ ਬਣ ਗਈ, ਉਹਨੇ ਆਪਣੇ ਪਿਓ ਨੂੰ ਕੋਈ ਕਿਸੇ ਨੂੰ ਘਰੇ ਕੋਈ ਪਤਾ ਨਹੀਂ, ਉਹਨੇ ਆਪਦਾ ਬੈਗ ਤਿਆਰ ਕੀਤਾ ਆ ਗਿਆ ਦੁਕਾਨ ਤੇ ਰੂਟੀਨ ਮੁਤਾਬਕ, ਬਾਪ ਵੀ 11 ਵਜੇ ਦੁਕਾਨ ਤੇ ਆ ਗਿਆ ਤੇ ਉਹ ਮੁੰਡਾ ਫਿਰ ਕਹਿੰਦਾ ਗਾ ਜਦੋਂ ਉਹਨੇ ਦੇਖ ਲਿਆ ਵੀ ਨੌਜਵਾਨਾਂ ਨੇ ਦੂਰੋਂ ਆ ਕੇ ਇਸ਼ਾਰਾ ਕਰਿਆ ਵੀ ਆ ਜਾ ਚੱਲੀਏ, ਤੇ ਮੁੰਡਾ ਕੀ ਕਰਦਾ ਗਾ, ਮੁੰਡਾ ਆਪਦੇ ਬਾਪ ਨੂੰ ਕਹਿੰਦਾ ਬਾਪੂ ਜਾਂ ਪਾਪਾ ਡੈਡੀ ਜੋ ਵੀ ਮੈਂ ਵੈਸ਼ਨੂ ਦੇਵੀ ਜਾਇਆ ਵਾ। ਮੁੰਡੇ ਨੇ ਸਿਰਫ ਇੰਨੇ ਸ਼ਬਦ ਕਹੇ ਤੇ ਗਾਂ ਹੁਣ ਜਿਹੜਾ ਟਿਪੀਕਲ ਬਾਪ ਆਮ ਜਿੰਨੇ ਕੁ ਮਿਡਲ ਫੈਮਿਲੀ ਦਾ ਬਾਪ ਹੁੰਦਾ, ਪੜ੍ਹਿਆ ਜਿੰਨੀ ਕੁ ਪੜ੍ਹਾਈ ਲਿਖਾਈ ਨੇ, ਉਹ ਮੁਰਿਆ ਦਾ ਬਹਿ ਜਾ ਟਿੱਕੇ ਸਾਲਾ ਕਿੱਥੇ ਜਾਣ ਦਾ। ਉਹਨੇ ਉਹ ਬਾਪ ਨੇ ਆਹ ਮੂਹਰੋਂ ਡਾਇਲੋਗ ਬੋਲਤਾ, ਇਹ ਜਾਊਗਾ ਵੈਸ਼ਨੂ ਦੇਵੀ। ਉਹਨੇ ਇੰਨੀ ਕੁ ਸ਼ਬਦ ਜੋ ਕਹੇ ਤੇ ਉਹ ਮੂਹਰੋਂ ਮੁੰਡੇ ਦੇ ਹੱਕ ਜੀ ਪੈਂਦੀ ਸੀ, ਉਹਨੇ ਕਾਊਂਟਰ ਚੋਂ ਝੋਲਾ ਚੱਕਿਆ ਆਪਦਾ ਬੈਗ ਕੱਢਿਆ, ਹੌਲੀ ਹੌਲੀ ਕੱਢ ਕੇ ਮੋਢੇ ਤੇ ਟੰਗਿਆ, ਕਹਿੰਦਾ ਆਹ ਦੇਖ ਲਓ, ਕਈ ਬੰਦੇ ਨੂੰ ਆਪਦੀ ਇੱਜ਼ਤ ਵੀ ਨਹੀਂ ਕਰਾਉਣੀ ਆਉਂਦੀ, ਕਹਿੰਦਾ ਲੈ ਹੁਣ ਰੋਕ ਲੈ ਜਾਂਦਾ। ਸੋ ਕਹਿੰਦਾ ਮੇਰਾ ਭਾਵ ਆ ਵੀ ਇੱਥੇ ਮੈਂ ਆਪਦੀ ਦੱਸ ਰਿਹਾ ਵੀ ਮੈਂ ਜੇ ਹੁਣ ਰੋਕੂਗਾ ਜਵਾਕਾਂ ਨੂੰ ਤਾਂ ਉਹੀ ਗੱਲ ਹੀ ਆਊਗੀ ਨਾ ਅਸਲ 'ਚ, ਤਾਂ ਠੀਕ ਆ ਵੀ ਇਹ ਡਿਪੈਂਡ ਕਰਦਾ ਵੀ ਮੇਰਾ ਬੇਟਾ ਕਹੂਗਾ ਕਿ ਨਹੀਂ ਕਹੂਗਾ, ਇਹ ਡਿਪੈਂਡ ਕਰਦਾ ਜਾਂ ਤੁਹਾਡਾ ਕਹੂਗਾ, ਪਰ ਅਸਲ ਤਾਂ ਦੋ ਹੀ ਰਾਹ ਨਾ। ਹੁਣ ਇਸ ਚਿੱਤੀ ਚੋਂ ਤੁਸੀਂ ਕਿਵੇਂ ਨਿਕਲੋਗੇ? ਹੁਣ ਮੈਂ ਇਹੀ ਚੀਜ਼ਾਂ ਸੋਚ ਰਿਹਾ ਸੀ ਵੀ ਆਪਾਂ ਦੋ ਚਾਰ ਚੀਜ਼ਾਂ 'ਚ ਤਾਂ ਯੋਗਦਾਨ ਪਾ ਹੀ ਸਕਦੇ ਹਾਂ ਨਾ, ਵੀ ਇੱਕ ਤਾਂ ਕੋਸ਼ਿਸ਼ ਕਰੀਏ ਪੋਲੂਸ਼ਨ ਨਾ ਖਿੰਡਾਈਏ, ਇੱਕ ਕੋਸ਼ਿਸ਼ ਕਰੀਏ ਜੋ ਵੀ ਨੇਚਰ ਨੂੰ ਜਿੱਥੇ ਜਿੱਥੇ ਨੇਚਰ ਨੂੰ ਬਚਾ ਸਕੀਏ ਉਹ ਬਚਾ ਲਈਏ, ਹਾਂ ਉਹ ਬਚਾ ਲਈਏ। ਸੋ ਓਨਾ ਕੁ ਤਾਂ ਕਰ ਸਕਦੇ ਹਾਂ, ਪਰ ਫਿਰ ਉੱਥੇ ਆ ਜਾਂਦੀ ਹੈ ਗੱਲ ਕੁਝ ਕੁ ਚੀਜ਼ਾਂ ਦੀ ਵੀ ਅੱਜ ਇੰਡੀਆ ਦੇ ਵਿੱਚ ਹੋ ਗਿਆ ਵੀ ਫੁੱਲਾਂ ਦੀ ਸਜਾਵਟ ਕਰੇ ਬਿਨਾਂ ਕਿ ਵਿਆਹ ਹੀ ਨਹੀਂ ਲੱਗਦਾ, ਠੀਕ ਆ ਫਿਰ ਨਹੀਂ ਤੁਸੀਂ ਫੁੱਲ ਬਚਾ ਸਕੇ। ਫਿਰ ਵਿਆਹ ਦੇ ਵਿੱਚ ਜੇ ਸਪੀਕਰ ਨਹੀਂ ਲੱਗਿਆ, ਵਿਆਹ ਦੇ ਵਿੱਚ ਜੇ ਗਾਉਣ ਪਾਣੀ ਨਹੀਂ ਹੈਗਾ, ਗਾਉਣ ਪਾਣੀ ਮੈਂ ਨਹੀਂ ਕਹਿੰਦਾ ਵੀ ਉੱਥੇ ਗਲਤ ਆਰਕੈਸਟਰੇ ਨਚਾਓ ਜਾਂ ਉਹ ਚੀਜ਼ਾਂ ਆਪਾਂ ਕਰਨੀਆਂ ਨਹੀਂ, ਚੱਲ ਫਿਰ ਵੀ ਇੱਕ ਮਿਊਜ਼ਿਕ ਦੇ ਉੱਤੇ ਨੱਚਣ ਦਾ ਇੱਕ ਰਵਾਇਤ ਆ, ਨੱਚਦੇ ਆ ਪੰਜਾਬੀਆਂ ਦਾ ਢੋਲ ਭੰਗੜਾ ਇੱਕ ਰਵਾਇਤ ਆ, ਮੰਨ ਲਓ ਮੈਂ ਕੁਛ ਨਹੀਂ ਲਿਆਉਂਦਾ ਪਰ ਮੈਂ ਢੋਲ ਵਾਲਾ ਹੀ ਲਿਆਉਣਾ, ਤਾਂ ਪੋਲਿਊਸ਼ਨ ਤਾਂ ਫਿਰ ਵੀ ਹੋ ਗਿਆ, ਪੋਲਿਊਸ਼ਨ ਤਾਂ ਫਿਰ ਵੀ ਹੋ ਗਿਆ ਨਾ, ਫਿਰ ਸਾਊਂਡ ਪੋਲਿਊਸ਼ਨ ਹੋ ਗਿਆ। ਹੁਣ ਇਹ ਇਸ ਸਿਚੁਏਸ਼ਨ ਦੇ ਵਿੱਚ ਆ ਕੇ ਬੰਦਾ ਇੰਨੀ ਕੁ ਕੜਕੀ ਚ ਆ ਜਾਂਦਾ ਵੀ ਚਾਹੁੰਦਾ ਹੋਇਆ ਵੀ ਕੁਝ ਨਹੀਂ ਕਰ ਸਕਦਾ। ਹੁਣ ਮੈਂ ਜਾਂ ਮੈਂ ਇਹ ਕਹਿ ਸਕਦਾ, ਮੈਂ ਕਹਿ ਰਿਹਾ ਸੀਗਾ, ਮੈਂ ਮਜ਼ਾਕ ਕਰ ਰਿਹਾ ਸੀ ਘਰੇ, ਮੈਂ ਕਿਹਾ ਬੈਸਟ ਆਈਡੀਆ ਦਾ ਇਹ ਆ ਵੀ ਸੱਪ ਵੀ ਮਾਰਿਆ ਜਾ ਸਕਦਾ ਸੋਟੀ ਵੀ ਉਚਾਈ ਜਾ ਸਕਦੀ ਹੈ। ਉਹ ਕਹਿੰਦੇ ਉਹ ਕੀ, ਮੈਂ ਕਿਹਾ ਵੀ ਤੁਸੀਂ ਮੈਨੂੰ ਬੇਦਖਲ ਕਰ ਦਿਓ ਸਾਰੇ ਟੱਬਰ ਵਾਲੇ ਵੀ ਸਾਡਾ ਪਿਓ ਅਸੀਂ ਬੇਦਖਲ ਕਰਤਾ, ਇਹ ਇਹਦਾ ਕੰਮ ਆ ਨੰਨਾ ਪਾਉਣਾ ਹਰੇਕ ਕੰਮ ਚ, ਤੇ ਇਹਨੂੰ ਬੇਦਖਲ ਕਰ ਦਿਓ ਤੇ ਵੀ ਭਾਈ ਇਹਦੀ ਕੋਈ ਨੀ ਸੁਣਵਾਈ ਹੋਊਗੀ, ਤਾਂ ਐਵੇਂ ਬੋਲੀ ਜਾਂਦਾ ਰਹਿੰਦਾ ਇਹਦੇ ਕੋਲ ਤਾਂ ਹੀ ਕੰਮ ਆ, ਤੇ ਮੈਂ ਕਿਹਾ ਤੁਸੀਂ ਆਪਦਾ ਵਿਆਹ ਵੂ ਕਰ ਲਿਓ। ਮੁੜ ਕੇ ਮੈਂ ਕਿਹਾ ਮੈਂ ਮਾਫ਼ੀ ਮੰਗ ਕੇ ਤੇ ਮੁੜ ਕੇ ਮੈਨੂੰ ਵਿਆਹ ਤੋਂ ਬਾਅਦ ਪੰਥ ਚ ਫੇਰ ਸ਼ਾਮਿਲ ਕਰ ਲਈ, ਮੇਰਾ ਵੀ ਮੇਰੀ ਵੀ ਰਹਿ ਜੂਗੀ ਤੁਹਾਡੀ ਵੀ ਰਹਿ ਜੂਗੀ। ਮੈਂ ਕਿਹਾ ਬਸ ਆਹੀ ਇੱਕ ਤਰੀਕਾ ਦਿਖਾਈ ਦੇ ਰਿਹਾ, ਪਰ ਮੈਂ ਹੁਣ ਇਹ ਗੱਲਬਾਤ ਸੁਣਾਈ ਆ ਜਾਂ ਹੋਈ ਹੈ ਗੱਲ ਬਹਾਨੇ ਨਾਲ, ਪਰ ਮੈਂ ਨਾਲ ਨਾ ਤੁਹਾਡੇ ਤੋਂ ਇਹ ਮਸ਼ਵਰਾ ਜ਼ਰੂਰ ਚਾਹੂੰਗਾ ਜੇ ਕਿਸੇ ਕੋਲੇ ਵੀ ਮੇਰੇ ਇਹਨਾਂ ਦੁਚਿੱਤੀਆਂ ਦਾ ਮੇਰੇ ਇਸ ਸੱਪ ਮਾਰਨ ਦੇ ਵਿੱਚ ਮੇਰੀ ਹਮਾਇਤ ਤੇ ਸੋਟੀ ਬਚਾਉਣ ਚ ਜੇ ਕਿਸੇ ਕੋਲੇ ਕੋਈ ਆਈਡੀਆ ਹੋਵੇ ਤਾਂ ਉਹ ਮੈਨੂੰ ਜ਼ਰੂਰ ਦਿਓ, ਤੇ ਮੈਂ ਇਹ ਮੈਨੂੰ ਪੱਕਾ ਪਤਾ ਅਮਰਦੀਪ, ਜਿੰਨੀਆਂ ਦੁਨੀਆਂ ਦੀਆਂ ਮਹਾਨ ਖੋਜਾਂ ਤੇ ਮਹਾਨ ਆਈਡੀਆ ਆਉਂਦੇ ਹੁੰਦੇ ਆ ਨਾ, ਉਹ ਆਮ ਬੰਦੇ ਕੋਲ ਆਉਂਦੇ ਆ। ਮੈਂ ਹੁਣ ਤੋਂ 2-4 ਮਿੰਟਾਂ ਬਾਅਦ ਨਾ ਇੱਕ ਫੇਸਬੁੱਕ ਤੇ ਇੱਕ ਪੋਸਟ ਸ਼ੇਅਰ ਕਰਨ ਜਾ ਰਿਹਾ, ਤੇ ਉਹ ਪੋਸਟ ਵੈਸੇ ਤਾਂ ਬਹੁਤ ਦੁਨੀਆਂ ਕੋਲੇ ਪਹੁੰਚ ਗਈ ਹੋਣੀ ਹੈ, ਦੇਖੀ ਹੋਣੀ ਹੈ, ਪਰ ਮੈਂ ਆਪਦੇ ਅੰਦਾਜ਼ ਚ ਸ਼ੇਅਰ ਕਰਨ ਜਾ ਰਿਹਾ ਤੇ ਉਹ ਆਪਦੇ ਅੰਦਾਜ਼ ਚ ਉਹਨੂੰ ਲਿਖ ਕੇ ਦੋ ਲਾਈਨਾਂ ਲਿਖੀ ਬੈਠਾ ਤੇ ਉਹ ਮੈਨੂੰ ਟਾਈਮ ਨੀ ਲੱਗਿਆ ਸ਼ੇਅਰ ਕਰਨ ਦੀ, ਮੈਂ ਹੁਣੇ ਕਰਨ ਜਾ ਰਿਹਾ ਤੇ ਉਹ ਦੋ ਲਾਈਨਾਂ ਉਹ ਸਾਬਿਤ ਕਰਦੀਆਂ ਵੀ ਜਿਹੜੀ ਖੋਜ ਆ ਇਹ ਨਾ ਕਿਹਾ ਜਾਵੇ ਵੀ ਖੋਜ ਆ ਜਿਹੜਾ ਕੋਈ ਯੂਨੀਵਰਸਿਟੀ ਚ ਪੜ੍ਹਦਾ ਹੋਇਆ ਲੈਬ ਦੇ ਵਿੱਚ ਸ਼ੀਸ਼ੀਆਂ ਜਾਂ ਚ ਤੇਲ ਪਾਣੀ ਪਾ ਕੇ ਖੋਜ ਕੱਢ ਸਕਦਾ। ਖੋਜ ਇੱਕ ਆਮ ਸੜਕ ਤੇ ਤੁਰਿਆ ਜਾਂਦਾ ਬੰਦਾ ਵੀ ਕਿਸੇ ਵੀ ਕਿਸੇ ਚੀਜ਼ ਦੀ ਕੋਈ ਖੋਜ ਕੱਢ ਸਕਦਾ ਜੇ ਕਿਤੋਂ ਵੀ ਉਹਨੂੰ ਆਈਡੀਆ ਆ ਸਕਦਾ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਜੇ ਕਿਸੇ ਕੋਲੇ ਕੋਈ ਆਈਡੀਆ ਆਵੇ ਨਾ ਸੱਪ ਬਚਾਉਣ ਮਾਰਨ ਦਾ ਤੇ ਸੂਟੀ ਬਚਾਉਣ ਦਾ ਤਾਂ ਪਲੀਜ਼ ਮਿਹਨਤ ਹੀ ਹੈ ਜੀ, ਇੱਕ ਗਰੀਬ ਬੰਦੇ ਦੀ ਸਪੋਰਟ ਹੀ ਹੈ ਇਸ ਇਹੋ ਜਿਹੇ ਮਾੜੇ ਟਾਈਮ ਦੇ ਉੱਤੇ ਮੇਰੇ ਤੇ ਮੇਰੀ ਸਪੋਰਟ ਜ਼ਰੂਰ ਕਰਿਓ।
ਸਪਰਾਟ ਸਾਹਿਬ ਮੈਨੂੰ ਲੱਗਦਾ ਤੁਹਾਡੀ ਜਿਹੜੀ ਚਿੰਤਾ ਆ ਉਹ ਤੁਸੀਂ ਆਪ ਵੱਡੀ ਸਮਝ ਰਹੇ ਹੋ ਪਰ ਐਡੀ ਵੱਡੀ ਚਿੰਤਾ ਨਹੀਂ ਆ। ਅਸਲ ਦੇ ਵਿੱਚ ਜਿਹੜੀ ਅਸੀਂ ਗੱਲ ਅਕਸਰ ਕਰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਹਨਾ, ਉਹ ਅਸੀਂ ਕਰਦੇ ਹੁੰਦੇ ਹਾਂ ਕਿ ਫਜ਼ੂਲ ਖਰਚੀ। ਕਈ ਵਾਰ ਅੱਜ ਦੇ ਦੌਰ ਚ ਕੀ ਦੇਖਣ ਦੇ ਵਿੱਚ ਆਉਂਦਾ ਕਿ ਜਿਹੜਾ ਸਮਾਗਮ ਇੱਕ ਜਾਂ ਦੋ ਦਿਨਾਂ ਦੇ ਵਿੱਚ ਨੇਪਰੇ ਚੜ ਸਕਦਾ ਹੁੰਦਾ ਹਨਾ, ਉਹਨੂੰ ਅਸੀਂ ਦਸਾਂ ਦਿਨਾਂ ਦੇ ਵਿੱਚ ਵੀ ਡਿਫਰੈਂਟ ਤਰ੍ਹਾਂ ਉਹਨੂੰ ਆਰਗੇਨਾਈਜ਼ ਕਰਦੇ ਹਾਂ। ਚਲੋ ਇਹ ਵੀ ਅਸੀਂ ਜੇ ਇਹ ਕਹਿ ਲਈਏ ਵੀ ਚਲੋ ਇਹ ਮਨ ਦੀ ਖੁਸ਼ੀ ਆ ਜਾਂ ਰਿਸ਼ਤੇਦਾਰਾਂ ਨੂੰ ਸ਼ਾਮਿਲ ਕਰਨ ਦਾ ਤਰੀਕਾ ਆ ਜਾਂ ਫਿਰ ਜਿਹੜੀ ਵਿਆਹੰਦੜ ਜੋੜੀ ਆ ਹਨਾ ਉਹਨਾਂ ਨੂੰ ਉਹਨਾਂ ਦੀਆਂ ਖੁਸ਼ੀਆਂ ਦੇ ਮੁਤਾਬਕ ਇੱਕ ਮੌਕਾ ਦੇਣ ਦੀ ਹਨਾ ਗੱਲ ਆ। ਪਰ ਜਿਹੜੀ ਆਪਾਂ ਅਕਸਰ ਜਿਹੜੀ ਗੱਲ ਪ੍ਰੋਗਰਾਮਾਂ ਦੇ ਵਿੱਚ ਉਹ ਇਹੀ ਕਰਦੇ ਆ ਵੀ ਠੀਕ ਆ ਜੇਕਰ ਸਾਡੇ ਚ ਹਿੰਮਤ ਹੈ ਚਾਦਰ ਦੇਖ ਕੇ ਸਾਨੂੰ ਪੈਰ ਪਸਾਰਨੇ ਚਾਹੀਦੇ ਆ, ਪਰ ਇਹਦੇ ਨਾਲ ਜਿਹੜੀਆਂ ਇੱਕ ਤਾਂ ਜਿਨ੍ਹਾਂ ਦੇ ਕੋਲ ਹਿੰਮਤ ਹੈ ਉਹ ਤਾਂ ਕਰਨ ਹੀ ਕਰਨ, ਉਹ ਭਾਵੇਂ 10 ਦਿਨ ਕਰਨ ਚਾਹੇ 20 ਦਿਨ ਦਾ ਸਮਾਗਮ ਕਰਨ ਹਨਾ ਚਾਹੇ 5 ਦਿਨ ਦਾ ਕਰਨ, ਪਰ ਜਿਹੜਾ ਨਾ ਇੱਕ ਜਿਹੜਾ ਮਿਡਲ ਕਲਾਸ ਆ ਮਿਡਲ ਕਲਾਸ ਜਿਹੜੀ ਆ ਉਹ ਦੋਵਾਂ ਦੇ ਵਿੱਚ ਪਿਸ ਜਾਂਦੀ ਆ ਕਈ ਵਾਰ। ਆਪਣਾ ਜਿਹੜਾ ਅਸਲ ਦੇ ਵਿੱਚ ਗੱਲਬਾਤ ਕਰਨ ਦਾ ਜਿਹੜਾ ਉਹ ਰੀਜ਼ਨ ਇਹੀ ਹੁੰਦਾ ਆ ਕਿ ਜੇ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਹਾਂ ਵੀ ਖੁਦਕੁਸ਼ੀਆਂ ਹੁੰਦੀਆਂ, ਅਸੀਂ ਕਹਿੰਦੇ ਹਾਂ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ, ਅਸਲ ਦੇ ਵਿੱਚ ਉਹਦੇ ਪਿੱਛੇ ਜਿਹੜੇ ਕਾਰਨ ਆ ਉਹ ਕੁਛ ਹੋਰ ਹੁੰਦੇ ਆ ਹਨਾ। ਕਈ ਵਾਰ ਕਰਜ਼ੇ ਲਏ ਹੁੰਦੇ ਆ ਸਿਰਫ ਇਸ ਕਰਕੇ ਕਿ ਮਤਲਬ ਅਸੀਂ ਮੰਗਾਂ ਪੂਰੀਆਂ ਕਰਨੀਆਂ, ਵਿਆਹ ਜਿਹੜਾ ਆ ਉਹ ਏਦਾਂ ਧੂਮਧਾਮ ਨਾਲ ਹੋਣਾ ਚਾਹੀਦਾ। ਸੋ ਉਸ ਨਜ਼ਰੀਏ ਤੋਂ ਜੇ ਅਸੀਂ ਦੇਖੀਏ ਤਾਂ ਉੱਥੇ ਮੈਨੂੰ ਲੱਗਦਾ ਕਿ ਸਾਨੂੰ ਜਾਗਰੂਕ ਹੋਣ ਦੀ ਜ਼ਿਆਦਾ ਲੋੜ ਆ। ਜੇਕਰ ਸਾਡੇ ਕੋਲ ਮਤਲਬ ਜੇਕਰ ਜ਼ਰੂਰਤਾਂ ਦੇ ਮੁਤਾਬਕ ਜੇ ਸਾਨੂੰ ਪਤਾ ਆ ਕਿ ਅਸੀਂ ਆਪਣਾ ਜਿਹੜਾ ਸਾਰਾ ਮੈਨੇਜ ਕਰ ਸਕਦੇ ਹਾਂ ਕੋਈ ਵੀ ਸਮਾਗਮ ਆ ਚਾਹੇ, ਤਾਂ ਫਿਰ ਉਹਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਓਬਜੈਕਸ਼ਨ ਤਾਂ ਨਹੀਂ ਹੋਣਾ ਚਾਹੀਦਾ। ਹਾਂ ਜਿੱਥੇ ਤੁਸੀਂ ਪ੍ਰਦੂਸ਼ਣ ਦੀ ਗੱਲ ਕੀਤੀ ਆ ਜਾਂ ਫਿਰ ਜਿੱਥੇ ਤੁਸੀਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਏ ਜਾਣ ਦੀ ਗੱਲ ਕੀਤੀ ਆ ਉਹ ਵਿਚਾਰਨਾ ਜਿਹੜਾ ਆ ਉਹ ਮੈਨੂੰ ਲੱਗਦਾ ਅਹਿਮ ਹੁੰਦਾ। ਸਾਡੇ ਨਾਲ ਕੁਛ ਦੋਸਤ ਵੀ ਜੁੜ ਰਹੇ ਆ ਬਰਾੜ ਸਾਹਿਬ, ਅਸੀਂ ਦੋਸਤਾਂ ਦੇ ਮੈਸੇਜ ਜ਼ਰੂਰ ਲੈ ਲਈਏ, ਉਸ ਤੋਂ ਬਾਅਦ ਅਸੀਂ ਇੱਕ ਹੋਰ ਗੱਲਬਾਤ ਜਿਹੜੀ ਉਹ ਕਰਨੀ ਆ। ਸੋ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਫੰਕਸ਼ਨ ਵਿਆਹ ਕਹਿੰਦੇ ਸਾਡੇ ਆਪਣੇ ਨੇ ਸਾਡਾ ਪੈਸਾ, ਪਰ ਗੁਰਦੁਆਰਿਆਂ ਵਾਲੇ ਅਲੱਗ ਅਲੱਗ ਕੰਮਾਂ ਦੇ ਨਾਮ ਤੇ ਲੋਕਾਂ ਦਾ ਪੈਸਾ ਖਰਾਬ ਕਰਦੇ ਨੇ, ਸਾਂਝਾ ਪੈਸਾ ਆ ਉਹ ਕਹਿੰਦੇ। ਬਾਕੀ ਕਹਿੰਦੇ ਬਾਈ ਜੀ ਹਰ ਬੰਦੇ ਨੂੰ ਆਪਣੀ ਜੇਬ ਦੇਖ ਕੇ ਚੱਲਣਾ ਚਾਹੀਦਾ, ਤੁਸੀਂ ਕਰ ਸਕਦੇ ਹੋ ਤਾਂ ਦਿਲ ਤੋਂ ਕਰੋ ਖੁੱਲ ਕੇ। ਅਸੀਂ ਲੋਕਾਂ ਨੂੰ ਹੋਕਾ ਦੇਣਾ ਵੀ ਫਜ਼ੂਲ ਖਰਚ, ਆਪਣੀ ਜੇਬ ਦੇਖ ਕੇ ਕਰੋ। ਬਿਲਕੁਲ ਜਿਵੇਂ ਹੁਣੇ ਮੈਂ ਗੱਲ ਕਰ ਰਹੀ ਸੀਗੀ ਕਿ ਜਿਸ ਕੋਲ ਜਿੰਨੇ ਨੇ ਉਹ ਹਿਸਾਬ ਦੇ ਨਾਲ ਲਾ ਸਕਦਾ, ਬਸ ਦੇਖੋ ਦੇਖ ਨਾ ਕਰੋ ਇੱਕ ਦੂਜੇ ਦੀ। ਬਾਈ ਕਹਿੰਦੇ ਤੁਹਾਡੇ ਕੁੜਿੱਕੀ ਚਾਉਣ ਤੋਂ ਇੱਕ ਗੱਲ ਸਮਝ ਆਈ ਮੈਨੂੰ ਵੀ ਸੁਝਾਅ ਦੇਣੇ ਬਹੁਤ ਸੌਖੇ ਆ ਪਰ ਪਤਾ ਉਦੋਂ ਲੱਗਦਾ ਜਦੋਂ ਆਪਣੇ ਤੇ ਪੈਂਦੀ ਹੈ। ਬਿਲਕੁਲ ਜੀ ਬਿਲਕੁਲ,
ਇਹੀ ਤਾਂ ਪਰ ਮੈਂ ਇੱਕ ਚੀਜ਼ ਦੱਸ ਦਿੰਦਾ, ਹਰ ਚੀਜ਼ ਦਾ ਤੋੜ ਹੁੰਦਾ, ਬੜਾ ਸੌਖਾ ਤੋੜ ਹੁੰਦਾ। ਜਦੋਂ ਤੁਸੀਂ ਮੰਨ ਲਓ ਸਰਸੇ ਵਾਲੇ ਬਾਬੇ ਦਾ ਰੌਲਾ ਪਿਆ, ਠੀਕ ਆ, ਤਾਂ ਉਹਨਾਂ ਕੋਲੇ ਤੋੜ ਦੀ ਇੱਕ ਲਾਈਨ ਪਤਾ ਕੀ ਸੀ? ਤੋੜ ਦੀ ਲਾਈਨ ਸੀਗੀ ਵੀ ਬਾਬੇ ਨਾਨਕ ਨੂੰ ਵੀ ਨੀ ਬਖਸ਼ਿਆ ਸੀ ਲੋਕਾਂ ਨੇ ਤਾਂ, ਠੀਕ ਆ, ਤੋੜ ਦੀ ਲਾਈਨ ਹੋ ਗਈ।
ਮੈਨੂੰ ਲੱਗਦਾ ਸਾਡੇ ਨਾਲ ਅਗਲੇ ਸਾਡੇ ਹੋਸਟ ਜੁੜਨੇ ਸੀਗੇ ਅੱਜ, ਸਾਡੇ ਮਹਿਮਾਨ ਜਿਨ੍ਹਾਂ ਨੇ ਗੱਲ ਕਰਨੀ ਸੀ, ਜਿਹੜੀਆਂ ਜੀ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਕਾਲਸ ਆ ਰਹੀਆਂ ਨੇ। ਅਸੀਂ ਪਿੱਛੇ ਜੇ ਇੱਕ ਮੁੱਦੇ ਤੇ ਡਿਸਕਸ਼ਨ ਵੀ ਕੀਤੀ ਸੀਗੀ ਕਿ ਇੱਕ ਤਰ੍ਹਾਂ ਜਿਹੜੀਆਂ ਸਕੈਮ ਜਾਂ ਫਰੋਡ ਟਾਈਪ ਜਿਹੜੀਆਂ ਕਾਲਸ ਨੇ ਉਹ ਆ ਰਹੀਆਂ ਨੇ, ਸੋ ਉਹਦੇ ਬਾਬਤ ਅਸੀਂ ਅੱਜ ਇੱਕ ਗੱਲਬਾਤ ਕਰਨੀ ਆ। ਅਸੀਂ ਥੋੜੀ ਦੇਰ ਦੇ ਵਿੱਚ ਹੀ ਮਹਿਮਾਨ ਨੂੰ ਲੈਣੇ ਆ ਤੇ ਅਸੀਂ ਬਿਲਕੁਲ ਤੁਹਾਡੀ ਗੱਲ ਜਿਹੜੀ ਉਹ ਚੱਲਦੀ ਰੱਖਦੇ ਹਾਂ ਬਰਾੜ ਸਾਹਿਬ।
ਬਿਲਕੁਲ, ਮੈਂ ਉਹ ਤੋੜੇ ਦੱਸ ਰਿਹਾ ਸੀ ਵੀ ਹੁਣ ਮੇਰੇ ਕੋਲੇ ਤੋੜੇ ਆ ਵੀ ਹੁਣ ਮੈਨੂੰ ਕਹਿ ਦਿੰਦੇ ਆ ਵੀ ਏਦਾਂ, ਮੈਂ ਕਿਹਾ ਭਰਾਵੋ ਵੀ ਆਪਦੇ ਜਵਾਕ ਦਾ ਵਿਆਹ ਤੇ ਆਹ ਕੁਛ ਕਰੀ ਜਾਂਦਾ, ਮੈਂ ਕਹਿੰਦਾ ਭਰਾਵੋ ਦੀਵੇ ਥੱਲੇ ਹਨੇਰਾ ਹੁੰਦਾ, ਠੀਕ ਆ, ਵੀ ਮੈਂ ਡੋਕਣ ਲਈ ਮੱਚੀ ਜਾਂਦਾ ਪਰ ਮੇਰੇ ਹਨੇਰਾ, ਮੇਰੇ ਕੋਲੇ ਇਹ ਤੋੜ ਹੈਗਾ, ਇਹ ਸ਼ਬਦ ਨੀ ਹੁੰਦੇ ਜਿਹੜੇ ਇਹ ਕੁਝ ਕੁ ਲੋਕਾਂ ਨੇ ਉਹਦੇ ਨਾਲ ਨਾਲ ਤੋੜ ਵੀ ਬਣਾਏ ਹੋਏ ਆ, ਪਰ ਆਪਾਂ ਸੱਚੀ ਇਹ ਚਾਹੁੰਦੇ ਆ ਵੀ ਇਹਨਾਂ ਦਾ ਕੋਈ ਇਹੋ ਜਿਹਾ ਤੋੜ ਨਿਕਲਣ, ਪਰਮਾਨੈਂਟ ਹੱਲ ਨਿਕਲਣ ਜਿਹਨਾਂ ਤੋਂ ਬਚਿਆ ਜਾ ਸਕੇ। ਪਰ ਜਿਹੜੇ ਜਿਵੇਂ ਆਪਾਂ ਨਜ਼ਰੀਏ ਨੀ ਦਿਖਾਉਂਦੇ ਅਮਰਦੀਪ ਵੀ ਵੱਖਰਾ ਐਂਗਲ ਦੂਜਾ ਐਂਗਲ, ਤਾਂ ਮੈਨੂੰ ਦੂਜਾ ਐਂਗਲ ਇਹ ਆ ਵੀ ਮੈਂ ਆਪਣੀ ਮਾਤਾ ਨਾਲ ਇਹ ਗੱਲ ਸਾਂਝੀ ਕੀਤੀ। ਮੈਂ ਕਿਹਾ ਮਾਤਾ ਵੀ ਮੈਂ ਨੀ ਚਾਹੁੰਦਾ ਵੀ ਮੈਂ ਇਹ ਜਾ ਕੁਛ ਕਰਾਂ ਕੱਲ ਨੂੰ ਜਿਹਦੇ ਨਾਲ ਕਿ ਮੈਨੂੰ ਇਹ ਦੇਣਾ ਪਵੇ ਗੱਲਾਂ ਵੱਡੀਆਂ ਕਰਦਾ ਤੇ ਆਪ ਆਹ ਕੁਛ ਕਰੀ ਜਾਂਦਾ। ਤੇ ਮਾਤਾ ਮੈਨੂੰ ਕਹਿੰਦੀ ਵੀ ਦੇਖੋ ਬਹੁਤ ਸਾਰੀਆਂ ਨਜ਼ਰੀਏ ਬਹੁਤ ਸਾਰੇ ਐਂਗਲ ਆ ਪਰ ਇਹ ਇੱਕ ਐਂਗਲ ਇਹ ਵੀ ਆ ਵੀ ਮੰਨ ਲਓ ਜੇ ਤੁਸੀਂ ਕੋਈ ਆਪਾਂ ਵਿਆਹ ਕਰਦੇ ਹਾਂ ਵਿਆਹ ਦੇ ਵਿੱਚ ਤਿੰਨ ਫੰਕਸ਼ਨ ਕਰਨੇ ਮਜਬੂਰੀ ਹੋ ਗਏ ਕਿਉਂਕਿ ਇਕੱਠ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਸਪਲਿਟ ਕਰ ਲੈਂਦੇ ਹਾਂ ਤਾਂ ਉਹਨਾਂ ਤਿੰਨ ਫੰਕਸ਼ਨਾਂ ਦੇ ਵਿੱਚ ਇੰਨਾ ਖਾਣਾ ਦਾਣਾ ਬਣਾਉਣਾ ਇੰਨੇ ਵੇਟਰ ਆਉਣਗੇ ਇੰਨੇ ਜਾਣੇ ਉਹਦੇ ਪਿੱਛੇ ਕੰਮ ਕਰਨਗੇ ਇੰਨੀ ਟੀਮ ਕਰੂਗੀ ਉਹਨਾਂ ਦਾ ਰੁਜ਼ਗਾਰ ਚੱਲੂ ਕਿੰਨਿਆਂ ਦਾ ਰੁਜ਼ਗਾਰ ਹੋਊਗਾ ਫਲੋਟ ਹੋਊਗਾ ਪੈਸੇ ਦਾ ਤੇ ਨਹੀਂ ਕਹਿੰਦੇ ਉਸ ਪੈਸੇ ਨਾਲ ਤੂੰ ਇੱਕ ਪਲਾਟ ਲੈ ਕੇ ਰੱਖ ਲਏਗਾ ਤੇ ਕੋਈ ਇਹੀ ਚੀਜ਼ ਹੁੰਦੀ ਹੈ ਨਾ ਬੰਦੇ ਕੋਲੇ ਤੇ ਉਹਦੇ ਉਹਨੇ ਕਿਸੇ ਦਾ ਤਾਂ ਕੋਈ ਫਾਇਦਾ ਨਹੀਂ ਕਰਨਾ ਠੀਕ ਆ ਪੰਜ ਸੱਤ ਸਾਲਾਂ ਨੂੰ ਤੇਰਾ ਜ਼ਰੂਰ ਫਾਇਦਾ ਕਰ ਦੂਗਾ ਪਰ ਸਾਡੇ ਕਹਿੰਦੇ ਵੀ ਵੰਡ ਛਕੋ ਵਾਲੀ ਗੱਲ ਆ ਫਿਰ ਕਹਿੰਦੇ ਤੂੰ ਇਸ ਨਜ਼ਰੀਏ ਨਾਲ ਦੇਖ ਲਾ ਵੀ ਚੱਲ ਜੇ ਤੂੰ ਕੁਛ ਲਾਏਗਾ ਲੋਕਾਂ ਤੱਕ ਜਾਊਗਾ ਲੋਕਾਂ ਚ ਤਾਂ ਫਲੋਟ ਹੋਊਗਾ ਨਾ ਪਤਾ ਨੀ ਕਿੰਨੇ ਕੁ ਲੋਕਾਂ ਦਾ ਨੂੰ ਰੁਜ਼ਗਾਰ ਮਿਲੂਗਾ ਉਸ ਨਾਲ ਤੂੰ ਚੱਲ ਮੰਨ ਲਾ ਤੇਰੇ ਦਸ ਦਿਨਾਂ ਦੇ ਵਿਆਹ ਚ 100, 200, 400, 500 ਬੰਦੇ ਨੂੰ ਰੁਜ਼ਗਾਰ ਤਾਂ ਮਿਲ ਗਿਆ ਨਾ ਉਹ ਕਹਿੰਦੇ ਇਹ ਨਜ਼ਰੀਆ ਸੁਣ ਲਓ
ਸੋਚ ਲੋ ਜੀ ਜੀ ਸੋ ਹਰ ਇੱਕ ਦਾ ਨਜ਼ਰੀਆ ਜਿਹੜਾ ਜੀ ਉਹ ਵੱਖੋ ਵੱਖਰਾ ਬਿਲਕੁਲ ਬਹੁਤ ਸਾਰੇ ਨਜ਼ਰੀਏ ਸਾਡੇ ਨਾਲ ਵੀ ਦੋਸਤਾਂ ਨੇ ਸਾਂਝੇ ਕੀਤੇ ਮਨਜੀਤ ਸੈਣੀ ਕਾਫੀ ਦੇਰ ਤੋਂ ਦਲਜੀਤ ਸਿੰਘ ਹੋਰ ਕਰ ਰਹੇ ਨੇ ਜੀ ਮੈਸੇਜ ਔਰ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਨੂੰ ਵੀ ਸਟਾਫ ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਈ ਐਮ ਲਿਸਨਿੰਗ ਟੂ ਯੂਅਰ ਰੇਡੀਓ ਇਟ ਵਾਜ਼ ਵੈਰੀ ਨਾਈਸ ਟੂ ਮੀਟ ਐਟ ਮਾਈ ਹਾਊਸ ਟੂ ਸਿਡਨੀ ਤੋਂ ਮੈਨੂੰ ਲੱਗਦਾ ਦਲਜੀਤ ਸਿੰਘ ਕਰ ਰਹੇ ਨੇ ਜੀ ਮੈਸੇਜ ਤੇ ਅੱਗੇ ਪੁਸ਼ਪ ਡਡਵਾਲ ਜੀ ਨੇ ਜਲਦੀ ਜਲਦੀ ਚ ਅਸੀਂ ਮੈਸੇਜ ਲੈਣੇ ਸਮਾਂ ਸਾਡਾ ਕਾਫੀ ਜ਼ਿਆਦਾ ਉੱਪਰ ਹੋ ਚੁੱਕਿਆ ਪੁਸ਼ਪ ਡਡਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭਾਜੀ ਘਰ ਫੂਕ ਕੇ ਤਮਾਸ਼ਾ ਨਾ ਦੇਖੋ ਬਾਕੀ ਵਿਆਹ ਆਪਣੇ ਹੈਸੀਅਤ ਦੇ ਮੁਤਾਬਕ ਕਰੋ ਤੇ ਸਨੀ ਮਜੋਕਾ ਹੋਰਾਂ ਨੇ ਵੀ ਤੁਹਾਨੂੰ ਸੁਝਾਅ ਭੇਜ ਦਿੱਤਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਤੇ ਅਮਰਦੀਪ ਜੀ ਬਰਾੜ ਸਾਹਿਬ ਤੁਸੀਂ ਕਹਿੰਦੇ ਕੁੜੀ ਵਾਲਿਆਂ ਤੋਂ ਕੁਛ ਵੀ ਨਾ ਲਓ ਆਪਣੇ ਖਰਚੇ ਚੋਂ ਕਰੋ ਬਸ ਕਹਿੰਦੇ ਇਹੀ ਤੋੜ ਆ ਜੀ ਕਹਿੰਦੇ ਦੂਸਰਾ ਜਿਹੜਾ ਤੋੜ ਤੁਸੀਂ ਚਾਹੁੰਦੇ ਹੋ
ਤੇ ਬਾਕੀ ਉਹ ਤਾਂ ਦੇਖੋ ਉਹ ਤਾਂ ਪਹਿਲਾ ਕੰਮ ਆ ਉਹ ਤਾਂ ਉਹਦੇ ਤਾਂ ਸੋਚ ਹੀ ਨਹੀਂ ਸਕਦੇ ਨਾ ਵੀ ਕੁੜੀ ਵਾਲਿਆਂ ਤੋਂ ਲਓ ਜਾਂ ਕੁੜੀ ਵਾਲਿਆਂ ਤੋਂ ਕਰਾਓ ਉਹ ਤਾਂ ਮੈਂ ਤਾਂ ਦੇਖੋ ਸਭ ਨੂੰ ਕਹਿਣਾ ਹੁੰਦਾ ਵੀ ਅੱਜ ਕੱਲ ਇੱਕ ਹੋਰ ਟੇਢੇ ਰੂਪ ਚ ਕੁੜੀ ਵਾਲਿਆਂ ਤੋਂ ਲੈਣਾ ਸ਼ੁਰੂ ਹੋ ਗਿਆ ਜਿਹੜਾ ਉਹ ਮੈਂ ਉਸ ਤੋਂ ਵੀ ਬਚਣ ਲਈ ਕੋਸ਼ਿਸ਼ ਕਰ ਰਿਹਾ ਵੀ ਉਹਦੇ ਤੋਂ ਬਚੇ ਉਹ ਟੇਢਾ ਰੂਪ ਇਹ ਹੁੰਦਾ ਵੀ ਕਹਿੰਦਾ ਚਲੋ ਬਰਾਤ ਦੀ ਸੇਵਾ ਕਰ ਲਿਓ ਤੇ ਬਰਾਤ ਚ 1000 ਬੰਦਾ ਲੈ ਜਾਂਦੇ ਆ ਆਪਦੇ ਰਿਸ਼ਤੇ ਨਾਤਿਆਂ ਨੂੰ ਉੱਥੇ ਕੁਛ ਕਰ ਲੈਂਦੇ ਆ ਤੇ ਉਹ ਕੁੜੀ ਵਾਲਾ ਉਦੋਂ ਮਾਰਿਆ ਜਾਂਦਾ 2000 ਨੂੰ ਪਲੇਟ ਦੇ ਕੇ ਉੱਥੇ 20 ਲੱਖ ਦਾ ਉੱਥੇ ਰੋਟੀ ਦਾ ਬਿੱਲ ਬਣ ਜਾਂਦਾ ਸੋ ਅਸੀਂ ਤਾਂ ਉਹਦੇ ਲਈ ਵੀ ਉਹਨਾਂ ਨੂੰ ਕਹਿ ਕੇ ਟੈਂ ਵੀ ਦੇਖੋ ਮੇਰਾ ਸਰਕਲ ਵੱਡਾ ਆਉਣਗੇ ਪਰ ਜਿੰਨੇ ਮੇਰੇ ਬੰਦੇ ਆਉਣਗੇ ਉਹ ਮੈਂ ਪੇ ਕਰੂੰਗਾ ਪਰ ਉਹ ਹੁਣ ਭਾਵੇਂ ਉਹ ਬੰਦਾ ਕਿਹਾ ਸਿੱਧਾ ਐਡਾ ਸੌਖਾ ਨਹੀਂ ਮੰਨਦਾ ਹੁੰਦਾ ਕੋਈ ਵੀ ਤੇ ਗਾਂ ਵਾਲਾ ਜੇ ਸਾਊਂਡ ਆ ਤਾਂ ਉਹ ਕਹਿੰਦਾ ਵੀ ਇਹ ਤਾਂ ਸਾਡੀ ਬੇਇੱਜ਼ਤੀ ਹੈ ਬੇਇੱਜ਼ਤੀ ਮੰਨਣ ਲੱਗ ਜਾਂਦਾ ਇਸ ਚੀਜ਼ ਦੇ ਵਿੱਚ ਪਰ ਕੋਈ ਨੀ ਇਹ ਤਾਂ ਤੋੜ ਦੇਖੋ ਪਹਿਲਾਂ ਹੀ ਆ ਵੀ ਅੱਜ ਕੱਲ੍ਹ ਉਹ ਤਾਂ ਜ਼ਮਾਨਾ ਗਿਆ ਵੀ ਕੁੜੀ ਵਾਲਿਆਂ ਤੋਂ ਦਾਜ ਲੈਣ ਵਾਲੇ ਜਾਂ ਦਾਜ ਮੰਗਣ ਵਾਲੇ ਤਾਂ ਹੁਣ ਇਕੱਲੇ ਕੋਈ ਮੈਂ ਨੀ ਕਹਿੰਦਾ ਇਹ 1-2% ਹੀ ਰਹਿ ਗਏ ਕਿਸੇ ਦੀ ਨੀ ਹੁਣ ਤਾਂ ਜ਼ਮੀਰ ਅਲਾਓ ਕਰਦੀ 1-2% ਰਹਿ ਗਏ ਹੁਣ ਤਾਂ ਉਲਟਾ ਕੰਮ ਹੋ ਗਿਆ ਉਲਟਾ ਇਹ ਕੰਮ ਹੋ ਗਿਆ ਉਹਦੀ ਮੈਂ ਪਿਛਲੇ 2 ਮਹੀਨੇ ਪਹਿਲਾਂ ਦੀ ਇੱਕ ਖੁਸ਼ੀ ਕਹਿ ਲਓ ਜਾਂ ਇੱਕ ਉਲਟਾ ਵਰਤਾਰਾ ਤੁਹਾਡੇ ਨਾਲ ਸਾਂਝਾ ਕਰਦਾ ਮੇਰੇ ਘਰੇ ਹੋਇਆ ਮੇਰੇ ਨਾ ਭੂਆ ਜੀ ਦੇ ਪਹਿਲਾਂ 4 ਬੇਟੀਆਂ ਸਨ ਤੇ ਗਾਂ 2 ਪੋਤੀਆਂ ਹੋਈਆਂ ਤੇ ਸਾਰੇ ਜਾਣੇ ਨਾ ਏਡੇ ਪਰਿਵਾਰ ਨੂੰ ਜਦੋਂ ਇੰਨੇ ਬੱਚੇ ਕੁੜੀਆਂ ਆ ਜਾਣ ਤਾਂ ਬੜੀ ਤਰਸ ਦੀ ਨਜ਼ਾਰਾ ਦੇਖਣ ਲੱਗ ਜਾਂਦਾ ਸਾਡੇ ਕਲਚਰ ਇੱਕ ਠੀਕ ਆ ਵੀ ਜਰ ਇੱਕੋ ਘਰੇ ਪਹਿਲਾਂ 4 ਕੁੜੀਆਂ ਸੀ ਗਾਂ ਹੁਣ ਇੱਕ ਮੁੰਡਾ ਸੀ ਤੇ ਉਹਦੇ ਗਾਂ 2 ਪੋਤੀਆਂ ਆਈਆਂ ਉਹ ਤਰਸ ਦੀ ਨਜ਼ਰ ਦੇ ਵਿੱਚ ਕੀ ਹੋਇਆ ਵੀ ਸਾਰੇ ਜਾਣੇ ਹਾਂ ਦੇ ਨਾਰੇ ਮਾਰਨ ਲੱਗ ਜਾਂਦੇ ਆ ਕੇ ਘਰੇ ਤੁਹਾਡੇ ਜਦੋਂ ਅਖੀਰਲੀ ਕੁੜੀ ਹੋਈ ਨਾ ਹੈ ਛੋਟੀ ਜਿਹੜੀ ਤਾਂ ਉਹ ਕੁੜੀ ਵੇਲੇ ਸਾਰਿਆਂ ਨੇ ਆ ਕੇ ਕਿਹਾ ਵੀ ਪੱਥਰ ਡਿੱਗ ਪਿਆ ਭਾਈ ਕੋਈ ਨੀ ਜੀ ਜੇ ਜੀ ਬਹੁਤ ਦਲਾਸੇ ਦੇ ਕੇ ਉਹਨਾਂ ਨੂੰ ਇਹ ਜਾਂ ਕੁਛ ਕਹਿੰਦੇ ਰਹੇ ਪਰ ਮੈਨੂੰ ਬੜੀ ਖੁਸ਼ੀ ਆ ਵੀ ਮੇਰੀ ਭੂਆ ਤੇ ਬੇਟੇ ਨੇ ਉਹਨਾਂ ਨਾਲ ਲੜਾਈ ਕੀਤੀ ਲੜੇ ਵੀ ਤੁਸੀਂ ਕੌਣ ਹੁੰਦੇ ਆ ਸ਼ਬਦ ਕਹਿਣ ਵਾਲੇ ਸਾਡੇ ਘਰੇ ਧੀ ਆਈ ਹੈ ਤੁਸੀਂ ਕੌਣ ਹੁੰਦੇ ਆ ਕਹਿਣ ਵਾਲੇ ਉਸ ਟਾਈਮ ਵੀ ਲੜੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ ਚਲੋ ਜੀ ਵਕਤ ਗੁਜ਼ਰਦਾ ਗਿਆ ਵਕਤ ਗੁਜ਼ਰਦੇ ਹੋਏ ਪਿੱਛੇ ਜੇ ਨਾ ਉਹ ਛੋਟੀ ਬੇਟੀ ਹੈ ਜਿਹੜੀ ਸਾਡੀ ਉਹ ਲਾਅ ਦੇ ਵਿੱਚ ਤਾਂ ਟੌਪ ਕੀਤੀ ਹੈ ਹੁਣ ਪੰਜਾਬ ਚੋਂ ਤੇ ਹੁਣ ਅੱਗੇ ਆਪਣੇ ਜਿਹੜੇ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ ਉਹ ਬੇਟੀ ਦਾ ਰਿਸ਼ਤਾ ਹੋ ਗਿਆ ਕਿਸੇ ਬੱਚੇ ਨਾਲ ਅਮੈਰੀਕਾ ਬੱਚਾ ਠੀਕ ਆ ਪੰਜਾਬ ਤੋਂ ਹੀ ਆ ਤੇ ਅਮੈਰੀਕਾ ਰਹਿੰਦੇ ਆ ਉਹਨਾਂ ਨੇ ਉਹੀ ਸੁਨੇਹੇ ਭੇਜੇ ਜਿਹੜੇ ਅਕਸਰ ਭੇਜਦੇ ਹੁੰਦੇ ਆ ਵੀ ਭਾਈ ਅਸੀਂ ਲੈਣਾ ਦੇਣਾ ਕੁਝ ਨੀ ਅਸੀਂ ਤਾਂ ਕੁਝ ਨੀ ਜਿਹੜੀਆਂ ਫੋਰਮਲ ਗੱਲਾਂ ਅੱਜ ਕੱਲ ਆਮ ਹੋ ਗਈਆਂ ਤੇ ਫਿਰ ਕਈ ਉਦੋਂ ਅਗਲਾ ਸਟੈਪ ਹੁੰਦਾ ਵੀ ਜੋ ਆਪਦੀ ਲੜਕੀ ਨੂੰ ਦੇਣਾ ਤੁਹਾਡੀ ਮਰਜ਼ੀ ਆ ਏਦਾਂ ਕਹਿਣ ਲੱਗ ਜਾਂਦੇ ਆ ਫਿਰ ਤੀਜੇ ਹੁੰਦੇ ਵੀ ਵਿਆਹ ਦੀ ਜੰਨ ਦੀ ਸੇਵਾ ਕਰ ਦਿਓ ਹੋਰ ਸਾਨੂੰ ਕੁਛ ਨੀ ਚਾਹੀਦਾ ਏਦਾਂ ਜੇ ਡਾਇਲੋਗ ਹੁੰਦੇ ਆ ਉੱਥੇ ਚਲੋ ਜੀ ਉਹਨਾਂ ਦਾ ਦੋ ਤਿੰਨ ਵਾਰੀ ਇਹ ਆਇਆ ਸੁਨੇਹਾ ਵੀ ਦੇਖੋ ਬਾਅਦ ਚ ਤੁਸੀਂ ਕਹੀ ਜਾਓ ਕਿਸੇ ਐਵੇਂ ਸਿਉਣੇ ਲੈ ਲਓ ਹੋਰ ਲੈ ਲਓ, ਅਸੀਂ ਨਹੀਂ ਲੈਣਾ ਕੁਛ, ਨਹੀਂ ਲੈਣਾ ਮੀਨਸ ਨਹੀਂ ਲੈਣਾ, ਠੀਕ ਆ, ਤੇ ਤੁਸੀਂ ਇਹ ਕੁਛ ਨਹੀਂ ਕਰਨਾ, ਤੇ ਆਪਾਂ ਰੋਕਾ ਦੀ ਰਸਮ ਹੁੰਦੀ ਆ ਜੋ ਚੁੰਨੀ ਚੜਾਉਣ ਕਹਿੰਦੇ ਕੁਛ ਵੀ ਉਹ ਕਰਨੀ ਹੈ ਛੇਤੀ, ਉਹ ਪਿਛਲੇ ਡੇਢ ਕੁ ਮਹੀਨਾ ਪਹਿਲਾਂ ਹੋਇਆ। ਤਾਂ ਉਹਨਾਂ ਨੇ ਕੀ ਕੀਤਾ ਜੀ, ਹੁਣ ਘਰਦਿਆਂ ਨੂੰ ਸਬਰ ਨਾ ਆਵੇ ਇਸ ਗੱਲ ਤੇ ਵੀ ਹੁਣ ਉਹ ਕੁੜੀ ਨੂੰ ਆਉਣਗੇ ਦੇਖਣ ਜਾਂ ਕੁਛ ਵੀ ਕਰਨਗੇ, ਤਾਂ ਅਸੀਂ ਮੁੰਡੇ ਨੂੰ ਚੈਨ ਕੜਾ ਛਾਪ ਕੋਈ ਏਡਾ ਕਿ ਤਾਂ ਪਾਵਾਂਗੇ ਨਾ, ਹੁੰਦਾ ਨੀ ਏਦਾਂ ਕਰਨਾ। ਪਰ ਉਹਨਾਂ ਨੇ ਲੀਕ ਖਿੱਚੀ ਹੋਈ ਸੀ ਵੀ ਕਹਿੰਦੇ ਸਾਨੂੰ ਇੱਕ ਖੰਭਣੀ ਬੰਨਣੀ ਆ ਉੱਥੇ, ਠੀਕ ਹੈ ਜੀ। ਉਹ ਖੰਭਣੀ ਦੇ ਕਿਤੇ ਫੇਰ ਰਿਹਾ ਨੀ ਗਿਆ, ਖੰਭਣੀ ਦੇ ਸਿਆਉਣੇ ਦੇ ਘੁੰਗਰੂ ਬੰਨ ਲਏ ਉਹਨਾਂ ਨੇ ਚਾਰ ਕ, ਉਹ ਮੁੰਡੇ ਵਾਲੇ ਨੇ ਆ ਕੇ ਜੀ ਇਸ ਚੀਜ਼ ਤੇ ਇਤਰਾਜ਼ ਜਤਾਇਆ ਤੇ ਘੁੰਗਰੂ ਖਲਵਾ ਤੇ ਵੀ ਸਾਨੂੰ ਕੱਲੀ ਖੰਭਣੀ ਚਾਹੀਦੀ ਆ ਤੇ ਇੱਕ ਰੁਪਈਆ ਚਾਹੀਦਾ ਜਿਹੜਾ ਇੱਕ ਰਸਮ ਆ ਉਹ ਕਰਨਾ। ਤੇ ਉਦੋਂ ਬਾਅਦ ਉਹਨਾਂ ਨੇ ਵਿਆਹ ਦਾ ਵੀ ਕਿਹਾ ਵੀ ਵਿਆਹ ਅਸੀਂ ਕਰਾਂਗੇ ਵੀ ਤੁਹਾਡੇ ਘਰੇ ਆਨੰਦ ਕਾਰਜ ਰੱਖਾਂਗੇ ਤੇ ਕੱਲੇ ਅਸੀਂ ਘਰ ਦੇ 10 ਜੀ ਆਉਂ ਆਵਾਂਗੇ ਤੇ ਉਦੋਂ ਬਾਅਦ ਅਗਲੇ ਦਿਨ ਸਾਡੀ ਪਾਰਟੀ ਹੋਊਗੀ ਤੇ ਤੁਸੀਂ ਸਾਰਿਆਂ ਨੇ ਉੱਥੇ ਆਉਣਾ, ਅਸੀਂ ਪਾਰਟੀ ਕਰਾਂਗੇ। ਮੁੰਡੇ ਵਾਲਿਆਂ ਨੇ ਇਹ ਆਪਦਾ ਸਕੇਜੂਅਲ ਦਿੱਤਾ। ਚਲੋ ਜੀ ਸਾਰਿਆਂ ਨੇ ਵਾਹ ਵਾਹ ਕੀਤੀ ਵੀ ਬੜੀ ਵਧੀਆ ਰਿਸ਼ਤੇਦਾਰ ਮਿਲ ਗਏ, ਬੜੀ ਚੰਗੀ ਗੱਲ ਆ। ਪਰ ਹੈਰਾਨੀ ਉਦੋਂ ਹੋਈ ਜਦੋਂ ਕੁੜੀ ਨੂੰ ਉਹਨਾਂ ਨੇ ਸ਼ਗਨ ਪਾਇਆ, ਚੁੰਨੀ ਚੜਾਈ, ਜੋ ਸਿਉਣਾ ਕੱਪੜੇ ਲੀੜੇ ਰਵਾਇਤ ਉਹ ਤਾਂ ਉਹਨਾਂ ਨੇ ਦੇਣੀ ਸੀ, ਨਾਲ ਉਹਨਾਂ ਨੇ ਆ ਕੇ ਨਾ ਕੁੜੀ ਦੀ ਝੋਲੀ ਦੇ ਵਿੱਚ ਇੱਕ ਚਾਬੀਆਂ ਪਾਤੀਆਂ। ਸਾਨੂੰ ਸਮਝ ਨਹੀਂ ਆਈ ਵੀ ਇਹ ਕੀ ਆ, ਤੇ ਜੋ ਦੇਖਿਆ ਤਾਂ ਬਾਹਰ ਕੁੜੀ ਨੂੰ 15 ਲੱਖ ਰੁਪਏ ਵਾਲੀ ਕਾਰ ਚੁੰਨੀ ਚੜਾਉਣ ਤੇ ਕੁੜੀ ਨੂੰ ਕਾਰ ਦੇ ਕੇ ਜਾਏ। ਦੇਖੋ ਅਜੀਬ ਕੇਸ। ਤੇ ਉਹ ਕਾਰ ਦੇਣ ਤੋਂ ਬਾਅਦ ਉਹ ਕਹਿੰਦੇ ਇਹ ਕਹਿ ਕੇ ਗਏ ਵੀ ਤੁਸੀਂ ਅੱਜ ਤੋਂ ਜਿਹੜੀ ਬੱਚੀ ਦੀ ਪੜ੍ਹਾਈ ਆ, ਬੱਚੀ ਦਾ ਕੱਪੜਾ ਲੀੜਾ, ਰਹਿਣ ਸਹਿਣ, 2 ਸਾਲ ਬੱਚੀ ਪੜ੍ਹਨਾ ਚਾਹੁੰਦੀ ਆ ਵਿਆਹ ਤੋਂ ਪਹਿਲਾਂ, 2 ਸਾਲ ਜੋ ਵੀ ਖਰਚਾ, ਸਾਲ ਜਿੰਨਾ ਵੀ ਚਿਰ ਵਿਆਹ ਨਹੀਂ ਹੁੰਦਾ, ਉਹ ਅੱਜ ਤੋਂ ਬਾਅਦ ਸਾਡਾ, ਉਹ ਮਾਂ ਬਾਪ ਦਾ ਨਹੀਂ ਹੈਗਾ, ਤੁਸੀਂ ਤੇ ਇਹ ਅਸੀਂ ਗੱਡੀ ਵੀ ਬੱਚੀ ਨੂੰ ਇਸ ਲਈ ਦੇ ਰਹੇ ਹਾਂ ਵੀ ਇਹ ਪੜ੍ਹਦੀ ਆ, ਜਾਣਾ ਉਹਨਾਂ ਨੂੰ ਸੌਖਾ ਰਹੇ, ਅਸੀਂ ਇਹਨੂੰ ਆ ਗੱਡੀ ਦੇ ਕੇ। ਤਾਂ ਦੇਖੋ ਵੀ ਜਿਹੜੀ ਕੁੜੀ ਦੇ ਆਉਣ ਤੇ ਲੋਕ ਰੋਏ ਸੀ, ਦੁਨੀਆਂ ਰੋਈ ਸੀ, ਤੀਜੇ ਬੰਦੇ ਵੀ 6ਵੀਂ ਕੁੜੀ ਆ ਗਈ ਘਰ ਚ, ਉਸ ਕੁੜੀ ਨੂੰ ਉਹਦੀ ਕਾਬਲੀਅਤ ਨੇ ਇਹ ਕਰਿਆ ਵੀ ਕੁੜੀ ਨੂੰ ਕਾਰ ਦੇ ਗਏ ਮੁੰਡੇ ਵਾਲੇ। ਦੇਖੋ ਕਿੱਡੀ ਕਿੱਡਾ ਅਜੀਬ ਗੱਲ ਆ ਜੇ ਸੋਚਿਆ ਜਾਵੇ, ਠੀਕ ਆ। ਮੈਂ ਮੇਰੇ ਨਜ਼ਰੀਏ ਹੋਰ ਆ, ਮੈਂ ਉਸ ਨਜ਼ਰੀਏ ਤੇ ਵੀ ਖੁਸ਼ ਨਹੀਂ ਆ ਵੀ ਉਹ ਵੀ ਲੋੜ ਨਹੀਂ ਸੀਗੀ, ਉਹ ਵੀ ਕਿਉਂ ਕੀਤਾ। ਪਰ ਇੱਕ ਮੈਂ ਤਾਂ ਦੱਸਿਆ ਵੀ ਸਮਾਂ ਬਦਲ ਰਿਹਾ, ਸਮਾਂ ਬਹੁਤ ਬਦਲ ਗਿਆ। ਉਹ ਤਾਂ ਗੱਲਾਂ ਹੁਣ ਗਈਆਂ ਵੀ ਕੋਈ ਬੰਦਾ ਦਾਜ ਮੰਗਦਾ ਜਾਂ ਕੋਈ ਮੰਗੂਗਾ ਜਾਂ ਇਹ ਗੱਲਾਂ ਕਰੂਗਾ, ਉਹ ਤਾਂ ਹੁਣ ਦੂਰ ਦੀਆਂ ਗੱਲਾਂ। ਹੁਣ ਤਾਂ ਅਸੀਂ ਉਹਦੇ ਚੋਂ ਜਿੰਨੀਆਂ ਕੁ ਰਹਿ ਗਈਆਂ ਉਹਨਾਂ ਚੋਂ ਮਿਨੀਮਾਈਜ਼ ਕਰਨੀਆਂ।
ਡਾਕਟਰ ਸਾਹਿਬ, ਸਾਡੇ ਕੋਲ ਮੈਸੇਜਸ ਬਹੁਤ ਜ਼ਿਆਦਾ ਆ ਰਹੇ ਨੇ ਤੇ ਸਮਾਂ ਜਿਹੜਾ ਸਾਡਾ, ਅਸੀਂ ਅੱਗੇ ਮਹਿਮਾਨ ਨੂੰ ਵੀ ਲੈਣਾ, ਮੈਂ ਜਲਦੀ ਜਲਦੀ ਮੈਸੇਜਸ ਜੇ ਇਜਾਜ਼ਤ ਹੋਵੇ ਤਾਂ ਪੜ੍ਹ ਦਵਾਂ। ਸਾਡੇ ਨਾਲ ਅਜਮੇਰ ਸਿੰਘ ਕੈਨਬਰਾ ਵਾਲੇ ਜੁੜੇ ਹੋਏ ਆ, ਕਹਿੰਦੇ ਸ਼ੁਭ ਇੱਛਾਵਾਂ ਜੀ, ਤੁਹਾਡਾ ਹੱਲ ਕਿ ਕੋਈ ਭੂੰਦੜ ਲੱਭੋ ਤੇ ਵਿਆਹ ਦਾ ਸਾਰਾ ਚਾਰਜ ਉਸ ਨੂੰ ਸੌਂਪ ਦਿਓ, ਵੱਡਾ ਭਰਾ ਚਾਚਾ ਤਾਇਆ ਕਹਿੰਦੇ ਕੋਈ ਇਹੋ ਜਿਹਾ ਲੱਭ ਲਓ। ਸੋ ਭੂੰਦੜ ਸਾਹਿਬ ਨੇ ਵੀ ਬਾਦਸ਼ਾਹ ਦਰਵੇਸ਼ ਦਾ ਨਾਮ ਦਿੱਤਾ ਬਾਦਲ ਸਾਹਿਬ ਨੂੰ, ਸੋ ਤੁਸੀਂ ਆਪਣੇ ਆਪ ਚ ਬਾਦਸ਼ਾਹ ਦਰਵੇਸ਼ ਬਣ ਜਾਓ ਮਿੰਟੂ ਭਰਾ ਜੀ। ਸੋ ਭੂੰਦੜ ਸਾਹਿਬ ਨੂੰ ਤੁਸੀਂ ਦੇ ਦਿਓ ਚਾਰਜ, ਹਨਾ।
ਸੋ ਅੱਗੇ ਮੇਰੇ ਕੋਲ ਹੈਗਾ, ਵੈਸੇ ਮੈਂ ਦੱਸਦਾ, ਤੁਸੀਂ ਛੇਤੀ ਛੇਤੀ ਮੈਸੇਜ ਪੜੋ ਫਿਰ ਮੈਂ ਦੱਸਦਾ
ਜੀ। ਕੁਲਵੰਤ ਸਿੰਘ ਜਗਰਾਓ ਵਾਲੇ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ, ਮਿੰਟੂ ਬਾਈ ਨੂੰ ਮਿਲੇ ਤਾਂ ਪਹਿਲਾਂ ਵੀ ਬਹੁਤ ਵਾਰ ਆ, ਪਰ ਇਸ ਵਾਰ ਕਹਿੰਦੇ ਨੇੜਿਓਂ ਮਿਲਣ ਦਾ ਜਾਣਨ ਦਾ ਮੌਕਾ ਮਿਲਿਆ, ਮਨ ਬਹੁਤ ਖੁਸ਼ ਹੋਇਆ। ਜਿੱਥੇ ਹਰਮ ਰੇਡੀਓ ਤੇ ਪੰਜਾਬੀ ਅਖਬਾਰ ਆਸਟ੍ਰੇਲੀਆ ਦੀ ਸਾਰੀ ਟੀਮ ਮਾਂ ਬੋਲੀ ਦੀ ਸੇਵਾ ਬਹੁਤ ਸੁਹਿਰਦ ਤਰੀਕੇ ਨਾਲ ਨਿਭਾ ਰਹੇ ਹੋ, ਉੱਥੇ ਇਹਨਾਂ ਦੀ ਸਮੁੱਚੀ ਸਹਾਰਾ ਟੀਮ ਇਹਨਾਂ ਦਾ, ਉਹਨਾਂ ਦਾ ਮੈਸੇਜ ਜਿਹੜਾ ਉਹ ਕੰਪਲੀਟ ਨਹੀਂ ਹੋਇਆ। ਸੋ ਕੁਲਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਪਹਿਲਾਂ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਅੱਜ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਪਹਿਲਾਂ ਸਾਡੇ ਕੋਲ ਬਹੁਤ ਪਿਆਰ ਭਰੀ ਜੀ। ਕੁਲਵਿੰਦਰ ਸਿੰਘ ਜਗਰਾਓ ਸਾਡੇ ਨਾਲ ਜੁੜੇ ਜੀ। ਅੱਗੇ ਸਾਡੇ ਨਾਲ ਨਾ ਪਾਲਾ ਬੈਂਸ ਗੋਬਰਮ ਵਾਲੇ ਜਿਹੜੇ ਉਹ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਮਿੰਟੂ ਬਰਾੜ ਜੀ ਨੂੰ, ਤੇ ਕਹਿੰਦੇ ਭਾਜੀ ਕਿਤੇ ਲੋਕ ਹੁਣ ਇਹ ਨਾ ਕਹੀ ਜਾਣ ਕਿ ਮਿੰਟੂ ਬਰਾੜ ਵਿਆਹ ਲਈ ਪੈਸੇ ਇਕੱਠੇ ਕਰੀ ਜਾਂਦਾ ਅਖਬਾਰ ਦੇ ਬਹਾਨੇ, ਬਾਕੀ ਕਹਿੰਦੇ ਪਿੱਛੇ ਦੇ ਤੁਸੀਂ ਸਿੱਖ ਗੇਮਸ ਕਰਾ ਕੇ ਬਲੌਕ ਵੀ ਲੈ ਲਿਆ।
ਜੀ 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 ਬਿਲਕੁਲ ਬਿਲਕੁਲ, ਦੇਖੋ ਕਹਿਣ ਵਾਲੇ ਕਹਿ ਚੁੱਕੇ ਆ, ਕਹੀ ਜਾਣ ਕੋਈ ਫਰਕ ਨੀ ਪੈਂਦਾ ਆਪਾਂ ਨੂੰ, ਪਰ ਆਪਣਾ ਆਪਣਾ ਇੰਨਾ ਕੁ ਪਾਰਦਰਸ਼ੀ ਆ ਆਪਾਂ ਵੀ ਆਪਣਾ ਤਾਂ ਹਵਾ ਵੀ ਜਿਹੜੀ ਘਰ ਬੀਜਦੀ ਲੰਘਦੀ ਆ ਉਹ ਵੀ ਸਾਰੀ ਦੁਨੀਆਂ ਨੂੰ ਪਤਾ ਹੁੰਦੀ ਆ, ਸੋ ਇਸ ਕਰਕੇ ਕੋਈ ਪ੍ਰੋਬਲਮ ਨੀ ਜੀ
ਜੀ। ਅੱਗੇ ਕੁਲਦੀਪ ਕੌਰ, ਕਾਫੀ ਦੇਰ ਦੇ ਵਿਚਾਰੇ ਵੀ ਜੁੜੇ ਹੋਏ, ਅਸੀਂ ਮੈਸੇਜ ਕਾਫੀ ਲੇਟ ਕਰ ਦਿੱਤਾ ਇਹਨਾਂ ਦਾ, ਪਹਿਲਾਂ ਤਾਂ ਤਰਤਾਰ ਅਪਵਿੱਤਰ ਕਰ ਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰਮ, ਭਗਤ ਭਗਉ ਤੇ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰਮ। ਆਪ ਸਭ ਸੰਤਾਂ ਨੂੰ ਕਹਿੰਦੇ ਦੀਨ ਦੁਨੀਆਂ ਦੇ ਪਾਤਸ਼ਾਹ ਛਤਰ ਚਵਰ ਤਖ਼ਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਕਹਿੰਦੇ ਸਵਾਸ ਸਵਾਸ ਵਧਾਈਆਂ ਜੀ। ਵਾਹ ਵਾਹ ਬਾਣੀ ਨਿਰੰਕਾਰ ਜੇਵੜ ਅਵਰ ਨਾ ਕੋਈ ਤਿਸ ਜੇਵੜ ਅਵਰ ਨਾ ਕੋਈ। ਪਹਿਲਾਂ ਤਾਂ ਫਤਿਹ ਬੁਲਾ ਰਹੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਸਾਰੇ ਹੀ ਹਰਮਨ ਰੇਡੀਓ ਦੇ ਪਰਿਵਾਰ ਨੂੰ ਵੀ ਉਹਨਾਂ ਵੱਲੋਂ ਫਤਿਹ ਹੈ, ਬਹੁਤ ਹੀ ਪਿਆਰ ਭਰੀ ਗੁਰਫਤਿਹ ਸਾਡੇ ਵੱਲੋਂ ਤੁਹਾਨੂੰ। ਤੇ ਬਾਕੀ ਕਹਿੰਦੇ ਜੀ ਦਲਜੀਤ ਭਾਜੀ ਦਾ ਵੱਡੇ ਤੜਕੇ ਇੰਨਾ ਸਿੱਖਿਅਕ ਸੁਨੇਹਾ ਕਹਿੰਦੇ ਬਹੁਤ ਸੋਹਣਾ ਰਿਹਾ। ਤੇ ਬਾਕੀ ਇੱਕ ਹੋਰ ਇਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਮਾਫ਼ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਦਿਹਾੜੇ ਪ੍ਰਕਾਸ਼ ਦਿਵਸ ਨੇ, ਪਰ ਅਗਰ ਆਪਣੇ ਮਨ ਰੂਪੀ ਜੋਤ ਜਗਦੀ ਹੈ ਉਹਨਾਂ ਦੀ ਉਸਤਤ ਬਿਆਨ ਤੋਂ ਬਾਹਰ ਹੈ, ਮਨ ਵਿੱਚੋਂ ਵਧਾਈਆਂ ਆਪ ਹੀ ਆਉਂਦੀਆਂ ਜਦੋਂ ਉਹਦੀ ਝਲਕ ਮਹਿਸੂਸ ਹੋ ਜਾਵੇ। ਕੰਨਾਂ ਵਿੱਚ ਉਹ ਨਾਦ ਵਧਾਈਆਂ ਤੋਂ ਵੀ ਵਧੇਰੇ ਨੁਕਸਾਨ ਵਧੇਰੇ ਸਾਨੂੰ ਸਕੂਨ ਦਿੰਦੇ ਆ ਜੀ। ਬਾਕੀ ਕਹਿੰਦੇ ਮੁਆਫੀਆਂ, ਤੇ ਕਹਿੰਦੇ ਆਪ ਵੀਰ ਜੀ ਮੁਆਫੀਆਂ ਹੀ ਮੰਗੀਆਂ, ਸੱਚੀ ਆਪਾਂ ਤਾਂ ਕਹਿੰਦੇ ਮੁਆਫੀਆਂ ਹੀ ਮੰਗੀਆਂ। ਤੇ ਬਾਕੀ ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਗਿਆਨ ਨਾਲ ਭਰਿਆ ਹੋਇਆ, ਕਦੇ ਚਾਹ ਕੇ ਵੀ ਤੁਸੀਂ ਸਾਰਾ ਗਿਆਨ ਅਰਜਿਤ ਨਹੀਂ ਕਰ ਸਕਦੇ, ਇਸ ਲਈ ਕਦੇ ਵੀ ਕਿਸੇ ਤੋਂ ਸਲਾਹ ਲੈਣ ਚ ਸੰਕੋਚ ਨਾ ਕਰੋ, ਕਿਉਂਕਿ ਜੋ ਸਿੱਖਣ ਦੀ ਇੱਛਾ ਰੱਖਦਾ ਉਹ ਗਿਆਨ ਨੂੰ ਗ੍ਰਹਿਣ ਕਰਨ ਦਾ ਸੱਚਾ ਪਾਤਰ ਹੁੰਦਾ। ਤੇ ਸਲਾਹ ਵੀ ਤੁਸੀਂ ਸੁਣ ਲਓ। ਹੁਣ ਬਰਾੜ ਸਾਹਿਬ ਕਹਿੰਦੇ ਵੀਰ ਜੀ ਪੰਜ ਬੰਦੇ ਜਾ ਕੇ ਆਨੰਦ ਕਾਰਜ ਕਰਕੇ ਬਾਕੀ ਦੇ ਸਾਰੇ ਫੰਕਸ਼ਨ ਆਪਣੇ ਲੈਵਲ ਤੇ ਕੀਤੇ ਜਾਣ, ਤੇ ਹੋ ਸਕੇ ਤਾਂ ਰਵੀ ਸਿੰਘ ਖਾਲਸਾ ਏਡ ਵਾਲਿਆਂ ਨੂੰ ਕਹਿੰਦੇ ਨਿਉਤਾ ਭੇਜ ਦਿਓ ਤੇ ਬਣਦਾ ਸਰਦਾ ਉਹਨਾਂ ਨੂੰ ਭੇਟ ਕਰਾਓ ਬੇਟੇ ਵੱਲੋਂ, ਇਹ ਬਹੁਤ ਸ਼ਲਾਘਾ ਯੋਗ ਵੀ ਹੋਵੇਗਾ ਤੇ ਲੰਮੇ ਸਮੇਂ ਤੱਕ ਸਕੂਨ ਦੀ ਕੁੰਜੀ ਵੀ ਹੈ। ਬਾਕੀ ਵੀਰ ਜੀ ਕਹਿੰਦੇ ਇਹ ਵੀ ਪਤਾ ਕਿ ਤੁਸੀਂ ਜੋ ਵੀ ਕਰੋਗੇ ਸਹੀ ਹੀ ਹੋਵੇਗਾ। ਅੱਗੇ ਗੁਰਦੀਪ ਸਿੰਘ ਕਰ ਰਹੇ ਨੇ ਜੀ ਮੈਸੇਜ, ਤੇ ਇਹਨਾਂ ਨੇ ਤਾਂ ਜਿਵੇਂ ਪਹਿਲਾਂ ਵੀ ਆਪਾਂ ਇਹਨਾਂ ਦਾ ਮੈਸੇਜ ਲਿਆ ਸੀਗਾ ਤੇ ਇਹਨਾਂ ਨੇ ਕਾਫੀ ਕੁਛ ਕਲੀਅਰ ਕਰ ਹੀ ਦਿੱਤਾ ਹੈ। ਕਹਿੰਦੇ ਬਾਕੀ ਬਾਈ ਕਹਿੰਦੇ ਘੁੰਮ ਫਿਰ ਕੇ ਨਾ ਕਹੋ, ਅਸੀਂ ਆਪ ਦਾ ਖਾ ਪੀ ਕੇ ਆਪ ਹੀ ਨੱਚ ਲਵਾਂਗੇ। ਬਾਕੀ ਕੁੜਿੱਕੀ ਦੇ ਵਿੱਚ ਜਿਹੜੀ ਆਉਣ ਵਾਲੀ ਗੱਲ ਤੁਸੀਂ ਕੀਤੀ ਸੀ ਨਾ, ਕਹਿੰਦੇ ਵੀ ਆਪਣੇ ਤੇ ਪੈਂਦੀ ਹੈ ਤਾਂ ਫੇਰ ਹੀ ਪਤਾ ਲੱਗਦਾ ਹੈ ਨਾ
ਜੀ। ਜੀ ਦੇਖੋ ਇਹ ਇੱਕ ਹੈਗਾ ਤੋੜ, ਇਹ ਮੇਰੇ ਵੀ ਨਜ਼ਰ ਚ ਹੈਗਾ ਵੀ ਆਪਾਂ ਇਹਨੂੰ ਗੋਰਿਆਂ ਵਾਲੇ ਵਿਆਹ ਦਾ ਰੂਪ ਦੇ ਦਈਏ ਵੀ ਕਾਰਡ ਤੇ ਲਿਖ ਦਈਏ ਵੀ ਅਸੀਂ ਭਾਈ ਤੁਹਾਨੂੰ ਪਾਣੀ ਪ੍ਰੋਵਾਈਡ ਕਰਾਂਗੇ ਤੇ ਤੁਸੀਂ ਆਇਓ ਤੇ ਮੌਜਾਂ ਮਨਾਇਓ ਤੇ ਖੁੱਲਾ ਜਿਹਾ ਥਾਂ ਖੇਤ 10-20 ਕਿੱਲੇ ਵਾਹ ਕੇ ਨਾ ਕਿਰਾਏ ਕਰੂਹੇ ਲਾ ਕੇ ਪੱਧਰ ਕਰਕੇ ਪਾਣੀ ਪੂਣੀ ਛਿੜਕ ਕੇ ਰੱਖ ਦਿਆਂਗੇ ਵੀ ਲਓ ਜੀ ਜੋ ਮਰਜ਼ੀ ਆਓ ਤੇ ਰਾਜੀ ਜਾਓ।
ਵਟਸਐਪ ਧਨੀ ਸਾਹਿਬ ਦਾ ਵੀ, ਰਵਿੰਦਰ ਸਿੰਘ ਧਨੀ ਦਾ ਵੀ ਸੁਨੇਹਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਮੁਕਤੀ ਗੱਲ ਤਾਂ ਇਹ ਹੈ ਕਿ ਭਾਜੀ ਨੂੰ ਵਿਆਹ ਦਾ ਚਾਅ ਬਹੁਤ ਹੈ, ਲੱਗਦਾ ਭਾਜੀ ਨੇ 10-50 ਹਜ਼ਾਰ ਦੇ ਨੋਟਾਂ ਦੀਆਂ 10-50 ਦੇ ਨੋਟਾਂ ਦੀਆਂ ਥੱਦੀਆਂ ਜਿਹੜੀਆਂ ਕਹਿੰਦੇ ਜੋੜੀਆਂ ਆ ਤਾਂ ਕਾਫੀ ਮਿਲਣੀ ਵੇਲੇ ਆਪਣੇ ਕੁੜਮ ਦੇ ਸਿਰ ਤੋਂ ਵਾਰਨ ਦੇ ਲਈ ਉਹਨਾਂ ਨੇ ਜੋੜ ਕੇ ਰੱਖ ਲਈਆਂ ਜੀ।
ਦੇਖੋ ਜੀ ਮੈਂ ਇੱਕ ਗੱਲ ਕਲੀਅਰ ਕਰਦਾ, ਪਹਿਲੀ ਗੱਲ ਤਾਂ ਇਹ ਕਲੀਅਰ ਕਰਦਿਆ ਜੀ ਮੈਂ ਵੀ ਮੈਂ ਤਾਂ ਇੱਕ ਕੱਲਾ ਐਵੇਂ ਨਾ ਫਾਲਤੂ ਦੀ ਉਹੀ ਗੱਲ ਆ ਉਹ ਜਿਹੜਾ ਦੱਸਿਆ ਨੀ ਵੀ ਕਿਸੇ ਤੋਂ ਇੱਜ਼ਤ ਨੀ ਕਰਾਈ ਜਾਂਦੀ, ਜੇਕਰ ਵੀ ਜੇ ਤੁਹਾਡੇ ਤੋਂ ਇੱਜ਼ਤ ਨਾਲ ਪੁੱਛ ਰਹੇ ਆ ਤੇ ਤੂੰ ਕਰਾ ਲਓ ਇੰਨੀ ਬੈਟਰ ਆ, ਕਿਉਂਕਿ ਅੱਜ ਜਿਹੜਾ ਮੇਰੀ ਸਿਚੁਏਸ਼ਨ ਇਹ ਆ ਵੀ ਮੇਰਾ ਬੱਚਾ ਉਹ ਆਪਦੀ ਕਮਾਈ ਆਪ ਕਰਦਾ ਤੇ ਉਹ ਮੈਨੂੰ ਮੈਂ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਵੀ ਉਸਨੇ ਪਹਿਲਾਂ ਹੀ ਮੈਨੂੰ ਇਸ ਚੀਜ਼ ਨੂੰ ਕਿਹਾ ਹੋਇਆ ਵੀ ਪਾਪਾ ਵਿਆਹ ਜਿਹੜਾ ਉਹ ਮੈਂ ਤੁਹਾਡੇ ਤੋਂ ਇੱਕ ਪੈਸਾ ਵੀ ਨੀ ਲੈਣਾ, ਮੈਂ ਤੁਹਾਡੇ ਤੋਂ ਨੀ ਲੈਣਾ। ਪਹਿਲੀ ਗੱਲ ਤਾਂ ਇਹ ਗੱਲ ਉਹ ਆਪਦਾ ਵਿਆਹ ਉਹ ਆਪੇ ਕਰ ਰਿਹਾ, ਉਹਦੇ ਉਹਦਾ ਉਹਦੇ ਜਿਹੜੀ ਉਹਦੀ ਮਾਂ ਉਹਦੇ ਕੋਲੇ ਜੋ ਪੂੰਜੀ ਆ ਉਹ ਆਪਦੇ ਉਹਦੇ ਤੇ ਲਾ ਰਹੀ ਆ, ਉਹਦੀ ਜਿਹੜੀ ਦਾਦੀ ਆ ਉਹਦੇ ਕੋਲੇ ਜਿਹੜੀ ਪੂੰਜੀ ਉਹ ਲਾ ਰਹੀ ਆ, ਬਾਪ ਤਾਂ ਇੱਕ ਫਾਲਤੂ ਦੀ ਸ਼ੋਭਾ ਲੈਣ ਵਾਲੇ ਚੱਕਰ ਜਾ, ਤੇ ਇਹ ਗੱਲ ਪਹਿਲਾਂ ਸਾਡੀ ਕਮਿਟਮੈਂਟ ਹੋ ਚੁੱਕੀ ਆ ਘਰੇ ਵੀ ਭਾਈ ਚਲੋ ਕੋਈ ਪ੍ਰੋਬਲਮ ਨੀ, ਇੱਦਾਂ ਕਰਕੇ ਅਸੀਂ ਵਿਆਹ ਅਸੀਂ ਕਰਨਾ, ਕੋਈ ਇਹਦੀ ਮੇਰਾ ਉਹਦੇ ਚ ਕੋਈ ਲਾਗਾ ਦੇਗਾ ਨੀ। ਮੈਨੂੰ ਤਾਂ ਉਹੀ ਆ ਵੀ ਮੈਨੂੰ ਪੁੱਛ ਰਹੇ ਆ ਵੀ ਅਸੀਂ ਕੀ ਕਰੀਏ ਕਿਵੇਂ ਕਰੀਏ ਕੀ ਕਰ ਲਏ ਆ, ਤੇ ਉਹਦੀ ਮੈਂ ਸ਼ੋਭਾ ਲੈ ਲਾਂ ਬਸ ਵਧੀਆ ਹੀ ਆ। ਸੋ ਇਸ ਕਰਕੇ ਇਹ ਤੱਕ ਮੈਨੂੰ ਕੋਈ ਐਵੇਂ ਮਜ਼ਾਕ ਦੀਆਂ ਗੱਲਾਂ ਜਾਂ ਹੋਰ ਗੱਲਾਂ ਕਰੀ ਜਾਂਦੇ ਆ, ਪਰ ਸੱਚਾਈ ਇਹ ਆ। ਦੂਜਾ ਇੱਕ ਤੋੜ ਮੈਂ ਜਾਂਦੇ ਜਾਂਦੇ ਦੱਸਦਿਆਂ ਜੀ, ਜਿਹੜਾ ਇਹਨਾਂ ਨੇ ਤੋੜ ਕਿਹਾ ਨਾ ਵੀ ਤੋੜ ਲੱਭੋ, ਕੋਈ ਤੋੜ ਇਹ ਲੱਭਿਆ ਹੋਇਆ ਵੀ ਆਪਣਾ ਵਿਆਹ ਨੇ ਸ਼ੁਰੂ ਹੋਣਾ ਜਿਵੇਂ 10 ਤਰੀਕ ਨੂੰ ਜਨਵਰੀ ਚ, ਤੇ ਅਮਨਦੀਪ ਸਿੰਘ ਸਿੱਧੂ ਆਪਣੇ ਆ ਜਿਹੜੇ ਉਹ ਉੱਥੇ 7 ਤਰੀਕ ਨੂੰ ਆ ਜਾਣਗੇ, ਤੇ ਉਹ ਮੂਹਰਾ ਮੈਂ ਕਹਿਤਾ ਸੀ ਵੱਡਾ ਮੂਹਰਾ ਮੰਗਾ ਕੇ ਰੱਖਿਓ, ਤੇ ਉਹ ਬਾਬਾ ਜੀ ਤਾਂ ਲੱਗਦੇ ਹੀ ਅਮਨਦੀਪ, ਥੋੜਾ ਜਿਹਾ ਹੋਰ ਕਹਿ ਦਿਆਂਗੇ ਵੀ ਕਾਲੀ ਕਰਦਾ ਥੋੜੀ ਜਿਹੀ ਹੋਰ ਚਿੱਟੀ ਕਰ ਲੂਗਾ ਦਾੜੀ ਉਹਨੂੰ ਕਹਿ ਦਿਆਂਗੇ, ਤੇ ਖੁੰਡਾ ਰਹਿ ਦਿਆਂਗੇ ਇੱਕ, ਤੇ ਮੈਂ ਸਾਰਿਆਂ ਨੂੰ ਕਹਿ ਦੂੰਗਾ ਵੀ ਇਹ ਬੜਾ ਖੜੂਸ ਬੁੜਾ 54 ਛਾਪ ਆ, ਨਾ ਕਦੇ ਪੰਜੀ ਲਾਉਂਦਾ ਨਾ ਲਾਉਣ ਦਿੰਦਾ, ਤੇ ਉਹਨੂੰ ਬਾਬੇ ਨੂੰ ਬਾਰ ਕੇ ਬਹਾ ਦਿਆਂਗੇ, ਹਰੇਕ ਕੰਮ ਤੇ ਕਹਿ ਦਿਆ ਕਰਾਂਗੇ ਇਹਨੂੰ ਪੁੱਛ ਲਓ ਤੇ ਬਾਬੇ ਨੂੰ ਪੁੱਛ ਲਓ ਸਾਡੇ ਵੱਡੇ ਨੂੰ, ਤੇ ਆਪੇ ਸਮਝ ਜਾਊ ਮੈਂ ਵਿੱਚੋਂ ਨਿਕਲ ਜੂਆ।
ਠੀਕ ਹੈ ਵੈਰ ਸਾਹਿਬ। ਅੱਛਾ, ਸਾਡੇ ਨਾਲ ਦੋ ਹੋਰ ਲਿਸਨਰ ਜਿਹੜੇ ਕਾਫੀ ਦੇਰ ਦੇ ਜੁੜੇ ਹੋਏ ਆ, ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਦਾ ਬਹੁਤ ਵੱਡਾ ਸੁਨੇਹਾ ਮੈਂ ਜਲਦੀ ਜਲਦੀ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ। ਸਤਿ ਸ਼੍ਰੀ ਅਕਾਲ ਕਹਿੰਦੇ ਅਮਰਦੀਪ ਤੇ ਮਿੰਟੂ ਵੀਰੇ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਪੰਜਾਬੀ ਭਾਸ਼ਾ ਲਈ ਤੁਹਾਡੀ ਮਿਹਨਤ ਮੁਸ਼ਕਤ ਨੂੰ ਸਲਾਮ ਆ ਵੀਰਿਆ। ਮੈਨੂੰ ਨੀ ਪਤਾ ਤੁਸੀਂ ਪੰਜਾਬੀ ਅਖਬਾਰ ਕਿਸ ਮਕਸਦ ਨਾਲ ਚਲਾ ਰਹੇ ਹੋ, ਪਰ ਤੁਹਾਡੀ ਲਗਨ ਮਿਹਨਤ ਨੂੰ ਰੰਗ ਜ਼ਰੂਰ ਲੱਗੇਗਾ, ਇਹ ਮੇਰਾ ਦਾਅਵਾ ਹੈ। ਬਾਕੀ ਕਹਿੰਦੇ ਮੇਰਾ ਮੰਨਣਾ ਹੈ ਇਕੱਲੇ ਦਿਹਾੜੇ ਮਨਾਉਣ ਨਾਲ ਗੱਲ ਨਹੀਂ ਬਣਨੀ, ਉਸ ਗੁਰੂ ਦੀ ਮੰਨਣੀ ਵੀ ਪੈਣੀ ਹੈ ਬਾਹਲਾ, ਨਹੀਂ ਤਾਂ ਕਿਰਤ ਨਾਮ ਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾ ਲਈਏ, ਕਾਫੀ ਹੈ। ਕੈਨੇਡਾ ਚ ਕਹਿੰਦੇ ਫੜਿਆ ਕਰਨ ਘੁਮਾਣ ਕੌਣ ਹੈ ਤੇ ਇਸਦਾ ਪੰਜਾਬ ਦੇ ਕਿਸ ਸਿਆਸੀ ਪਾਰਟੀ ਨਾਲ ਇਹਨੂੰ ਜੋੜਿਆ ਜਾ ਰਿਹਾ, ਕਿ ਸਿਆਸੀ ਲੀਡਰਾਂ ਨਾਲ ਫੋਟੋਆਂ ਵਾਇਰਲ ਹੋ ਰਹੀਆਂ। ਮਿੰਟੂ ਵੀਰੇ, ਤੁਸੀਂ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਅਗਲੀ ਗੱਲ ਪੁੱਛ ਰਹੇ ਆ, ਮੇਰਾ ਮੰਨਣਾ ਕਿ ਪੰਚਾਇਤੀ ਚੋਣਾਂ ਚ ਸਿਆਸੀ ਪਾਰਟੀਆਂ ਚ ਦਖਲ ਨਹੀਂ ਹੋਣਾ ਚਾਹੀਦਾ। ਪੰਚਾਇਤੀ ਚੋਣਾਂ ਚ ਸਿਆਸੀ ਪਾਰਟੀਆਂ ਦਾ ਦਖਲ ਨਹੀਂ ਹੋਣਾ ਚਾਹੀਦਾ, ਸਰਪੰਚ ਅਕਾਲੀ ਕਾਂਗਰਸੀ ਤੇ ਆਪ ਦਾ ਨਹੀਂ ਹੋਣਾ ਚਾਹੀਦਾ, ਸਰਪੰਚ ਪਿੰਡ ਦਾ ਵਾਸੀ ਹੋਣਾ ਚਾਹੀਦਾ। ਪੰਚਾਇਤ ਬਣ ਕੇ ਸਰਕਾਰ ਸਪੁਰਦ ਹੋਵੇ, ਪੰਚਾਇਤ ਸਰਕਾਰ ਦੀ ਹੋਵੇ, ਨਾ ਕਿ ਕਿਸੇ ਸਿਆਸੀ ਪਾਰਟੀ ਦੀ। ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਤੇ ਕੀ ਤੁਹਾਨੂੰ ਨੀ ਲੱਗਦਾ ਗੁਰੂ ਸਾਹਿਬਾਨ ਦੇ ਦਿਹਾੜਿਆਂ ਤੇ ਖਰਚੇ ਸਮਾਜ ਨੂੰ ਵਿਕਸਿਤ ਕਰਨ ਲਈ ਕੀਤੇ ਜਾਣ, ਨਾ ਕਿ ਸਜਾਵਟ ਤੇ? ਇਹਨਾਂ ਖਰਚਿਆਂ ਦੇ ਉੱਤੇ ਤਾਂ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਬਰਾੜ ਸਾਹਿਬ ਗੱਲ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ, ਤੁਸੀਂ ਉਹ ਜਿਹੜੇ ਪਹਿਲੇ ਸਵਾਲ ਆ ਉਹਨਾਂ ਦੇ ਉੱਤੇ ਜ਼ਰੂਰ
ਮੈਂ ਛੇਤੀ ਛੇਤੀ ਦੱਸਾਂ ਤਾਂ ਜਿਹੜੀ ਕਾਰਨ ਘੁਮਾਣ ਕਾਂਡ ਅਜੇ ਮੇਰੀ ਨਜ਼ਰਾਂ ਤੋਂ ਪਾਸੇ ਆ, ਮੈਂ ਨਹੀਂ ਦੇਖ ਸਕਿਆ ਪੂਰਾ ਕਾਰਨ ਕੀ ਹੋਇਆ, ਮੈਂ ਤੁਹਾਨੂੰ ਪਤਾ ਹੀ ਆ 4-5 ਦਿਨਾਂ ਦਾ ਬਿਜੀ ਸੀ। ਬਾਕੀ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਦਾ ਤਾਂ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਜੀ ਵੀ ਜੇ ਪਿੰਡਾਂ ਦੇ ਵਿੱਚ ਅਸੀਂ ਇਸ ਢੰਗ ਨਾਲ ਪੰਚਾਇਤ ਬਣਾਈਏ, ਉਹ 5-7 ਬੰਦੇ ਚੁਣੀਏ ਜਿਹੜੇ ਜਿਨ੍ਹਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰਨ ਦੇ ਡਿਜ਼ਰਵ ਕਰਦੇ ਆ, ਮਿਹਨਤ ਵੀ ਕਰਦੇ ਆ, ਅਕਸ਼ ਸਾਫ਼ ਸੁਥਰਾ, ਤਾਂ ਪਿੰਡ ਦੀ ਨੁਹਾਰ ਬਦਲੂਗੀ, ਨਾ ਕਿ ਪਿੰਡ ਦੀ ਨੁਹਾਰ ਵੋਟਾਂ ਨਾਲ ਬਦਲੂਗੀ, ਵੋਟਾਂ ਨਾਲ ਕਦੇ ਵੀ ਨਹੀਂ ਬਦਲ ਸਕਦੀ। ਸੋ ਇਸ ਕਰਕੇ ਜਦੋਂ ਚੋਣ ਦੀ ਥਾਂ ਤੇ ਕਿਹੜੇ ਨੀ ਸਿਲੈਕਸ਼ਨ ਕਹਿੰਦੇ, ਇੱਕ ਇਲੈਕਸ਼ਨ ਹੁੰਦਾ ਇੱਕ ਸਿਲੈਕਸ਼ਨ ਹੁੰਦੀ ਆ, ਇਲੈਕਸ਼ਨਾਂ ਦੀ ਥਾਂ ਤੇ ਸਿਲੈਕਸ਼ਨ ਹੋਣ ਲੱਗ ਗਈ ਨਾ ਕਿਸੇ ਵੀ ਚੀਜ਼ ਦੀ, ਤਾਂ ਉਦੋਂ ਕਾਮਯਾਬੀ ਆ ਜਾਂਦੀ ਉਹਦੇ ਵਿੱਚ, ਸਿੰਪਲ ਜੇ ਫੰਡਾ। ਸੋ ਕੋਸ਼ਿਸ਼ ਕਰੋ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਏਰੀਏ ਦੇ ਵਿੱਚ ਜ਼ਮੀਨ ਜਿਹੜੇ ਸਰਪੰਚਾਂ ਪੰਚਾਂ ਦੀਆਂ ਵੋਟਾਂ ਨਾ ਪਾਓ, ਉਹਨਾਂ ਨੂੰ ਚੁਣੋ
ਜੀ। ਅੱਗੇ ਦਲਜੀਤ ਸਿੰਘ ਢਿੱਲੋਂ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਕਹਿੰਦੇ, ਗੁਰਸ਼ਮਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, ਕਹਿੰਦੇ ਜੇ ਕਹਾਂ ਤਾਂ ਹੋਣੇ ਆ, ਪਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਹੋਰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਨ ਲਈ ਹੋਰ ਵਧੇਰੇ ਸਮਾਂ ਕੱਟਿਆ ਸੀਗਾ। ਬਾਕੀ ਹਲੂਣਾ ਦੇਣ ਦੇ ਲਈ ਧੰਨਵਾਦ। ਉਹਨਾਂ ਨੇ ਭਗਤ ਕਬੀਰ ਹੋਰਾਂ ਦੀ ਬਾਣੀ ਦੇ ਵਿੱਚੋਂ ਵੀ ਕੁਝ ਪੰਕਤੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡੇ ਸੁਨੇਹੇ ਦੇ ਲਈ, ਔਰ ਸਾਨੂੰ ਤੁਸੀਂ ਹਮੇਸ਼ਾ ਹਲੂਣਾ ਦਿੰਦੇ ਹੋ, ਇਸ ਦੇ ਲਈ ਤੁਹਾਡਾ ਧੰਨਵਾਦ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸ਼ਾਮਲ ਹੋਣ ਦੇ ਲਈ ਪ੍ਰੋਗਰਾਮ ਦੇ ਵਿੱਚ ਇੰਨੇ ਵੱਡੇ ਤੜਕੇ ਔਰ ਸਾਡੇ ਨਾਲ ਜੁੜਨ ਦੇ ਲਈ। ਤੇ ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਬਹੁਤ ਲੰਮਾ ਸਮਾਂ ਅੱਜ ਕੱਢਿਆ, ਔਰ ਅਸੀਂ ਆਪਣੇ ਦੋਸਤਾਂ ਨੂੰ ਸਿੱਖ ਦੀ ਵੀ ਥੋੜੀ ਜਿਹੀ ਅਪਡੇਟ ਜਿਹੜੀ ਆ ਉਹ ਦੇਣੀ ਹੈ ਅੱਜ, ਔਰ ਪ੍ਰੋਗਰਾਮ ਜਿਹੜਾ ਥੋੜਾ ਜਿਹਾ ਪਹਿਲਾਂ ਅਸੀਂ ਖਤਮ ਕਰਨਾ ਚਾਹੁੰਦੇ ਸੀਗੇ, ਅੱਜ ਇੱਕ ਜਿਹੜੇ ਮਹਿਮਾਨ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਨਾ। ਸੋ ਬ੍ਰੇਕ ਦਾ ਜਿਹੜਾ ਸਮਾਂ ਉਹ ਵੀ ਨਿਕਲ ਚੁੱਕਿਆ, ਪਰ ਜਾਂਦੇ ਜਾਂਦੇ ਕੁਛ ਵੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਜ਼ਰੂਰ ਦਿਓ।
ਬਸ ਜੀ ਦੇਖੋ, ਕਈ ਵਾਰੀ ਇਹ ਬਲੇਮ ਲਾ ਦਿੰਦੇ ਆ ਸੱਜਣ ਮਿੱਤਰ, ਇਹੀ ਕਹਿ ਦਿੰਦੇ ਆ ਵੀ ਇਹ ਨਿੱਜਤਾ ਦੀਆਂ ਗੱਲਾਂ ਕਰਦੇ ਰਹਿੰਦੇ, ਆਪ ਦੀਆਂ ਸਟੋਰੀਆਂ ਸੁਣਾ ਜਾਂਦੇ ਆ, ਪਰ ਦੇਖੋ ਸਾਡੀਆਂ ਜੇ ਕੋਈ ਵੀ ਵਿਸ਼ਾ ਛੋਹਣੇ ਆ ਨਾ, ਵਿਸ਼ੇ ਦੇ ਪ੍ਰਤੀ ਕੋਈ ਗੱਲ ਕਰਦੇ ਹੋਏ ਨਿੱਜੀ ਗੱਲਾਂ ਕਰ ਲੈਂਦੇ ਆ, ਤਾਂ ਉਹ ਮੇਰੇ ਹਿਸਾਬ ਨਾਲ ਨਿੱਜੀ ਗੱਲਾਂ ਚ ਐਕਸਪੀਰੀਅੰਸ ਜ਼ਿਆਦਾ ਹੁੰਦਾ, ਉਹ ਚ ਸੱਚ ਜ਼ਿਆਦਾ ਹੁੰਦਾ, ਉਹ ਤੁਹਾਨੂੰ ਪਤਾ ਹੁੰਦਾ, ਉਹਦੇ ਚੋਂ ਤੁਸੀਂ ਲੰਘੇ ਹੁੰਦੇ ਹੋ, ਗੁਜਰੇ ਹੁੰਦੇ ਹੋ, ਇਸ ਕਰਕੇ ਸੀ ਇਹ ਤੱਕ ਬਹਾਨਾ ਵੀ ਮੈਂ ਅੱਜ ਬੱਚੇ ਦੇ ਵਿਆਹ ਦੀਆਂ ਗੱਲਾਂ ਵਿੱਚ ਐਡ ਆਨ ਕਰ ਲਈਆਂ, ਪਰ ਇਹਨੂੰ ਇਸ ਐਂਗਲ ਤੇ ਨਾ ਦੇਖੋ, ਇਸ ਨੂੰ ਦੁਨੀਆਦਾਰੀ ਦੇ ਐਂਗਲ ਤੇ ਦੇਖੋ, ਇਹ ਕੱਲ ਨੂੰ ਅੱਜ ਮੇਰੇ ਤੇ ਆ, ਕੱਲ ਨੂੰ ਤੁਹਾਡੇ ਤੇ ਹੋਣੀ ਆ, ਪਰਸੋਂ ਕਿਸੇ ਹੋਰ ਤੇ ਹੋਣੀ ਆ। ਸੋ ਇਹਦੇ ਚੋਂ ਇਹ ਚੀਜ਼ਾਂ ਨੂੰ ਇੱਕ ਸਿੱਖਣ ਲਈ ਆਪਾਂ ਲਈਏ, ਜਾਂ ਅਸੀਂ ਜੋ ਕੁਝ ਸਿੱਖ ਰਹੇ ਹਾਂ ਜਾਂ ਸਾਨੂੰ ਸਿੱਖਣ ਦੀ ਇੱਛਾ ਵੀ ਅਸੀਂ ਕੀ ਕਰੀਏ, ਤਾਂ ਇਹ ਗੱਲਾਂ ਸ਼ੇਅਰ ਕਰਦੇ ਹਾਂ। ਸੋ ਇਹਨਾਂ ਦੌਰਾਨ ਗਲਤੀ ਪਲਤੀ ਹੋ ਜਾਂਦੀ ਹੈ ਜੀ, ਮਾਫੀ ਚਾਹੁੰਦੇ ਹਾਂ, ਜਵਾਨ ਤਿਲਕ ਜਾਂਦੀ ਆ। ਭੂੰਦੜ ਵਾਲੀ ਗੱਲ ਦੇ ਉੱਤੇ ਮੈਂ ਬੇਨਤੀ ਇਹ ਕਰੂੰਗਾ ਵੀ ਭੂੰਦੜ ਵਾਲਾ ਜਿਹੜਾ ਮਸਲਾ ਹੋਇਆ ਨਾ, ਬਲਵਿੰਦਰ ਸਿੰਘ ਭੂੰਦੜ ਵਾਲਾ, ਉਸ ਮਸਲੇ ਨੂੰ ਭਾਵੇਂ ਕਿੰਨਾ ਮਰਜ਼ੀ ਚੱਕ ਲਓ, ਪਰ ਉਸ ਬੰਦੇ ਨੇ ਮਾਫੀ ਮੰਗ ਲਈ ਆ ਵੀ ਮੇਰੀ ਜਵਾਨ ਫਿਸਲੀ ਆ, ਤੇ ਉਹ ਜਵਾਨ ਸੁਖਵੀਰ ਦੀ ਰੋਜ਼ ਫਿਸਲਦੀ ਆ, ਜਿਹੜਾ ਬੋਲਦਾ ਜੋ ਵੀ ਕਿਤੇ ਬੋਲਦਾ ਉਹਦੀ ਫਿਸਲ ਜਾਂਦੀ ਆ ਜਵਾਨ, ਐਡੀ ਗੱਲ ਨੀ ਹੁੰਦੀ।
ਬਿਲਕੁਲ ਜੀ, ਸਾਡੇ ਕੋਲ ਬਹੁਤ ਸਾਰੀਆਂ ਕੁਤਾਈਆਂ ਹੁੰਦੀਆਂ ਨੇ। ਬਿਲਕੁਲ,
ਉੱਥੇ ਦਰਵੇਸ਼ ਸ਼ਬਦ ਕਿਸੇ ਲਈ ਵੀ ਵਰਤਿਆ ਜਾਂਦਾ, ਦਰਵੇਸ਼ ਸ਼ਬਦ ਤਾਂ ਤੁਸੀਂ ਹੈਰਾਨ ਹੋਵੋਗੇ, ਦਰਵੇਸ਼ ਸ਼ਬਦ ਕੁੱਤੇ ਲਈ ਵੀ ਵਰਤਿਆ ਜਾਂਦਾ, ਵੀ ਕੁੱਤਾ ਇੱਕ ਦਰਵੇਸ਼ ਹੁੰਦਾ, ਤੁਸੀਂ ਹੈਰਾਨ ਹੋਵੋਗੇ ਚੀਜ਼ ਜੇ ਤੁਸੀਂ ਸਰਚ ਕਰੋਗੇ। ਪਰ ਜਦੋਂ ਬਾਦਸ਼ਾਹ ਦਰਵੇਸ਼ ਦਾ ਸੁਮੇਲ ਹੋ ਜਾਂਦਾ ਨਾ, ਉਹ ਰਾਖਵਾਂ ਸ਼ਬਦ ਆ, ਉਹ ਰਾਖਵਾਂ, ਹਾਲਾਂਕਿ ਕਿਸੇ ਤੇ ਬੈਨ ਨੀ, ਸਾਡੀ ਜ਼ਮੀਰ ਬੰਨੀ ਉਹ ਰਾਖਵਾਂ, ਸਾਡਾ ਅਖਲਾਕੀ ਤੌਰ ਤੇ ਰਾਖਵਾਂ, ਕੋਈ ਉਹਦੇ ਤੇ ਲਾਅ ਨੀ ਹੈਗਾ, ਕਾਨੂੰਨ ਨੀ ਹੈਗਾ ਵੀ ਕਿਸੇ ਮੁਲਕ ਨੇ ਕਾਨੂੰਨ ਚ ਲਿਖਤਾ ਹੋਵੇ ਵੀ ਬਾਦਸ਼ਾਹ ਦਰਵੇਸ਼ ਸ਼ਬਦ ਆ ਉਹ ਬੋਲਣਾ ਨੀ ਕਿਤੇ। ਪਰ ਉਹੀ ਜਿਹੜਾ ਮੈਂ ਪੈਗੰਬਰ ਵਾਲੀ ਗੱਲ ਸੁਣਾਈ ਹੈ ਨਾ ਬਹੁਤ ਵਾਰੀ, ਜੋ ਮੈਨੂੰ ਪੰਨੂ ਸਾਹਿਬ ਨੇ ਗੁਰੂ ਹੋਣ ਲਈ ਤੇ ਪੈਗੰਬਰ ਦੀ ਗੱਲ ਸੁਣਾਈ, ਕਿਸੇ ਦਿਨ ਫੇਰ ਸੁਣਾ। ਬਾਦਸ਼ਾਹ ਦਰਵੇਸ਼ ਸ਼ਬਦ ਦੀ ਜਦੋਂ ਉਤਪਤੀ ਹੋਈ ਨਾ, ਉਹ ਗੁਰੂ ਸਾਹਿਬ ਲਈ ਰਾਖਵਾਂ ਹੋ ਗਿਆ। ਉਹ ਸ਼ਬਦ ਨੂੰ ਅਸੀਂ ਨਹੀਂ ਕਿਸੇ ਹੋਰ ਦੁਨਿਆਵੀ ਬੰਦੇ ਤੇ ਵਰਤ ਸਕਦੇ। ਜਦੋਂ ਬਾਦਸ਼ਾਹ ਦਰਵੇਸ਼ ਦੀ ਗੱਲ ਆਊਗੀ ਤਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਹੀ ਸਾਡੇ ਜੈਨ ਚ ਆਉਣਗੇ ਤੇ ਉਹਨਾਂ ਦੀ ਹੀ ਮਹਿਮਾ ਹੋਊਗੀ। ਸੋ ਉਹ ਜਵਾਨ ਫਿਸਲੀ ਆ, ਉਹ ਦਰਵੇਸ਼ ਕਹਿਣਾ ਚਾਹੁੰਦਾ ਸੀ। ਦਰਵੇਸ਼ ਸ਼ਬਦ ਕਿਸੇ ਲਈ ਵੀ ਵਰਤਿਆ ਜਾ ਸਕਦਾ। ਸੋ ਇਸ ਕਰਕੇ ਸਾਨੂੰ ਇਹਨੂੰ ਥੋੜੀ ਜਿਹੀ ਛੱਡ ਦੇਣਾ ਚਾਹੀਦਾ, ਗੱਲ ਨੂੰ ਇਹਨੂੰ ਭੂਲ ਨਹੀਂ ਦੇਣਾ ਚਾਹੀਦਾ। ਸੋ ਇੰਨੇ ਸ਼ਬਦਾਂ ਨਾਲ ਦਿਓ ਜੀ ਮੈਨੂੰ ਇਜਾਜ਼ਤ ਤੇ ਮਾਫੀ, ਤੁਸੀਂ ਮਾਫੀ ਇਸ ਲਈ ਵੀ ਮੈਂ ਤੁਹਾਡਾ ਸਮਾਂ ਬਹੁਤ ਖਾ ਗਿਆ, ਆਪ ਅੱਜ ਵਿਹਲਾ ਸੀ ਪਰ ਚਲੋ
ਕੋਈ ਗੱਲ ਨੀ ਜੀ। ਬਹੁਤ ਸਾਰੇ ਤਜਰਬੇ ਜਿਹੜੇ ਆ ਉਹ ਤੁਸੀਂ ਸਾਂਝੇ ਕੀਤੇ ਔਰ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਗੱਲਾਂ ਬਾਤਾਂ ਚੋਂ। ਬਹੁਤ ਬਹੁਤ ਧੰਨਵਾਦ ਤੁਹਾਡੀ ਹਾਜ਼ਰੀ ਦੇ ਲਈ ਜੀ। ਦੋਸਤੋ ਖਬਰਾਂ ਦੇ ਸਿਲਸਿਲੇ ਨੂੰ ਹੁਣ ਇੱਥੇ ਹੀ ਖਤਮ ਕਰਦੇ ਹਾਂ। ਖਬਰਾਂ ਜਿਹੜੀਆਂ ਬਹੁਤ ਸਾਰੀਆਂ ਅਸੀਂ ਸਾਂਝੀਆਂ ਨਹੀਂ ਕਰ ਪਾਏ, ਪਰ ਬਹੁਤ ਸਾਰਾ ਜਿਹੜਾ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਸਿੱਖਣ ਪਾਉਣ ਨੂੰ ਸਾਨੂੰ ਮਿਲਦਾ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਜ਼ਰੂਰ ਇੰਜੋਏ ਕੀਤਾ ਹੋਣਾ। ਹੁਣ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਗਲੇ ਮਹਿਮਾਨ ਦੇ ਨਾਲ ਜਲਦੀ ਹੀ ਵਾਪਸ ਆਉਂਦੇ ਹਾਂ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਸਕੈਮਸ ਦੇ ਮੁੱਦੇ ਤੇ। ਸੋ SSK ਅਕਾਊਂਟੈਂਟਸ ਤੋਂ ਸਾਡੇ ਨਾਲ ਜੁੜਨਗੇ ਮਨਪ੍ਰੀਤ ਸਿੰਘ। ਲੈਂਦੇ ਹਾਂ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8955943 51 ਤੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਵਾਈਟਲ ਸਟੂਡੀਓਜ਼ ਲੈ ਕੇ ਆਏ ਨੇ ਰੋਮਾਂਟਿਕ ਕਾਮੇਡੀ ਫਿਲਮ ਕਿਸਮਤ। ਸਟਾਰਿੰਗ ਐਮੀ ਵਿਰਕ, ਸਰਗੁਣ ਮਹਿਤਾ ਅਤੇ ਹੋਰ ਕਲਾਕਾਰ। ਕਿਸਮਤ ਕਿਸਮਤ
ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Banda goli naal hi nahi, yamdoot di galti na vi mar janda hai. Eh dekhan de layi, thonu film dekhni pehni hai ji. 31 ਅਗਸਤ ਨੂੰ ਮਰ ਗਏ ਹੋਏ ਲੋਕੋ। ਕੈਰੀ ਆਨ ਜੱਟਾ 2 ਦੀ ਟੀਮ ਨਾਲ ਮੈਂ ਗਿੱਪੀ ਗਰੇਵਾਲ ਵਾਪਸ ਆ ਰਿਹਾ ਜੀ, ਇੱਕ ਵਾਰੀ ਫੇਰ ਤੁਹਾਨੂੰ ਹਸਾਉਣ। ਮੈਂ ਵਾਅਦਾ ਕਰਦਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਓ ਔਰ ਹੱਸਦੇ ਹੱਸਦੇ ਕਹੋਗੇ ਹੋ ਮਰ ਗਏ ਹੋਏ ਲੋਕੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੇ ਬ੍ਰੇਕ ਦੌਰਾਨ ਸਾਡੇ ਸਪਾਂਸਰਸ ਦੇ ਕੁਝ ਇਸ਼ਤਿਹਾਰ ਤੁਸੀਂ ਸੁਣ ਰਹੇ ਸੀ। ਇੱਕ ਵਾਰ ਫਿਰ ਅਸੀਂ ਵੀ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸਹਿਯੋਗੀਆਂ ਦਾ, ਸਾਡੇ ਸਪਾਂਸਰਸ ਦਾ ਜਿਹੜੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਤੇ ਨਾਲ ਦੀ ਨਾਲ ਮੈਂ ਇੱਕ ਹੋਰ ਮਾਫੀ ਜਿਹੜੀ ਉਹ ਦਰਜ ਕਰ ਦਵਾਂ ਕਿ ਅੱਜ ਥੋੜੀ ਜਿਹੀ ਗਲੇ ਦੀ ਜਿਹੜੀ ਸਮੱਸਿਆ ਉਹ ਆ ਰਹੀ ਹੈ, ਸੋ ਇਸ ਕਰਕੇ ਗੱਲਬਾਤ ਦੌਰਾਨ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਅਸੁਵਿਧਾ ਆ ਉਹ ਜ਼ਰੂਰ ਆਊਗੀ, ਸੋ ਉਹਦੇ ਲਈ ਪਹਿਲਾਂ ਹੀ ਮੈਂ ਮਾਫੀ ਚਾਹੁੰਦੀ ਹਾਂ। ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਸਿਲਸਿਲਾ ਜੀ ਉਹ ਹੈ ਗੱਲਬਾਤ ਦਾ, ਸਾਡੇ ਮਹਿਮਾਨ ਦੇ ਨਾਲ ਅਸੀਂ ਇੱਕ ਜ਼ਰੂਰੀ ਜਿਹੜੀ ਜਾਣਕਾਰੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਆ। ਸਾਡੇ ਮਹਿਮਾਨ ਨੇ SSK ਅਕਾਊਂਟੈਂਟਸ ਤੋਂ ਸਰਦਾਰ ਮਨਪ੍ਰੀਤ ਸਿੰਘ ਹੋਰੀ ਇਸ ਵੇਲੇ ਸਾਡੇ ਨਾਲ ਫੋਨ ਜ਼ਰੀਏ ਹਰਮਨ ਰੇਡੀਓ ਦੇ ਮੰਚ ਤੇ ਸ਼ਾਮਲ ਹੋਏ ਨੇ, ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਜੀ ਮਨਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਦੀਪ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸੋ ਮਨਪ੍ਰੀਤ ਜੀ, ਜਿਵੇਂ ਕਿ ਸਾਡੇ ਸਾਰੇ ਸਰੋਤੇ ਵੀ ਜਾਣਦੇ ਨੇ, ਅਕਸਰ ਤੁਹਾਡਾ ਜਿਹੜਾ ਇਸ਼ਤਿਹਾਰ ਹੈ ਉਹ ਰੇਡੀਓ ਦੇ ਉੱਤੇ ਸੁਣਦੇ ਨੇ, ਤੇ SSK ਅਕਾਊਂਟੈਂਟਸ ਵੱਲੋਂ ਤੁਸੀਂ ਜਿਹੜੀਆਂ ਸੇਵਾਵਾਂ ਨੇ, ਟੈਕਸ ਸੰਬੰਧੀ ਸੇਵਾਵਾਂ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਕਰਵਾਉਂਦੇ ਹੋ, ਤੇ ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਉਹ ਹੈ ਕਿ ਬਹੁਤ ਅਲੱਗ ਤਰ੍ਹਾਂ ਦੀਆਂ ਕਾਲਸ ਜਿਹੜੀਆਂ ਨੇ ਸਾਡੇ ਭਾਈਚਾਰੇ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਕਾਲਸ ਆਉਂਦੀਆਂ ਨੇ ਔਰ ATO ਵੱਲੋਂ ਕਿਹਾ ਜਾਂਦਾ ਕਿ ਜਿਹੜੀ ਇਹ ਕਾਲ ਹੈ ਕਿਉਂਕਿ ਟੈਕਸ ਜਿਹੜਾ ਆ ਉਹ ਸਹੀ ਤਰ੍ਹਾਂ ਨਹੀਂ ਭਰਿਆ ਗਿਆ ਜਾਂ ਫਿਰ ਉਹਨਾਂ ਦਾ ਜਿਹੜਾ ਟੈਕਸ ਹੈ ਉਹ ਸਹੀ ਟਾਈਮ ਤੇ ਨਹੀਂ ਭਰਿਆ ਗਿਆ, ਇਸ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਕਾਲਸ ਦੇ ਰਾਹੀਂ ਥੋੜਾ ਜਿਹਾ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਸੀਂ ਇਸ ਕਾਲਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ?
ਹਾਂਜੀ ਅਮਰਦੀਪ ਜੀ, ਇਹ ਜਿਹੜੀ ਸਮੱਸਿਆ ਨਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਗਈ ਆ, ਤੇ ਇਹ ਜਿਹੜੀਆਂ ਕਾਲਸ ਨੇ ਮੋਸਟਲੀ ਓਵਰਸੀਜ਼ ਤੋਂ ਹੀ ਆਉਂਦੀਆਂ ਨੇ, ਤੇ ਅੱਜ ਕੱਲ ਸਾਨੂੰ ਸਾਡਾ ਐਕਸਪੀਰੀਅੰਸ ਇਹ ਆ ਵੀ ਸਾਨੂੰ ਔਨ ਐਨ ਐਵਰੇਜ ਐਵਰੀ ਡੇ 1 ਤੋਂ 2 ਸਾਡੇ ਕਲਾਇੰਟਸ ਜਿਹੜੇ ਆ ਕਾਲ ਕਰਕੇ ਦੱਸਦੇ ਨੇ ਵੀ ਸਾਨੂੰ ਕਾਲ ਆਈ ਆ। ਸੋ ਉਹ ਤਾਂ ਸਿਰਫ ਉਹੀ ਨੇ ਵੀ ਜਿਹੜੇ ਸਾਨੂੰ ਦੱਸਦੇ ਨੇ, ਪਰ ਇਹ ਕਾਲ ਦਾ ਸਿਲਸਿਲਾ ਬਹੁਤ ਜ਼ਿਆਦਾ ਵੱਧ ਗਿਆ। ਹੁੰਦਾ ਕੀ ਆ, ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਦੱਸ ਦਿੰਦਾ ਵੀ ਉਹ ਕਿੱਦਾਂ ਕਾਲ ਕਰਦੇ ਨੇ ਤੇ ਤੁਹਾਨੂੰ ਇਸ ਚੀਜ਼ ਦਾ ਕਿੱਦਾਂ ਪਤਾ ਲੱਗੇਗਾ ਵੀ ਇਹ ਸਕੈਮ ਕਾਲ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ, ਉਹ ਮੈਸੇਜ ਇੱਕ ਛੱਡ ਦਿੰਦੇ ਆ ਵੀ ਤੁਸੀਂ ਕਾਲ ਬੈਕ ਕਰੋ, ਉਹਨਾਂ ਦਾ ਇੱਕ ਪ੍ਰੀ ਪਲੇਟ ਮੈਸੇਜ ਹੁੰਦਾ ਆ। ਸੋ ਉਹ ਤਾਂ ਤੁਸੀਂ ਜਦੋਂ ਉਹਨਾਂ ਨੂੰ ਕਾਲ ਬੈਕ ਕਰਦੇ ਹੋ ਤੇ ਉਹ ਸਿਰਫ ਤੁਹਾਡਾ ਨਾਮ ਤੇ ਐਡਰੈਸ ਹੀ ਪੁੱਛਦੇ ਆ, ਤੇ ਉਹਦੇ ਬਾਅਦ ਚੋਂ ਸਟੇਟਵੇ ਤੁਹਾਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਤੁਸੀਂ ਪਿਛਲੇ ਸਾਲਾਂ ਦੇ ਟੈਕਸ ਜਿਹੜੇ ਗਲਤ ਲੌਂਚ ਕੀਤੇ ਆ, ਤੁਹਾਡਾ ਇੰਨਾ ਰਿਫੰਡ ਜਿਹੜਾ ਤੁਸੀਂ ਗਲਤ ਕਲੇਮ ਕਰ ਲਿਆ, ਸੋ ਤੁਸੀਂ ATO ਨੂੰ 10,000, 8,000 ਜਿਹੜਾ ਵੀ ਅਮਾਊਂਟ ਕਾਫੀ ਹਾਈ ਅਮਾਊਂਟ ਹੀ ਕਹਿ ਦਿੰਦੇ ਆ ਤੇ ਤੁਸੀਂ ATO ਨੂੰ ਉਹ ਕਰਦੇ ਹੋ, ਤੇ ਉਸ ਤੋਂ ਬਾਅਦ ਉਹ ਨਾਲ ਹੀ ਕਹਿ ਦਿੰਦੇ ਵੀ ਜੇ ਤੁਸੀਂ ਇਹਨੂੰ ਇਮੀਡੀਏਟਲੀ ਨਾ ਪੇ ਕੀਤਾ ਤੇ ਤੁਹਾਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ ਆ ਕੇ ਹੁਣੇ ਹੀ ਅਰੈਸਟ ਕਰ ਲੇਗੀ ਤੇ ਅਰੈਸਟ ਵਾਰੰਟ ਇਸ਼ੂ ਹੋ ਜਾਣਗੇ। ਸੋ ਇਹ ਉਹਨਾਂ ਦਾ ਮੇਨ ਹੁੰਦਾ ਆ ਆਈਡੀਆ, ਉਹ ਇਸ ਤਰੀਕੇ ਨਾਲ ਗੱਲ ਕਰਦੇ ਨੇ। ਪਰ ਦੇਖੋ, ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤੇ ਨੂੰ ਇਹ ਦੱਸ ਦਿੰਦਾ ਜੀ ਭਈ ATO ਕਦੀ ਵੀ ਏਦਾਂ ਤੁਹਾਨੂੰ ਕਾਲ ਕਰਕੇ ਤਾਂ ਏਦਾਂ ਤੁਹਾਨੂੰ ਡਰਾਉਂਦਾ ਨਹੀਂ ਆ ਜੀ, ਠੀਕ ਆ ਜੀ, ਤੇ ਕਦੀ ਵੀ ਉਹ ਅਰੈਸਟ ਵਾਰੰਟ ਏਦਾਂ ਨਹੀਂ ਇਸ਼ੂ ਕਰਦੇ। ATO ਦਾ ਆਪਣਾ ਲੀਗਲ ਪ੍ਰੋਸੀਜਰ ਹੁੰਦਾ ਆ, ਪਹਿਲਾਂ ਲੈਟਰਸ ਆਉਂਦੀਆਂ ਨੇ, ਕਾਫੀ ਲੰਬਾ ਪ੍ਰੋਸੀਜਰ ਹੁੰਦਾ ਹੈ। ਉਸ ਤੋਂ ਬਾਅਦ ਦੇਖੋ, ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ, ਜਦੋਂ ਵੀ ਕਿਸੇ ਨੂੰ ਕਾਲ ਆਵੇ ਤੇ ATO ਬਿਨਾਂ ਉਹਨਾਂ ਦੇ ਪ੍ਰੋਪਰ ਟੀਨ, ਉਹਨਾਂ ਦੇ ਐਡਰੈਸ, ਇੱਕ ਡਾਕੂਮੈਂਟ ID ਵੀ ਉਹ ਮੰਗਦੇ ਨੇ ਵੀ ਜੇ ਕੋਈ ਤੁਹਾਨੂੰ ATO ਤੋਂ ਲੈਟਰ ਆਈ ਆ ਤੁਸੀਂ ਉਹਦਾ ਕੋਈ ਨੰਬਰ ਦਿਓ। ਤੇ ਦੂਜੀ ਇੱਕ ਹੋਰ ਬਹੁਤ ਵਧੀਆ ਗੱਲ ਆ ਕਿ ATO ਨੇ ਅੱਜ ਕੱਲ ਵੋਇਸ ਰੈਕੋਗਨੀਸ਼ਨ ਵਾਲਾ ਵੀ ਕੰਮ ਸ਼ੁਰੂ ਕੀਤਾ ਹੈ ਵੀ ਉਹ ਤੁਹਾਡੀ ਗੱਲ ਸੁਣ ਕੇ ਤੇ ਤੁਹਾਡੀ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਹਾਂਜੀ ਇਹ ਸੋ ਐਂਡ ਸੋ ਪਰਸਨ ਬੋਲ ਰਿਹਾ ਹੈ। ਤੇ ਕਦੀ ਵੀ ATO ਸਿਰਫ ਤੁਹਾਡੇ ਨਾਮ ਤੇ ਡੇਟ ਆਫ ਬਰਥ ਤੇ ਐਡਰੈਸ ਦੇ ਬੇਸ ਦੇ ਉੱਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਤੇ ਨਾ ਹੀ ਤੁਹਾਡੇ ਬਾਰੇ ਕੁਛ ਦੱਸ ਸਕਦਾ। ਸੋ ਇਸ ਕਰਕੇ ਜਦੋਂ ਵੀ ਇਹ ਚੀਜ਼ ਪੁੱਛ ਕੇ ਹੀ ਤੁਹਾਨੂੰ ਉਹ ਡਰਾਉਣਾ ਸ਼ੁਰੂ ਕਰ ਦੇਣ ਵੀ ਇਹ ਤੁਹਾਡਾ ਇੰਨਾ ਟੈਕਸ ਉਹ ਕਰਦੇ ਹੋ ਤੁਸੀਂ, ਸੋ ਉਸ ਤੋਂ ਹੀ ਸਿੱਧਾ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਇਹ ਸਕੈਮ ਕਾਲ ਹੈ। ਤੇ ਦੂਜੀ ਚੀਜ਼ ਮੈਂ ਇਹ ਕਹੂੰਗਾ ਵੀ ਉਸੇ ਵੇਲੇ ਜਦੋਂ ਵੀ ਤੁਹਾਨੂੰ ਕਿਤੇ ਕਾਲ ਆਵੇ, ਕਦੀ ਵੀ ਤੁਹਾਨੂੰ ਕਾਲ ਆਵੇ ਤਾਂ ਏਟੀਓ ਜਿਹੜਾ ਵੀ ਕੋਈ ਕਵੇ ਵੀ ਅਸੀਂ ਏਟੀਓ ਤੋਂ ਬੋਲ ਰਹੇ ਹਾਂ ਤੁਹਾਡਾ ਇੰਨਾ ਟੈਕਸ ਉਹ ਕਰਦੇ ਹਾਂ, ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਆ ਵੀ ਕਦੀ ਵੀ ਆਪਣਾ TFN ਨੰਬਰ ਨਾ ਦੋ, ਕਿਉਂਕਿ TFN ਨੰਬਰ ਬਹੁਤ ਇੱਕ ਕ੍ਰਿਟੀਕਲ ਚੀਜ਼ ਹੁੰਦੀ ਆ ਵੀ ਜੇ ਉਹ ਗਲਤ ਬੰਦਿਆਂ ਦੇ ਹੱਥ ਲੱਗ ਜਾਏ ਤਾਂ ਉਹ ਉਹਦਾ ਬਹੁਤ ਮਿਸਯੂਜ਼ ਕਰ ਸਕਦੇ ਆ। ਤੇ ਉਹਨਾਂ ਨੂੰ ਸਿਰਫ ਤੁਸੀਂ ਇਹ ਕਹਿ ਦੋ ਜੀ ਸੋ ਐਂਡ ਸੋ ਪਰਸਨ ਮੇਰਾ ਅਕਾਊਂਟੈਂਟ ਆ ਵੀ ਉਹਦੇ ਨਾਲ ਤੁਸੀਂ ਗੱਲ ਕਰੋ। ਤੇ ਮੈਂ ਹੁਣ ਤੁਹਾਨੂੰ ਇੱਕ ਦੱਸਦਾ ਜੀ, ਬ੍ਰਿਸਬਨ ਲਾਸਟ ਵੀਕ ਕਿਸੇ ਨੂੰ ਕਾਲ ਆਈ ਸੀਗੀ ਤੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕਾਲ ਕੀਤੀ ਵੀ ਓਕੇ ਜੀ ਅਸੀਂ ਏਟੀਓ ਤੋਂ ਬੋਲਦੇ ਹਾਂ, ਤੁਸੀਂ ਪਿਛਲੇ ਸਾਲਾਂ ਦੇ ਟੈਕਸ ਰਿਟਰਨ ਨਹੀਂ ਲੌਂਚ ਕੀਤੇ ਸੀਗੇ, ਜਿਹੜੇ ਲੌਂਚ ਕੀਤੇ ਉਹ ਗਲਤ ਕੀਤੇ ਸੀਗੇ ਤੇ ਤੁਸੀਂ 10,000 ਏਟੀਓ ਨੂੰ ਹੁਣੇ ਹੀ ਦੋ ਸਟੇਟ ਹੋਏ। ਤੇ ਹੁਣ ਉਹਨਾਂ ਨੂੰ ਇਹ ਪਤਾ ਹੈ ਵੀ ਲੋਕੀ ਥੋੜੇ ਅਵੇਅਰ ਹੋ ਗਏ ਇਸ ਚੀਜ਼ ਬਾਰੇ ਵੀ ਕੋਈ ਆਪਣੀ ਕ੍ਰੈਡਿਟ ਕਾਰਡ ਡਿਟੇਲ ਕਈ ਵਾਰੀ ਲੋਕੀ ਕਹੇ ਜਦੋਂ ਤੁਸੀਂ ਮੰਗੋ ਤੇ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਕੈਮ ਕਾਲ ਆ, ਸੋ ਉਹ ਹੁਣ ਇੱਕ ਨਵਾਂ ਤਰੀਕਾ ਅਪਣਾਉਂਦੇ ਨੇ। ਉਹ ਕਹਿੰਦੇ ਜੀ ਤੁਸੀਂ ਆਪਣੀ ਕ੍ਰੈਡਿਟ ਕਾਰਡ ਡਿਟੇਲ ਨਹੀਂ ਦੇਣੀ, ਤੁਸੀਂ ਬਿਟਕੋਇਨ ਦੇ ਥਰੂ ਪੇ ਕਰ ਦੋ। ਤੇ ਉਹ ਜਦੋਂ ਕਲਾਇੰਟ ਉਹਨਾਂ ਨੇ ਕਾਲ ਕੀਤੀ ਤੇ ਉਹ ਕਲਾਇੰਟ ਨੇ ਕਹਿਤਾ ਵੀ ਓਕੇ ਜੀ ਮੇਰੀ ਫਾਈਲ SSK ਅਕਾਊਂਟੈਂਟ ਦੇ ਕੋਲ ਆ, ਆ ਉਹਨਾਂ ਦਾ ਨੰਬਰ। ਤੇ ਹੁਣ ਦੇਖੋ ਜੀ ਟੈਕਨੋਲੋਜੀ ਦੇ ਕਹਿ ਲੋ ਵੀ ਸਾਈਡ ਇਫੈਕਟ ਵੀ ਨਾਲ ਆ ਰਹੇ ਨੇ ਇਹਦੇ ਵਿੱਚ। ਉਹਨਾਂ ਨੇ 5 ਮਿੰਟ ਤੋਂ ਬਾਅਦ ਜਦੋਂ ਕਲਾਇੰਟ ਨੇ ਉਹਨਾਂ ਨੂੰ ਨੰਬਰ ਦੇ ਦਿੱਤਾ ਜੀ, ਸਾਡਾ ਆਫਿਸ ਦਾ ਨੰਬਰ ਦੇ ਦਿੱਤਾ, 5 ਮਿੰਟ ਤੋਂ ਬਾਅਦ ਉਸ ਕਲਾਇੰਟ ਨੂੰ ਫੋਨ ਗਿਆ। ਉਹ ਫੋਨ ਜਦੋਂ ਫੋਨ ਗਿਆ ਤੇ ਉਹਦੇ ਮੋਬਾਈਲ ਦੇ ਉੱਤੇ ਇਹ ਅਪੀਅਰ ਹੋਇਆ ਵੀ ਕਾਲ SSK ਅਕਾਊਂਟੈਂਟ ਤੋਂ ਆ ਰਹੀ ਆ। ਤੇ ਜਦੋਂ ਉਹਨਾਂ ਨੇ ਉਹਦੇ ਨਾਲ ਇਹੀ ਗੱਲ ਕੀਤੀ ਵੀ ਓਕੇ ਅਸੀਂ SSK ਅਕਾਊਂਟੈਂਟ ਤੋਂ ਬੋਲਦੇ ਹਾਂ, ਤੁਹਾਨੂੰ ATO ਤੋਂ ਫੋਨ ਆਇਆ ਸੀਗਾ, ਉਹਨਾਂ ਉਹ ਜਿੰਨੇ ਪੈਸੇ ਮੰਗਦੇ ਆ ਤੁਸੀਂ ਪੈਸੇ ਉਹਨਾਂ ਨੂੰ ਪੇ ਕਰ ਦੋ। ਤੇ ਫਿਰ ਉਹ ਦੁਬਾਰਾ ATO ਤੋਂ ਫਿਰ ਉਹਨਾਂ ਤੋਂ ਫਿਰ ਕਾਲ ਗਈ ਤੇ ਉਹਨਾਂ ਨੇ ਇਹੀ ਕਿਹਾ ਤੁਸੀਂ ਹਾਂਜੀ ਹੁਣ ਤੁਸੀਂ ਪੈਸੇ ਪੇ ਕਰ ਦੋ। ਸੋ ਕਈ ਵਾਰੀ ਕੀ ਹੁੰਦਾ ਆ ਵੀ ਉਹ ਕਾਲ ਜਿਹੜੀ ਆ ਉਹ ਅਕਾਊਂਟੈਂਟ ਤੋਂ ਵੀ ਕਰ ਦਿੰਦੇ ਆ ਵੀ ਅਸੀਂ ਤੁਹਾਡੀ ਅਕਾਊਂਟੈਂਟ ਬੋਲਦੇ ਪਏ ਆ। ਸੋ ਇਹ ਚੀਜ਼ ਸਾਨੂੰ ਹੁਣ ਹਾਂਜੀ 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 ਨੰਬਰ ਹੈਕ ਕਰਕੇ ਜਾਂ ਟੈਕਨੋਲੋਜੀ ਇੰਨੀ ਆ ਗਈ ਆ ਵੀ ਜਿਹੜਾ ਤੁਹਾਡੀ ਸਕਰੀਨ ਤੇ ਨੰਬਰ ਅਪੀਅਰ ਹੁੰਦਾ ਉਹਨੂੰ ਉਹ ਕੰਟਰੋਲ ਕਰ ਸਕਦੇ ਆ ਤੇ ਉਹਦੇ ਉੱਤੇ ਉਹ ਲਿਖਿਆ ਆ ਜਾਂਦਾ ਆ ਵੀ ਇਹ SSK ਅਕਾਊਂਟੈਂਟਸ ਆ। ਕਿਉਂਕਿ ਜਦੋਂ ਸਾਡੇ ਕਲਾਇੰਟ ਦੀ ਕਾਲ ਸਾਨੂੰ ਆਈ ਤੇ ਉਹ ਸਾਨੂੰ ਇਹ ਕਹਿ ਰਿਹਾ ਸੀਗਾ ਭਾਜੀ ਵੀ ਤੁਹਾਡੇ ਆਫਿਸ ਤੋਂ ਮੈਨੂੰ ਕਾਲ ਆਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਪੈਸੇ ਪੇ ਕਰ ਦੋ ਤੇ ਅਸੀਂ ਕਿਹਾ ਵੀ ਸਾਨੂੰ ਤਾਂ ਕੋਈ ਇਦਾਂ ਦੀ ਕਾਲ ਆਈ ਨਹੀਂ ਤੇ ਨਾ ਹੀ ਅਸੀਂ ਕਿਸੇ ਨੂੰ ਇਹ ਕਿਹਾ। ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੋ ਗਈ ਆ ਕਿਉਂਕਿ ਹਰ ਕੋਈ ਬੰਦਾ ਆਪਣੇ ਅਕਾਊਂਟੈਂਟ ਤੇ ਬਹੁਤ ਟਰੱਸਟ ਕਰਦਾ ਆ ਤੇ ਇਸ ਉਸ ਚੀਜ਼ ਦਾ ਮਿਸਯੂਜ਼ ਵੀ ਉਹਨਾਂ ਨੇ ਸ਼ੁਰੂ ਕਰਤਾ ਆ ਵੀ ਅਸੀਂ ਤੁਹਾਡੇ ਅਕਾਊਂਟੈਂਟ ਤੋਂ ਬੋਲਦੇ ਪਏ ਆ।
ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਆ ਕਿ ਜੇਕਰ ਸਾਨੂੰ ਇਹੋ ਜਿਹੀ ਕੋਈ ਵੀ ਕਾਲ ਆਉਂਦੀ ਆ ਤਾਂ ਪਹਿਲਾਂ ਅਸੀਂ ਆਪਣੇ ਅਕਾਊਂਟੈਂਟ ਦੇ ਨਾਲ ਆਪਣਾ ਜਿਹੜਾ ਸੰਪਰਕ ਆ ਜ਼ਰੂਰ ਕਰੀਏ ਹਨਾ। ਨਹੀਂ ਤਾਂ ਹੋ ਸਕਦਾ ਕਿ ਜਿਸ ਤਰ੍ਹਾਂ ਤੁਸੀਂ ਦੱਸੀ ਆ ਇਹ ਘਟਨਾ ਕਿ ਤੁਹਾਡੇ ਨੂੰ ਯੂਜ਼ ਕਰਕੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਮਿਸਗਾਈਡ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫੇਕ ਕਾਲ ਜਿਹੜੀਆਂ ਪਹਿਲਾਂ ਸਾਨੂੰ ਕੈਨੇਡਾ ਤੋਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਕਿ ਇਹੋ ਜਿਹੇ ਬਹੁਤ ਸਾਰੇ ਕੇਸਿਸ ਜਿਹੜੇ ਆ ਕੈਨੇਡਾ ਦੇ ਵਿੱਚ ਜ਼ਾਹਰ ਹੋਏ ਸੀਗੇ, ਪਰ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਇਹੋ ਜਿਹੜੇ ਬਹੁਤ ਸਾਰੇ ਕੇਸਿਸ ਆ ਉਹ ਦੇਖਣ ਨੂੰ ਮਿਲ ਰਹੇ ਆ। ਜੀ ਜੀ ਮਨਪ੍ਰੀਤ ਜੀ।
ਹਾਂਜੀ, ਇੱਕ ਤਾਂ ਦੇਖੋ ਇਹ ਸੀਗਾ ਜੀ ਜਿਹੜੀ ਸਕੈਮ ਕਾਲਸ ਹੁੰਦੀਆਂ ਨੇ ਤੇ ਦੂਜੀਆਂ ਸਕੈਮ ਈਮੇਲਸ ਵੀ ਆਉਂਦੀਆਂ ਨੇ। ਹੁਣ ਜਿਹੜੇ ਸਾਡੇ ਸਰੋਤੇ ਜਿਹੜੇ ਵੀ ਬਿਜ਼ਨਸ ਕਰਦੇ ਹੋਣਗੇ ਉਹਨਾਂ ਦੀਆਂ ਕੰਪਨੀਆਂ ਵੀ ਬਣੀਆਂ ਹੋਣਗੀਆਂ ਹੁਣ ਜਾਂ ਕਈਆਂ ਦੇ ਸੈਂਟਰ ਲਿੰਕ ਦੇ ਨਾਲ ਵੀ ਅਕਾਊਂਟ ਹੁੰਦੇ ਨੇ, ਸੋ ਉਹ ਜਿਹੜੀ ਈਮੇਲ ਉਹ ਭੇਜਦੇ ਨੇ ਉਹ ਈਮੇਲ ਐਗਜੈਕਟਲੀ ਸੇਮ ਹੁੰਦੀ ਹੈ ਬਈ ਜਿੱਦਾਂ ਐਸਿਕ ਤੋਂ ਆਈ ਹੈ ਈਮੇਲ ਜਾਂ ਸੈਂਟਰ ਲਿੰਕ ਤੋਂ ਆਈ ਹੈ, ਬਟ ਉਹਦੇ ਵਿੱਚ ਜਿਹੜੀ ਪੇਮੈਂਟ ਡਿਟੇਲ ਹੁੰਦੀਆਂ ਨੇ ਉਹ ਉਹਨਾਂ ਨੇ ਆਪਣੀਆਂ ਪਾਈਆਂ ਹੁੰਦੀਆਂ ਨੇ। ਜਾਂ ਇੱਕ ਸਾਡੇ ਸਰੋਤੇ ਨਾਲ ਸਾਡੇ ਕਲਾਇੰਟ ਦੇ ਨਾਲ ਇਹ ਵੀ ਗੱਲ ਹੋਈ ਸੀ ਵੀ ਉਹਨਾਂ ਨੇ ਜਿਸ ਵੇਲੇ ਉਹ ਈਮੇਲ ਨੂੰ ਕਲਿੱਕ ਕੀਤਾ ਤੇ ਉਹਨਾਂ ਦਾ ਕੰਪਿਊਟਰ ਹੈਕ ਹੋ ਗਿਆ ਤੇ ਉਹਨਾਂ ਦਾ ਸਾਰਾ ਡਾਟਾ ਸਟ੍ਰੇਟ ਅਵੇ ਚੱਕ ਲਿਆ ਵਿਦਿਨ ਮਿੰਟਸ। ਤੇ ਇਹ ਚੀਜ਼ ਦਾ ਵੀ ਤੁਸੀਂ ਬਹੁਤ ਧਿਆਨ ਰੱਖਣਾ ਵੀ ਜਦੋਂ ਈਮੇਲ ਐਡਰੈਸ, ਦੇਖੋ ਜੀ ਇਹ ਮੈਂ ਸਰੋਤੇ ਨੂੰ ਦੱਸ ਰਿਹਾ ਕਿ ਬਹੁਤ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਉਹ ਹੈਗੀ ਈਮੇਲ ਐਡਰੈਸ ਜਿੱਥੋਂ ਈਮੇਲ ਆਈ ਹੈ ਨਾ, ਜਦੋਂ ਤੁਸੀਂ ਉਹਨੂੰ ਪੂਰਾ ਧਿਆਨ ਨਾਲ ਪੜੋ ਉਸ ਈਮੇਲ ਐਡਰੈਸ ਤੋਂ ਪਤਾ ਲੱਗ ਜਾਏਗਾ ਵੀ ਇਹ ਈਮੇਲ ਕਿਸੇ ਹੋਰ ਥਾਂ ਤੋਂ ਆਈ ਆ, ਨਾ ਕਿ ਉਹ ਸੈਂਟਰ ਲਿੰਕ ਜਾਂ ਐਸਿਕ ਜਾਂ ATO ਤੋਂ ਆਈ ਆ, ਕਿਉਂਕਿ ਈਮੇਲ ਐਡਰੈਸ ਕਿੱਦਾਂ ਪਤਾ ਲੱਗਦਾ ਉਹਨਾਂ ਦਾ ਆਪਣਾ ਕੰਪਨੀ ਦਾ ਨਾਮ ਹੁੰਦਾ। ਹਾਂਜੀ
ਠੀਕ ਠੀਕ ਤੋ ਇਹ ਕਿਸ ਤਰ੍ਹਾਂ ਪਤਾ ਲਗਾ ਸਕਦੇ ਆ ਸਰੋਤੇ ਕਿ ਜਿਹੜਾ ਇਹ ਈਮੇਲ ਐਡਰੈਸ ਜਿਹੜਾ ਆ ਉਹ ਜੈਨੂਇਨ ਨਹੀਂ ਆ
ਹਾਂਜੀ ਹੁਣ ਜਿੱਦਾਂ ਮੰਨ ਲਓ ਫਰਜ਼ ਕਰੋ ਵੀ ਐਸਿਕ ਤੋਂ ਈਮੇਲ ਆਈ ਆ ਵਿੱਚ ਬੋਡੀ ਦੇ ਵਿੱਚ ਐਸਿਕ ਦਾ ਨਾਮ ਹੋਏਗਾ ਉਹਨਾਂ ਦੇ ਲੋਗੋ ਹੋਣਗੇ ਸਾਰਾ ਕੁਛ ਪਰ ਈਮੇਲ ਐਡਰੈਸ ਜਿੱਥੋਂ ਆਉਂਦਾ ਨਾ ਵੀ ਫਰੋਮ ਹੋਏਗਾ ਉੱਥੇ ਲਿਖਿਆ ਹੋਏਗਾ ਐਸਿਕ ਔਨ ਬਿਹਾਫ ਆਫ ਤੇ ਉਹਦੇ ਅੱਗੇ ਉਹਨਾਂ ਦਾ ਐਡਰੈਸ ਹੋਏਗਾ ਸੋ ਅਸੀਂ ਯੂਜਲੀ ਕੀ ਹੁੰਦਾ ਵੀ ਅਸੀਂ ਦੇਖਦੇ ਹਾਂ ਸ਼ੁਰੂ ਤੋਂ ਪੜ੍ਹਦੇ ਹਾਂ ਐਸਿਕ ਤੇ ਥੱਲੇ ਈ ਦੇਖ ਲੈਂਦੇ ਵੀ ਉਹਨਾਂ ਦਾ ਲੋਗੋ ਆ ਪਰ ਅਸੀਂ ਪੂਰਾ ਈਮੇਲ ਐਡਰੈਸ ਨਹੀਂ ਪੜ੍ਹਦੇ ਤੇ ਉਹਦੇ ਵਿੱਚ ਲਿਖਿਆ ਹੁੰਦਾ ਐਸਿਕ ਔਨ ਬਿਹਾਫ ਆਫ ਤੇ ਸੋ ਐਂਡ ਸੋ ਪਰਸਨ ਡੋਟ ਇਦਾਂ ਕਰਕੇ ਉਹਨਾਂ ਨੇ ਲਿਖਿਆ ਹੁੰਦਾ ਆਪਣਾ ਡੇਟਾ ਲੋਸ ਇਹ ਕੋਈ ਵੀ ਤੁਸੀਂ ਆਪਣੀ ਪਰਸਨਲ ਇਨਫੋਰਮੇਸ਼ਨ ਨਾ ਦਿਓ ਤੇ ਨਾ ਉਹਨਾਂ ਨੂੰ ਤੁਸੀਂ ਕੋਈ ਆਪਣੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਡਿਟੇਲਸ ਉਹਨਾਂ ਨੂੰ ਦਿਓ ਤੁਸੀਂ ਤੇ ਮੈਂ ਫਿਰ ਇਹੀ ਚੀਜ਼ ਕਹੂੰਗਾ ਜੀ ਜਦੋਂ ਵੀ ਕਿਸੇ ਨੂੰ ਵੀ ਇਹ ਕਾਲ ਆਉਂਦੀ ਆ ਪਲੀਜ਼ ਉਹਨਾਂ ਨੂੰ ਕੋਈ ਡਿਟੇਲ ਨਾ ਦਿਓ ਉਹਨਾਂ ਨੂੰ ਆਪਣੇ ਅਕਾਊਂਟੈਂਟ ਦਾ ਨੰਬਰ ਦੇ ਦਿਓ ਉਹਨਾਂ ਨੂੰ ਕਹਿ ਦਿਓ ਜੀ ਹਾਂਜੀ ਸਾਡਾ ਅਕਾਊਂਟੈਂਟ ਆ ਜੀ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਇਹਨਾਂ ਕੋਲ ਸਾਡੀਆਂ ਸਾਰੀਆਂ ਡਿਟੇਲਸ ਨੇ ਕਿਉਂਕਿ ਜਦੋਂ ਸਾਨੂੰ ਕਾਲ ਆਏਗੀ ਸਾਨੂੰ ਉਹਦਾ ਪਤਾ ਲੱਗ ਜਾਂਦਾ ਵੀ ਇਹ ਸਕੈਮ ਕਾਲ ਆ ਜਾਂ ਦੂਜੀ ਏਟੀਓ ਤੋਂ ਕਾਲ ਹੈਗੀ ਆ ਤੇ ਕਦੀ ਵੀ ਤੁਸੀਂ ਡਿਟੇਲ ਨਾ ਦਿਓ ਤੇ ਜੇ ਕਿਸੇ ਨੂੰ ਵੀ ਕਦੀ ਵੀ ਇੱਦਾਂ ਕਾਲ ਆਉਂਦੀ ਹੈ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ 03875906 29
ਜੀ ਜੀ ਜ਼ਰੂਰ ਸੋ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਜਿਹੜੀ ਮਹੱਤਵਪੂਰਨ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਔਰ ਅੱਜ ਦੇ ਦੌਰ ਦੇ ਵਿੱਚ ਜਿਵੇਂ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਟੈਕਨੋਲੋਜੀ ਨੇ ਜਿੱਥੇ ਸਾਨੂੰ ਬਹੁਤ ਸੌਖਿਆ ਕੀਤਾ ਆ ਉੱਥੇ ਉਹਦੇ ਜਿਹੜੇ ਨੁਕਸਾਨ ਨੇ ਉਹ ਵੀ ਸਾਨੂੰ ਦਿਖਾਈ ਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹਨਾਂ ਨੁਕਸਾਨਾਂ ਤੋਂ ਅਸੀਂ ਆਗਾਹ ਹੋ ਕੇ ਰਹੀਏ ਇਹਨਾਂ ਤੋਂ ਚੌਕਸ ਹੋ ਕੇ ਰਹੀਏ ਸੋ ਉਹਦੇ ਲਈ ਤੁਸੀਂ ਸਾਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਜੀ ਥੈਂਕ ਯੂ ਅਮਰਦੀਪ ਜੀ
ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਐਸ ਐਸ ਕੇ ਅਕਾਊਂਟੈਂਟਸ ਤੋਂ ਮਨਪ੍ਰੀਤ ਸਿੰਘ ਹੁਰੀ ਜਿਨ੍ਹਾਂ ਨੇ ਸਾਨੂੰ ਜਿਹੜੀਆਂ ਸਕੈਮ ਕਾਲਸ ਆ ਔਰ ਜਿਹੜੀਆਂ ਈਮੇਲਸ ਜਿਹੜੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਉਹਨਾਂ ਤੋਂ ਆਗਾਹ ਕੀਤਾ ਔਰ ਉਹਨਾਂ ਨੇ ਜਿਵੇਂ ਦੱਸਿਆ ਕਿ ਇਹ ਜਿਹੜੇ ਹੈਕਰਸ ਨੇ ਜਾਂ ਫਿਰ ਇਹ ਲੋਕ ਜਿਹੜੇ ਕਿ ਇਹੋ ਜਿਹੇ ਘੁਟਾਲੇ ਕਰਦੇ ਨੇ ਉਹ ਕਿਸ ਤਰ੍ਹਾਂ ਸਾਡਾ ਜਿਹੜਾ ਨੁਕਸਾਨ ਹੈ ਵਿੱਤੀ ਨੁਕਸਾਨ ਤਾਂ ਕਰਦੇ ਹੀ ਕਰਦੇ ਨੇ ਨਾਲ ਹੀ ਨਾਲ ਸਾਡੀ ਲਾਈਫ ਜਿਹੜੀ ਟਰੈਕ ਤੇ ਚੱਲ ਰਹੀ ਹੈ ਉਸਨੂੰ ਟਰੈਕ ਤੋਂ ਉਰੇ ਪਰੇ ਕਰਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਆ ਸੋ ਇਹਨਾਂ ਤੋਂ ਬਚਣ ਦੇ ਲਈ ਉਹਨਾਂ ਨੇ ਜਿਵੇਂ ਦੱਸਿਆ ਕਿ ਜੇਕਰ ਸਾਨੂੰ ਕੋਈ ਵੀ ਇਹੋ ਜਿਹੀ ਕਾਲ ਆਉਂਦੀ ਹੈ ਪਹਿਲਾਂ ਤਾਂ ਉਹ ਆਪਣੀ ਜਿਹੜੀ ਜਾਣਕਾਰੀ ਹੈ ਉਹ ਉਸ ਕਾਲਰ ਨੂੰ ਨਾ ਦੇਣ ਹਨਾ ਤੇ ਦੂਸਰੀ ਗੱਲ ਇਹ ਹੈ ਕਿ ਉਹ ਆਪਣੇ ਅਕਾਊਂਟੈਂਟ ਦੇ ਨਾਲ ਸੰਪਰਕ ਜਿਹੜਾ ਆ ਉਹ ਬਣਾ ਸਕਦੇ ਆ ਜੇਕਰ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕਾਲ ਆਉਂਦੀ ਹੈ ਜਿਵੇਂ ਉਹਨਾਂ ਨੇ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਿਹਦੇ ਵਿੱਚ ਅਕਾਊਂਟੈਂਟ ਦੀ ਜਿਹੜੀ ਆਈਡੀ ਦੇ ਥੱਲੇ ਜਿਹੜੀ ਕਾਲ ਆ ਉਹ ਕੀਤੀ ਗਈ ਹੈ ਸੋ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਆਗਾਹ ਹੋਣ ਦੀ ਲੋੜ ਹੈ ਚੌਕਸ ਹੋਣ ਦੀ ਲੋੜ ਹੈ ਸੋ ਦੋਸਤੋ ਇੱਥੇ ਇਹ ਜਿਹੜਾ ਸਿਲਸਿਲਾ ਆ ਇਹ ਜਾਣਕਾਰੀ ਵਾਲਾ ਅਸੀਂ ਖਤਮ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੈ ਪਰ ਗੀਤ ਤੋਂ ਵੀ ਪਹਿਲਾਂ ਜਾਂਦੇ ਜਾਂਦੇ ਇੱਕ ਦੋ ਜਿਹੜੇ ਮੈਸੇਜਸ ਆ ਉਹ ਵੀ ਅਸੀਂ ਜ਼ਰੂਰ ਲਵਾਂਗੇ ਤੇ ਨਾਲ ਹੀ ਨਾਲ ਸਿੱਖ ਗੇਮਸ ਦੇ ਬਾਰੇ ਚ ਤੁਹਾਨੂੰ ਦੱਸਦੇ ਹਾਂ ਕਿ ਸਿੱਖ ਗੇਮਸ ਜਿਹੜੀਆਂ ਕਿ ਆਉਣ ਵਾਲੇ ਸਾਲ ਦੇ ਵਿੱਚ 19-20 ਤੇ 21 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ ਮੈਲਬਰਨ ਦੇ ਵਿੱਚ ਸੋ ਮੈਲਬਰਨ ਦੇ ਵਿੱਚ ਕੇਸੀ ਫੀਲਡਸ ਦੇ ਵਿੱਚ ਇਹ ਜਿਹੜੀਆਂ ਸਿੱਖ ਗੇਮਸ ਆ ਇਹ ਆਯੋਜਿਤ ਹੋਣੀਆਂ ਸੋ ਇਸ ਸੰਬੰਧੀ ਇੱਕ ਜਿਹੜੀ ਮੀਟਿੰਗ ਸੀ ਪਿਛਲੇ ਵੀਕਐਂਡ ਕੀਤੀ ਗਈ ਆ ਜਿਹਦੇ ਵਿੱਚ ਸਿੱਖ ਗੇਮਸ ਦੇ ਨਾਲ ਜੁੜੇ ਹੋਏ ਹੋਰ ਜਿਹੜੇ ਸਮਾਰੋਹ ਆ ਉਹਨਾਂ ਦੇ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਨੇ ਔਰ ਨਾਲ ਹੀ ਨਾਲ ਸਿੱਖ ਗੇਮਸ ਦੇ ਵਿੱਚ ਪਾਰਟੀਸੀਪੇਟ ਕਰਨ ਵਾਲੀਆਂ ਟੀਮਸ ਜਿਹੜੀਆਂ ਕਿ ਕਬੱਡੀ ਸੋਕਰ ਨੈਟਬਾਲ ਟੈਨਿਸ ਅਥਲੈਟਿਕਸ ਰੈਸਲਿੰਗ ਵਾਲੀਬਾਲ ਬਾਸਕਟਬਾਲ ਤੇ ਬੈਡਮਿੰਟਨ ਹਾਕੀ ਕ੍ਰਿਕਟ ਔਰ ਹਰ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਆ ਉਹਨਾਂ ਦੀਆਂ ਟੀਮਸ ਦੇ ਬਾਰੇ ਗੱਲਬਾਤ ਕੀਤੀ ਗਈ ਔਰ ਦੱਸਿਆ ਗਿਆ ਕਿ 3000 ਦੇ ਕਰੀਬ ਜਿਹੜਾ ਪਲੇਅਰ ਆ ਉਹ ਇਸ ਵਾਰ ਖੇਡਾਂ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਇਸ ਵਾਰ ਦਾ ਜਿਹੜਾ ਰਸ਼ ਆ ਜਿਹੜੀ ਸਾਡੇ ਕੋਲ ਗਿਣਤੀ ਹੈ ਦਰਸ਼ਕਾਂ ਦੀ ਉਹ ਵੀ ਬਹੁਤ ਵੱਡੀ ਹੋਣ ਜਾ ਰਹੀ ਹੈ ਤੇ ਮੈਨੂੰ ਲੱਗਦਾ ਕਿ ਸਾਡੇ ਮੈਲਬਰਨ ਦੇ ਭਾਈਚਾਰੇ ਦੇ ਲਈ ਇਹ ਇੱਕ ਮਾਣ ਮੱਤਾ ਮੌਕਾ ਆ ਜਦੋਂ ਅਸੀਂ ਮੈਲਬਰਨ ਦੇ ਵਿੱਚ ਰਹਿ ਕੇ ਆਰਗੇਨਾਈਜ਼ ਕਰਨ ਜਾ ਰਹੇ ਹਾਂ ਆਪਾਂ ਆਪਣੇ ਭਾਈਚਾਰੇ ਵੱਲੋਂ ਇਹ ਸਿੱਖ ਗੇਮਸ ਜਿਹੜੀਆਂ ਆ ਤੇ ਇਹਨਾਂ ਦੇ ਨਾਲ ਜੁੜਨ ਦੇ ਲਈ ਜੇਕਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਜਿਹੜਾ ਆ ਚਾਹੇ ਵਾਲੰਟੀਅਰ ਤੌਰ ਤੇ ਉੱਤੇ ਪਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਫੀਲਡ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ, ਜਿਵੇਂ ਕਲਚਰਲ ਇਵੈਂਟਸ ਵੀ ਨੇ ਤੇ ਨਾਲ ਹੀ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਹੋਣੀਆਂ ਨੇ, ਤੇ ਉਹਦੇ ਲਈ ਤੁਸੀਂ ਜਿਹੜੇ ਇੱਥੋਂ ਦੀ ਮੈਲਬਨ ਦੀ ਕਮੇਟੀ ਦੇ ਪ੍ਰਧਾਨ ਨੇ ਦਰਵਿੰਦਰ ਗਰਚਾ ਸਾਹਿਬ ਪ੍ਰੈਜੀਡੈਂਟ ਨੇ, ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ ਜੀ 04 38 08 167, ਜਾਂ ਫਿਰ ਸੈਕਟਰੀ ਨੇ ਸਤਨਾਮ ਪਾਪਲਾ 04 17 035 226, ਇਹਨਾਂ ਦੇ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਤੇ ਦੋਸਤੋ, ਆਉਣ ਵਾਲੇ ਦਿਨਾਂ ਦੇ ਵਿੱਚ ਖੇਡਾਂ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਬਾਰੇ ਚ ਅਸੀਂ ਤੁਹਾਡੇ ਨਾਲ ਜਿਹੜੀ ਸਾਂਝ ਆ ਉਹ ਪਾਉਂਦੇ ਰਹਾਂਗੇ। ਤੇ ਫਿਲਹਾਲ ਇੱਕ ਜਿਹੜੀ ਜ਼ਰੂਰੀ ਹੋਰ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇੱਕ ਖੋਜ ਜਿਹੜੀ ਆ ਉਹ ਹੋਈ ਆ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਸਟ੍ਰੋਕ ਜਾਂ ਫਿਰ ਹਾਰਟ ਅਟੈਕ ਦੇ ਜਿਹੜੇ ਚਾਂਸਿਸ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਆ, ਭਾਵੇਂ ਉਹ ਭਾਰਤ ਦੀ ਗੱਲ ਕਰੀਏ ਚਾਹੇ ਅਸੀਂ ਇਹਨਾਂ ਦੇਸ਼ਾਂ ਦੀ ਗੱਲ ਕਰੀਏ ਜਿੱਥੇ ਅਸੀਂ ਕਹਿੰਦੇ ਹਾਂ ਕਿ ਬਹੁਤ ਸੋਹਣੀਆਂ ਸੁਵਿਧਾਵਾਂ ਨੇ ਜਾਂ ਫਿਰ ਸਿਹਤ ਸੰਬੰਧੀ ਜਿਹੜੇ ਬੜੇ ਸੋਹਣੇ ਇੰਤਜ਼ਾਮ ਹੁੰਦੇ ਆ, ਪਰ ਕਹਿੰਦੇ ਕਿ ਸਟ੍ਰੋਕ ਜਿਹੜਾ ਆ ਉਹ ਕਾਫੀ ਜ਼ਿਆਦਾ ਨੁਕਸਾਨ ਕਰ ਰਿਹਾ ਤੇ ਸਟ੍ਰੋਕ ਦੇ ਮਗਰੋਂ ਡਿਮੈਂਸ਼ੀਆ ਦਾ ਜਿਹੜਾ ਖਤਰਾ ਆ ਉਹ ਵੀ ਦੁੱਗਣਾ ਹੋ ਜਾਂਦਾ। ਸੋ ਸਟ੍ਰੋਕ ਦਾ ਸਾਹਮਣਾ ਕਰ ਚੁੱਕੇ ਮਰੀਜ਼ਾਂ ਦੇ ਵਿੱਚ ਕਹਿੰਦੇ ਇਸ ਦੇ ਫੌਰੀ ਬਾਅਦ ਡਿਮੈਂਸ਼ੀਆ ਦਾ ਖਤਰਾ ਉਹਨਾਂ ਆਮ ਲੋਕਾਂ ਦੇ ਮੁਕਾਬਲੇ ਕਰੀਬ ਦੁੱਗਣਾ ਹੋ ਜਾਂਦਾ ਜਿਹੜੇ ਕਦੇ ਸਟ੍ਰੋਕ ਤੋਂ ਪੀੜਿਤ ਨਹੀਂ ਹੁੰਦੇ। ਸੋ ਡਿਮੈਂਸ਼ੀਆ ਕਾਰਨ ਵਿਅਕਤੀ ਦੀ ਯਾਦਦਾਸ਼ਤ ਚਲੀ ਜਾਂਦੀ ਹੈ ਤੇ ਇਸ ਨਾਲ ਰੋਜ਼ਾਨਾ ਦੇ ਆਪਣੇ ਕੰਮ ਨਹੀਂ ਕਰ ਸਕਦੇ। ਸੋ ਸਟ੍ਰੋਕ ਕਾਰਨ ਹੋਣ ਵਾਲੇ ਡਿਮੈਂਸ਼ੀਆ ਨੂੰ ਵੈਸਕੂਲਰ ਡਿਮੈਂਸ਼ੀਆ ਵੀ ਕਹਿੰਦੇ ਆ ਤੇ ਇਹ ਦੂਜਾ ਸਭ ਤੋਂ ਖਤਰਨਾਕ ਡਿਮੈਂਸ਼ੀਆ ਆ। ਸਟ੍ਰੋਕ ਤੋਂ ਇਲਾਵਾ ਹੋਰ ਕਾਰਨਾਂ ਨਾਲ ਵੀ ਵਿਅਕਤੀ ਚ ਇਸ ਮਾਨਸਿਕ ਬਿਮਾਰੀ ਦੇ ਲੱਛਣ ਜਿਹੜੇ ਆ ਉਹ ਪੈਦਾ ਹੋ ਸਕਦੇ ਆ। ਤੇ ਇਹਦੀਆਂ ਖੋਜਾਂ ਚ ਸਟ੍ਰੋਕ ਤੇ ਉਸ ਤੋਂ ਹੋਣ ਵਾਲੇ ਡਿਮੈਂਸ਼ੀਆ ਦੇ ਖਤਰੇ ਦਾ ਜਿਹੜਾ ਅੰਦਾਜ਼ਾ ਲਗਾਇਆ ਜਾ ਚੁੱਕਿਆ, ਪਰ ਹਰੇਕ ਖੋਜ ਦੇ ਵਿੱਚ ਲਗਾਇਆ ਗਿਆ ਅੰਦਾਜ਼ਾ ਜਿਹੜਾ ਕਹਿੰਦੇ ਵੱਖਰਾ ਰਿਹਾ ਆ ਤੇ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਵਿਗਿਆਨੀਆਂ ਨੇ ਸਟ੍ਰੋਕ ਤੋਂ ਫੌਰੀ ਬਾਅਦ ਡਿਮੈਂਸ਼ੀਆ ਦੇ ਖਤਰੇ ਦਾ ਵਧਣ ਦਾ ਜਿਹੜਾ ਸਟੀਕ ਆ ਉਹ ਪਤਾ ਲਗਾਇਆ ਆ। ਤੇ ਕਹਿੰਦੇ ਇਹਦੇ ਲਈ ਵਿਗਿਆਨੀਆਂ ਨੇ ਪਹਿਲਾਂ ਹੋ ਚੁੱਕੇ 48 ਜਿਹੜੇ ਅਧਿਐਨ ਖੋਜਾਂ ਦਾ ਵੀ ਵਿਸ਼ਲੇਸ਼ਣ ਕੀਤਾ ਆ ਤੇ 32 ਲੱਖ ਲੋਕਾਂ ਦੇ ਉੱਤੇ ਇਹ ਜਿਹੜਾ ਵਿਸ਼ਲੇਸ਼ਣ ਆ ਉਹ ਕੀਤਾ ਗਿਆ। ਬਾਕੀ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਪਹਿਲਾਂ ਜਿਹੜਾ ਇਤਿਹਾਸ ਰੱਖਣੇ ਜਿਹੜੇ ਆ ਜ਼ਰੂਰੀ ਹੁੰਦੇ ਆ, ਕਹਿੰਦੇ ਹੁੰਦੇ ਆ ਇਲਾਜ ਨਾਲੋਂ ਪਰਹੇਜ਼ ਚੰਗਾ ਹਨਾ। ਸੋ ਪਰਹੇਜ਼ ਦੇ ਲਈ ਇਹ ਆ ਕਿ ਅਸੀਂ ਦਵਾਈਆਂ ਜਿਹੜੀਆਂ ਆ ਉਹਨਾਂ ਤੋਂ ਗੁਰੇਜ਼ ਕਰਕੇ, ਜੇਕਰ ਅਸੀਂ ਕੋਈ ਜਿਹੜੀਆਂ ਦੇਸੀ ਇਲਾਜ ਨੇ ਦੇਸੀ ਨੁਸਖੇ ਨੇ ਉਹਨਾਂ ਨੂੰ ਅਪਣਾਈਏ ਦੋਸਤੋ, ਔਰ ਆਪਣੀ ਕਸਰਤ ਦੇ ਵੱਲ ਵਰਜਿਸ਼ ਦੇ ਵੱਲ ਧਿਆਨ ਦੇਈਏ ਤਾਂ ਅਸੀਂ ਇਹਨਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸੋ ਆਯੁਰਵੈਦ ਹੋ ਗਿਆ ਜਾਂ ਘਰੇਲੂ ਨੁਸਖੇ ਜਿਹੜੇ ਹੋ ਗਏ ਹਨਾ, ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਤੇ ਦੇਸੀ ਨੁਸਖੇ ਜਿਹੜੇ ਹਮੇਸ਼ਾ ਹੀ ਫਾਇਦੇਮੰਦ ਹੁੰਦੇ ਆ। ਸੋ ਅਸੀਂ ਜਾਂਦੇ ਜਾਂਦੇ ਤੁਲਸੀ ਦੇ ਬਾਰੇ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਲਸੀ ਜਿਹੜੀ ਆ ਉਹ ਬਹੁਤ ਹੀ ਵਧੀਆ ਇੱਕ ਤਰ੍ਹਾਂ ਦੀ ਔਸ਼ਧੀ ਆ। ਸੋ ਅਸੀਂ ਤੁਲਸੀ ਦੇ ਪੌਦੇ ਦੀ ਗੱਲ ਕਰੀਏ ਤਾਂ ਕਹਿੰਦੇ ਇਹ ਨਾ ਜਿੱਦਾਂ ਹਵਾ ਦੇ ਨਾਲ ਹੀ ਆਕਾਸ਼ ਧਰਤੀ ਤੇ ਜਲ ਨੂੰ ਇਹ ਤਾਂ ਸ਼ੁੱਧ ਕਰਦਾ ਹੀ ਆ, ਤੇ ਇਹਦੇ ਵਿੱਚ ਇੱਕ ਐਸਿਡ ਹੁੰਦਾ ਆ ਵਿਸ਼ੇਸ਼ ਪ੍ਰਕਾਰ ਦਾ ਜੋ ਸਰੀਰ ਦੀ ਗੰਦਗੀ ਨੂੰ ਦੂਰ ਕਰਨ ਦੇ ਵਿੱਚ ਕੰਮ ਆਉਂਦਾ ਆ। ਸੋ ਕਿਹਾ ਜਾਂਦਾ ਕਿ ਤੁਲਸੀ ਵਾਲਾ ਦੁੱਧ ਪੀਣ ਦੇ ਨਾਲ ਦਿਲ ਦੇ ਰੋਗੀਆਂ ਨੂੰ ਵੀ ਬਹੁਤ ਫਾਇਦਾ ਮਿਲਦਾ ਆ। ਜੇਕਰ ਅਸੀਂ ਸਵੇਰੇ ਖਾਲੀ ਪੇਟ ਤੁਲਸੀ ਵਾਲਾ ਦੁੱਧ ਪੀਂਦੇ ਹਾਂ, ਯਾਨੀ ਕਿ ਤੁਲਸੀ ਦੇ ਪੱਤੇ ਜਿਹੜੇ ਆ ਉਹ ਉਬਾਲ ਕੇ ਦੁੱਧ ਦੇ ਵਿੱਚ ਉਹ ਦੁੱਧ ਅਸੀਂ ਪੀਂਦੇ ਹਾਂ, ਤਾਂ ਇਹਦੇ ਨਾਲ ਸਾਡਾ ਜਿਹੜਾ ਹਰਟ ਆ ਉਹ ਸਹੀ ਕੰਮ ਕਰਦਾ ਆ। ਜੇਕਰ ਕਿਸੇ ਨੂੰ ਦਿਲ ਦਾ ਕੋਈ ਵੀ ਰੋਗ ਆ, ਕਿਸੇ ਨੂੰ ਹੋਣ ਦੀ ਸੰਭਾਵਨਾ ਆ, ਤੇ ਜੇਕਰ ਤੁਹਾਨੂੰ ਡਰ ਆ ਤਾਂ ਇਸ ਦੇ ਲਈ ਤੁਸੀਂ ਸਵੇਰੇ ਇੱਕ ਰੂਟੀਨ ਬਣਾ ਲਓ ਤੇ ਆਪਣਾ ਜਿਹੜਾ ਸਵੇਰ ਦਾ ਜਿਹੜਾ ਜਦੋਂ ਤੁਸੀਂ ਚਾਹ ਲੈਂਦੇ ਆ ਉਹਦੀ ਜਗ੍ਹਾ ਖਾਲੀ ਪੇਟ ਤੁਲਸੀ ਦੇ ਦੁੱਧ ਦਾ ਜਿਹੜਾ ਸੇਵਨ ਕਰੋ। ਇਹਦੇ ਨਾਲ ਦਿਲ ਦੇ ਰੋਗਾਂ ਦਾ ਜਿਹੜਾ ਸਾਹਮਣਾ ਆ ਉਹ ਨਹੀਂ ਕਰਨਾ ਪਊਗਾ। ਤੇ ਅੱਜ ਕੱਲ ਜਿਵੇਂ ਹੁਣ ਜਿਹੜਾ ਮੌਸਮ ਚੱਲ ਰਿਹਾ, ਭਾਵੇਂ ਉਹ ਇੰਡੀਆ ਦੇ ਵਿੱਚ ਆ ਚਾਹੇ ਆਸਟ੍ਰੇਲੀਆ ਦੇ ਵਿੱਚ ਆ, ਹਨਾ, ਮੌਸਮ ਬਦਲ ਰਿਹਾ ਆ। ਸੋ ਫਲੂ ਤੋਂ ਅਸੀਂ ਬਹੁਤ ਛੇਤੀ ਪ੍ਰਭਾਵਿਤ ਹੁੰਦੇ ਹਾਂ। ਜੇਕਰ ਫਲੂ ਸਾਨੂੰ ਹੋਇਆ ਆ ਤਾਂ ਫਲੂ ਤੋਂ ਬਚਣ ਦੇ ਲਈ ਵੀ ਤੁਲਸੀ ਦਾ ਜਿਹੜਾ ਦੁੱਧ ਆ ਬਹੁਤ ਫਾਇਦੇਮੰਦ ਹੁੰਦਾ ਆ। ਜੇਕਰ ਕਿਸੇ ਨੂੰ ਫਲੂ ਦੀ ਜਿਹੜੀ ਸ਼ਿਕਾਇਤ ਆ ਤਾਂ ਤੁਲਸੀ ਵਾਲਾ ਦੁੱਧ ਜਿਹੜਾ ਸਾਨੂੰ ਫਲੂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਆ। ਤੇ ਦੂਜੇ ਪਾਸੇ ਜਿਹੜਾ ਸਟ੍ਰੈਸ ਆ ਉਹ ਵੀ ਘੱਟ ਕਰਦਾ ਆ, ਤੇ ਕਿਉਂਕਿ ਅੱਜ ਕੱਲ ਸਟ੍ਰੈਸ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਆ ਜ਼ਿੰਦਗੀ ਦੇ ਵਿੱਚ, ਬਹੁਤ ਤੇਜ਼ ਤਰਾਜ਼ ਜ਼ਿੰਦਗੀ ਆ। ਇਸ ਕਰਕੇ ਜੇਕਰ ਅਸੀਂ ਸਟ੍ਰੈਸ ਫੀਲ ਕਰਦੇ ਹਾਂ ਤਾਂ ਉਸ ਹਾਲਤ ਦੇ ਵਿੱਚ ਵੀ ਇਹੋ ਜਿਹਾ ਜਿਹੜਾ ਤੁਲਸੀ ਦੇ ਪੱਤਿਆਂ ਦੇ ਦਾ ਉਬਾਲਿਆ ਹੋਇਆ ਦੁੱਧ ਜਿਹੜਾ ਪੀਣ ਦੇ ਨਾਲ ਸਾਡਾ ਜਿਹੜਾ ਨਰਵਸ ਸਿਸਟਮ ਆ ਕਹਿੰਦੇ ਉਹ ਠੀਕ ਹੋ ਜਾਂਦਾ ਆ, ਤੇ ਆਪਣੇ ਆਪ ਸਾਨੂੰ ਜਿਹੜਾ ਸਟ੍ਰੈਸ ਆ ਘਟਾਉਣ ਦੇ ਵਿੱਚ ਮਦਦ ਮਿਲਦੀ ਆ। ਤੇ ਪੱਥਰੀ ਦੀ ਸ਼ਿਕਾਇਤ ਦੇ ਵਿੱਚ ਵੀ ਜੇਕਰ ਸਾਨੂੰ ਲੱਗਦਾ ਆ ਕਿਤੇ ਡਾਇਗਨੋਸ ਹੋ ਰਹੀ ਆ ਪੱਥਰੀ ਤੇ ਉਹਦੇ ਸ਼ੁਰੂਆਤੀ ਲੱਛਣ ਜੇ ਸਾਨੂੰ ਦਿਖਾਈ ਦੇ ਰਹੇ ਆ ਉਹਦੇ ਵਿੱਚ ਵੀ ਤੁਲਸੀ ਵਾਲਾ ਦੁੱਧ ਕਹਿੰਦੇ ਪੀਣਾ ਚਾਹੀਦਾ। ਇਹਦੇ ਨਾਲ ਕਿਡਨੀ ਚ ਮੌਜੂਦ ਜਿਹੜੀ ਪੱਥਰੀ ਉਹ ਤਾਂ ਗਾਲੀ ਜਾਂਦੀ ਆ ਤੇ ਉਹ ਪਿਸ਼ਾਬ ਦੇ ਜ਼ਰੀਏ ਬਾਹਰ ਨਿਕਲ ਜਾਂਦੀ ਆ। ਸੋ ਪ੍ਰੋਗਰਾਮ ਜਿਹੜਾ ਜੀ ਉਹ ਹੁਣ ਖਤਮ ਕਰਨ ਦੇ ਲਈ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਹੋਣ ਜਾ ਰਹੀਆਂ ਨੇ। ਸੋ ਔਸ ਇੰਟਰਨੈਸ਼ਨਲ ਕਬੱਡੀ ਕੱਪ 20-21 ਅਕਤੂਬਰ ਨੂੰ ਹੋਣ ਜਾ ਰਿਹਾ, ਇਹਦੇ ਬਾਬਤ ਹੋਰ ਜਾਣਕਾਰੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ। ਪ੍ਰੋਗਰਾਮ ਦਾ ਜਿਹੜਾ ਸਮਾਂ ਲਗਭਗ ਸਮਾਪਤ ਹੈ, ਜਾਂਦੇ ਜਾਂਦੇ ਦਰਸ਼ਨ ਖੱਟਰਾ ਹੋਰਾਂ ਦਾ ਜਿਹੜਾ ਮੈਸੇਜ ਆ ਜ਼ਰੂਰ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਕਹਿੰਦੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਨ ਤੁਹਾਨੂੰ ਵੀ, ਔਰ ਚਾਹਵਾਂਗੇ ਕਿ ਤੁਹਾਨੂੰ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੁਣੀਏ, ਵੀ ਤੁਹਾਡੀ ਆਵਾਜ਼ ਸੁਣੀਏ, ਤੁਹਾਨੂੰ ਪ੍ਰੋਗਰਾਮ ਸੁਣੀਏ। ਧੰਨਵਾਦ ਤੁਹਾਡੇ ਸੁਨੇਹੇ ਦੇ ਲਈ। ਤੇ ਰਵਿੰਦਰ ਸਿੰਘ ਧਨੀ ਹੋਰਾਂ ਨੇ ਜਾਂਦੇ ਜਾਂਦੇ ਮੈਸੇਜ ਕੀਤਾ ਸੀ, ਕਹਿੰਦੇ ਭਾਜੀ ਜਦੋਂ ਮੇਰਾ ਵਿਆਹ ਹੋਇਆ ਮੇਰੇ ਡੈਡੀ ਚਾਰ ਪੈਗ ਲਾ ਕੇ ਚੀਕਾਂ ਮਾਰੀ ਜਾਣ, ਕਹਿੰਦੇ ਮੇਰੇ ਮੁੰਡੇ ਦਾ ਵਿਆਹ ਭਾਜੀ ਬਰਾੜ ਬਰਾੜ ਹੋਣਾ ਹੀ ਚਾਹੀਦੀ ਆ ਮੁੰਡੇ ਦੇ ਵਿਆਹ ਚ। ਠੀਕ ਹੈ ਜੀ, ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਰਵਿੰਦਰ ਤੁਹਾਡਾ ਵੀ, ਤੇ ਨਾਲ ਹੀ ਨਾਲ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। ਬਹੁਤ ਬਹੁਤ ਧੰਨਵਾਦ। ਜੇਕਰ ਪ੍ਰੋਗਰਾਮ ਦੌਰਾਨ ਜਿਹੜੀਆਂ ਕਮੀਆਂ ਕੁਤਾਹੀਆਂ ਗਲਤੀਆਂ ਸਾਡੇ ਤੋਂ ਹੋਈਆਂ ਹੋਣਗੀਆਂ ਉਹ ਮਾਫ ਵੀ ਕਰਿਓ ਤੇ ਉਹਨਾਂ ਦੀ ਫੀਡਬੈਕ ਜਿਹੜੀ ਉਹ ਸਾਨੂੰ feedback@harmandeep.com ਮਿਲ ਕਰਿਓ ਜ਼ਰੂਰ। ਸੋ ਅੱਜ ਦੇ ਲਈ ਦੋਸਤੋ ਇੰਨਾ ਹੀ। ਇੱਕ ਗੀਤ ਦੇ ਨਾਲ ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ, ਪਰ ਹਰਮਨ ਰੇਡੀਓ ਦੇ ਪ੍ਰੋਗਰਾਮ ਜਿਹੜੇ 24 ਘੰਟੇ 7 ਦਿਨ ਚੱਲਦੇ ਆ, ਤੁਸੀਂ ਪ੍ਰੋਗਰਾਮ ਕਰੋ ਜੀ ਇੰਜੋਏ। ਮੇਰੇ ਕੋਲ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਗੋਰੀਏ ਮੈਂ ਟੇਡੇ ਮੇਡੇ ਕਰਦੀ ਕਮੂ, ਜੇ ਤੈਨੂੰ ਦਾਰੂ ਨੀ ਪਸੰਦ ਯੱਟਦੀ।